सतगुर राख लिए छड़ाए, तो गुर पिता तो है गुर माता, तो गुर बंदप मेरा सखा सखा, तो गुर पिता तो है गुर माता, तो गुर बंदप मेरा सखा सखा। परम सम्मान योग चवर शतर तख्त दे मालिक साहिब सतगुरु श्री गुरु ग्रंथ साहिब सच्चे पातशाह जी दी पावन पवित्र हाजूरी अंदर आज उस महान पवित्र स्थान ऊपर आप जी विराजमान हो, जिस विचो हजूर ने अपने लखते जिगर बाबा अजीत सिंह जी, बाबा जुझार सिंह जी, अपने पांच प्यारियां विचों तीन प्यारे अत दे दिलों सने वाले सिख रण तत्ते विच जूझण लई आप तोरे, खुशी खुशी नाल ओ तुरे, पुरजा पुरजा कट मरे, पर अपने सतगुरु दी दित्ती हुई दात ਸਵਾਸਾਂ ਦੇ ਨਾਲ ਸਿੱਖੀ ਨੂੰ ਨਿਭਾ ਗਏ। ਅੱਜ ਉਹ ਗੜੀ ਖੈ ਦੀਵਾਨ ਖਾਲ ਥੱਲੇ ਵੀ ਖੈ, ਪਰ ਮਨ ਦੀ ਇੱਕ ਭਾਵਨਾ ਸੀ, ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ। ਸਮਰੱਥ ਸਤਿਗੁਰੂ ਦਾ ਉਹ ਪਾਵਨ ਪਵਿੱਤਰ ਅਸਥਾਨ, ਸੱਜੇ ਖੱਤ ਉਹ ਘੜੀ ਜਿੱਥੇ ਹਜ਼ੂਰ ਨੇ ਸ਼ਹਾਦਤ ਤੋਂ ਪਹਿਲਾਂ ਇੱਕ ਰਾਤ ਆਪਣੇ ਪੁੱਤਰਾਂ ਔਰ ਆਪਣੇ ਪਿਆਰੇ ਸਿੱਖਾਂ ਨਾਲ ਬਤੀਤ ਕੀਤੀ, ਤੇ ਦੂਸਰੇ ਦਿਨ ਇਸੇ ਹੀ ਅਸਥਾਨ ਤੇ ਚੋਜੀ ਪ੍ਰੀਤਮ ਆਪਣੇ ਨੇਤਰਾਂ ਨਾਲ ਸਭ ਕੁਝ ਦੇਖਦੇ ਰਹੇ, ਤੀਰਾਂ ਨਾਲ ਦੁਸ਼ਮਣ ਦਾ ਮੁਕਾਬਲਾ ਕਰਦੇ ਰਹੇ, ਪਰ ਨੇਤਰਾਂ ਦੇ ਸਾਹਮਣੇ ਪਿਆਰੇ ਸਿੱਖ ਔਰ ਦੋਨੋਂ ਸਾਹਿਬਜ਼ਾਦੇ, ਉਹਨਾਂ ਦੇ ਤਨ ਟੁਕੜੇ ਟੁਕੜੇ ਹੋ ਗਏ। ਪਰ ਦਸ਼ਮੇਸ਼ ਪਿਤਾ ਸਤਿਗੁਰੂ ਬਾਪੂ ਨੇ ਇਸ ਗੜੀ ਵਿੱਚ ਪੁੱਤਰਾਂ ਦੀ ਲਾਸ਼ ਦੇਖ ਕੇ ਵੀ ਇੱਕੋ ਗੱਲ ਕੀ, ਮਾਲਕ ਤੇਰੀ ਅਮਾਨਤ ਸੀ ਮੇਰੇ ਤੋਂ ਅੱਜ ਅਦਾ ਹੋ ਗਈ ਹੈ। ਉਸ ਗੜੀ ਨੂੰ ਅਸੀਂ ਸਿਰਫ ਸਿਜਦਾ ਕਰਨ ਆਏ ਹਾਂ। ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਹੜੇ ਆਪ ਅੱਗੇ ਤੁਰ ਉਪਰਾਲਾ ਉਹਨਾਂ ਨੇ ਕੀਤਾ ਹੈ। ਆਓ ਸਾਧ ਸੰਗਤ ਜੀ, ਗੁਰਬਾਣੀ ਔਰ ਉਸ ਵਕਤ ਦੀ ਕੁਛ ਕੁ ਸੰਖੇਪ ਜੀਆਂ ਘਟਨਾਵਾਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਨ ਸ਼ਹੀਦ ਬਾਬਿਓ ਗੁਰਸਿੱਖੋ ਆਪਣੀ ਆਤਮਕ ਕਲਾ ਵਰਤਾ ਕੇ, ਆਪ ਵਿੱਚ ਵਰਤ ਕੇ ਵਿਚਾਰ ਕਰਾ ਲਵੋ। ਬਖਸ਼ੋ ਸਾਧ ਸੰਗਤ ਜੀ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਭਾਈ ਸਾਹਿਬ ਜੀ ਨੇ ਕੀਰਤਨ ਦੀ ਪ੍ਰਾਰੰਭਤਾ ਇਸ ਪਵਿੱਤਰ ਬਚਨ ਤੋਂ ਕੀਤੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਦੂਸਰਾ ਬਚਨ ਨਾਲ ਪੜਿਆ, ਸਤਿਗੁਰ ਆਗੈ ਸੀਸ ਭੇਟ ਦੇਊ, ਜੇ ਸਤਿਗੁਰ ਸੱਚੈ ਭਾਵੈ। ਸਿਰਫ ਇਸੇ ਨੂੰ ਹੀ ਆਧਾਰ ਬਣਾ ਕੇ ਕਿ ਭਾਈ ਜੇ ਤੇਰੇ ਅੰਦਰ ਆਤਮਕ ਪ੍ਰੇਮ ਖੇਡਣ ਦੀ ਜਗਿਆਸਾ ਹੈ, ਪ੍ਰੇਮ ਦੀ ਖੇਡ ਖੇਡਣ ਦੀ ਤਾਂਘ ਹੈ, ਤੇ ਇਸ ਪ੍ਰੇਮ ਦੀ ਖੇਡ ਨੂੰ ਉਹੀ ਖੇਡ ਸਕਦਾ ਜਿਹੜਾ ਆਪਣਾ ਸਿਰ ਤਲੀ ਤੇ ਰੱਖ ਕੇ ਮੇਰੀ ਗਲੀ ਵਿੱਚ ਆਵੇਗਾ, ਮੇਰੇ ਘਰ ਵਿੱਚ ਆਏਗਾ। ਇਸ ਗਲੀ ਵਿੱਚ ਪੈਰ ਰੱਖਦਿਆਂ ਆਪਣਾ ਸਿਰ ਤਾਂ ਦੇ ਦੇਵੇ, ਗਿਣਤੀ ਮਿਣਤੀ ਵਿੱਚ ਨਾ ਪਏ ਮੈਂ ਸੀ ਥੋੜੇ ਖਾਂ, ਉਹ ਬਹੁਤ ਜ਼ਿਆਦਾ ਨੇ। ਸਿਰ ਆਪਣਾ ਭੇਟ ਕਰਦਾ ਤੇ 10 ਲੱਖ ਦਾ ਟਿੱਡੀ ਦਲ ਹੋਵੇ, ਸਿੱਖ ਕਿਸੇ ਦੀ ਪਰਵਾਹ ਨਾ ਕਰੇ, ਕਿਸੇ ਦੀ ਕਾਣ ਨਾ ਮੰਨੇ। ਜੇ ਅੱਜ ਦੇ ਪਰਪੇਖ ਵਿੱਚ ਅਰਥ ਕਰਾਂਗੇ, ਦੇਖੋ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਮਨ ਚ ਆ ਰਿਹਾ ਸੀ ਜਦੋਂ ਸ਼ਬਦ ਪੜ੍ਹ ਰਹੇ ਸਨ ਭਾਈ ਸਾਹਿਬ, ਕਿ ਸਿਰ ਦੇਣਾ ਬਹੁਤ ਵੱਡਾ ਇੱਕ ਸਤਿਕਾਰ ਹੈ, ਸਿਰ ਝੁਕਾਉਣਾ ਬਹੁਤ ਵੱਡਾ ਅਦਬ ਹੈ। ਜਿਸ ਨੂੰ ਆਪਾਂ ਅੱਤ ਦਾ ਨੇਹ ਕਰਨੇ ਆ, ਅਸੀਂ ਉਹਦੇ ਸਾਹਮਣੇ ਆਪਣਾ ਸੀਸ ਝੁਕਾ ਦਿੰਦੇ ਹਾਂ, ਕਿ ਇਹ ਕਾਰਨ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਹਾਂ ਆਪਾਂ ਸਾਰੇ ਮੱਥਾ ਟੇਕਨੇ ਆ। ਮੱਥਾ ਟੇਕਣ ਦਾ ਮਤਲਬ ਵੀ ਇਹ ਵੇ ਸਤਿਗੁਰੂ ਤੇਰੇ ਚਰਨਾਂ ਵਿੱਚ ਅਸੀਂ ਆਪਣਾ ਸੀਸ ਸਮਰਪਿਤ ਕਰ ਦਿੱਤਾ ਹੈ, ਸੀਸ ਭੇਟ ਕਰ ਦਿੱਤਾ ਹੈ। ਆਓ ਥੋੜਾ ਜਿਹਾ ਬਾਣੀ ਚ ਅਸੀਂ ਦੇਖੀਏ, ਪਿਆਰ ਵਾਲੇ ਸਿਰ ਭੇਟ ਕਰਦੇ ਨੇ, ਉਹ ਸਿਰ ਗੁਰੂ ਚਰਨਾਂ ਵਿੱਚ ਟਿਕਾ ਦਿੰਦੇ ਨੇ। ਸਭ ਤੋਂ ਪਹਿਲਾਂ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਦੀ ਅੰਮ੍ਰਿਤ ਰਚਨਾ ਵਿੱਚੋਂ ਹੈ। ਉਹ ਕਹਿੰਦੇ ਨੇ ਬੱਚੇ ਖੇਡ ਖੇਡਦੇ ਨੇ, ਨੌਜਵਾਨ ਖੇਡ ਖੇਡਦੇ ਨੇ, ਕੋਈ ਖਿੱਦੂ ਬਣਾ ਲੈਂਦਾ ਲੀਰਾਂ ਦਾ, ਉਹਨੂੰ ਧਾਗੇ ਨਾਲ ਉਪਰੋਂ ਚੰਗੀ ਤਰ੍ਹਾਂ ਸੀ ਲੈਂਦਾ, ਕੋਈ ਗੇਂਦ ਲੈ ਕੇ ਮੈਦਾਨ ਵਿੱਚ ਆਉਂਦਾ, ਉਹ ਖੁੰਡੀ ਦੇ ਨਾਲ ਗੇਂਦ ਨਾਲ ਖੇਡਦਾ। ਅੱਜ ਉਹ ਸਮੇਂ ਨਾਲ ਬਦਲਦਿਆਂ ਹੋਇਆ ਕੋਈ ਗੇਂਦ ਲੈ ਆਇਆ, ਕਿਸੇ ਨੇ ਉਸ ਬਾਲ ਨੂੰ ਖਾਕੀ ਦੇ ਨਾਲ ਠੋਕਰ ਮਾਰੀ ਖੇਡਿਆ, ਤੇ ਕਿਸੇ ਨੇ ਬੈਟ ਪਕੜ ਕੇ ਗੇਂਦ ਨਾਲ ਖੇਡਿਆ, ਪਰ ਅੱਜ ਵੀ ਉਹ ਖੇਡ ਗੇਂਦ ਵਾਲੀ ਖੇਡੀ ਜਾ ਰਹੀ ਹੈ। ਧਿਆਨ ਦਿਆ ਜੇ ਸਿਰ, ਹਜ਼ੂਰ ਨੇ ਕਿਹਾ ਦੇਖ ਆ ਬਾਹਰ ਦੇ ਮੈਦਾਨ ਨੇ, ਇੱਥੇ ਲੋਕ ਕੋਈ ਕੱਪੜਿਆਂ ਦੀ ਗੇਂਦ ਬਣਾਉਂਦਾ, ਕੋਈ ਰਬੜ ਦੀ ਗੇਂਦ ਬਣਾਉਂਦਾ, ਕੋਈ ਚਮੜੇ ਦੀ ਗੇਂਦ ਬਣਾ ਰਿਹਾ। ਜੇ ਤੂੰ ਪਿਆਰੇ ਨੂੰ ਰਿਝਾਉਣਾ ਚਾਹੁੰਦਾ, ਪਿਆਰੇ ਦੇ ਘਰ ਵਿੱਚ ਖੇਡ ਖੇਡਣੀ ਹੈ, ਤੇ ਆਪਣੇ ਸਿਰ ਨੂੰ ਗੇਂਦ ਬਣਾ ਕੇ ਆਪਣੇ ਮਾਲਕ ਦੇ ਚਰਨਾਂ ਵਿੱਚ ਰੱਖ ਦੇ। ਉਹਦੀ ਮਰਜ਼ੀ ਹੈ, ਜਿਹੜ ਪਾਸੇ ਮਰਜ਼ੀ ਉਹ ਠੋਕਰ ਮਾਰ ਦੇ, ਤੇਰਾ ਕੰਮ ਹੈ ਕੇਵਲ ਸਿਰ ਨੂੰ ਮਾਲਕ ਦੇ ਚਰਨਾਂ ਵਿੱਚ ਪੇਟ ਕਰ ਦੇ। ਹਜ਼ੂਰ ਦੇ ਬਚਨ ਨੇ ਕਬੀਰ ਜੋ ਤੋ ਸਾਧ ਪਿਰਮ ਕੀ, ਹਜ਼ੂਰ ਦੇ ਬਚਨਾਂ ਦੇ ਨਾਲ ਅਰਥ ਮਿਲਾਉਂਦਿਆਂ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਕਬੀਰ ਸਾਹਿਬ ਕਹਿੰਦੇ ਨੇ ਜੋ ਤੋ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ, ਗੋਏ ਦਾ ਅਰਥ ਹੁੰਦਾ ਗੇਂਦ ਬਣਾ ਲੈਣਾ, ਕਿ ਆਪਣੇ ਸਿਰ ਨੂੰ ਕੱਟ ਕੇ ਤੂੰ ਗੁਰੂ ਦੇ ਚਰਨਾਂ ਵਿੱਚ, ਆਪਣੇ ਪਿਆਰੇ ਦੇ ਚਰਨਾਂ ਵਿੱਚ ਗੇਂਦ ਬਣਾ ਕੇ ਸੱਟ ਦੇ। ਜੋ ਤੋ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਸੋ ਹੋਏ। ਤੂੰ ਮਾਲਕ ਦੇ ਚਰਨਾਂ ਵਿੱਚ ਸਿਰ ਨੂੰ ਗੇਂਦ ਬਣਾ, ਜਿਵੇਂ ਮਾਲਕ ਦੀ ਮਰਜ਼ੀ ਹੈ ਉਹ ਇਸ ਗੇਂਦ ਨਾਲ ਖੇਡੀ ਜਾਏ, ਪਰ ਇਹ ਪ੍ਰੇਮ ਦੀ ਖੇਡ ਹੈ। ਦੂਸਰਾ ਬਚਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਸਿਰਫ ਆਰੰਭਤਾ ਸੀ ਕਿ ਜਿਹਨੂੰ ਅੱਤ ਦਾ ਪ੍ਰੇਮ ਕਰੀਏ ਉਹਦੇ ਚਰਨਾਂ ਵਿੱਚ ਸੀਸ ਕੁਰਬਾਨ ਕਰ ਦੇਈਦਾ, ਭੇਟ ਕਰ ਦੇਈਦਾ ਹੈ। ਹਜ਼ੂਰ ਦਾ ਦੂਸਰਾ ਬਚਨ ਅਸੀਂ ਪੜ੍ਹਨੇ ਹਾਂ, ਮਹਾਰਾਜ ਜੀ ਦੇ ਪਵਿੱਤਰ ਬਚਨ ਨੇ, ਨਾਨਕ ਸੇਵਕ ਸੋਈ ਆਖੀਐ। ਅਸਲ ਵਿੱਚ ਗੁਰੂ ਨੂੰ ਪਿਆਰ ਕਰਨ ਵਾਲਾ ਸੇਵਕ ਹੋਵੇ, ਜੋ ਸਿਰ ਧਰੇ ਉਤਾਰ, ਜਿਹੜਾ ਆਪਣਾ ਸਿਰ ਲਾ ਕੇ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦੇਵੇ। ਫਿਰ ਬੇਨਤੀ ਸਮਝਿਓ, ਫਿਜ਼ੀਕਲ ਤੌਰ ਤੇ ਲੋੜ ਪਏ ਤਾਂ ਵੀ ਸਿਰ ਲਾ ਕੇ ਗੁਰੂ ਦੇ ਸਨਮੁਖ ਰੱਖ ਦਿੰਦਾ, ਸਿਰ ਭੇਟ ਕਰ ਦਿੰਦਾ, ਤੇ ਜੇ ਆਤਮਕ ਜੀਵਨ ਵਾਲੇ ਪਾਸੇ ਤੁਰੀਏ ਤੇ ਹੰਕਾਰ ਦਾ ਸਿਰ ਵੀ ਕੱਟ ਦਿੰਦਾ, ਆਪਣੇ ਆਪ ਨੂੰ ਗੁਰੂ ਦੇ ਸਾਹਮਣੇ ਭੇਟ ਕਰ ਦਿੰਦਾ ਹੈ। ਸਾਹਿਬ ਦੇ ਬਚਨ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮਨ ਲੈ ਸ਼ਬਦ ਰੱਖੈ ਉਰਤਾਰ, ਸਿਰ ਭੇਟ ਕਰ ਦੇ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਧੰਨ ਗੁਰੂ ਨਾਨਕ ਸਾਹਿਬ ਦੇ ਅਮੋਲਕ ਬਚਨ, ਕਿਉਂਕਿ ਜਿਨ੍ਹਾਂ ਨੇ ਇੱਥੇ ਸ਼ਹਾਦਤ ਦਾ ਜਾਮ ਪੀਤਾ ਉਹ ਪ੍ਰੇਮੀ ਸਨ, ਉਹ ਪਿਆਰੇ ਤੋਂ ਫਿਦਾ ਹੋਣ ਵਾਲੇ ਨੇ, ਉਹ ਆਪਣੇ ਮਹਿਬੂਬ ਮੁਰਸ਼ਦ ਤੋਂ ਕੁਰਬਾਨ ਹੋਣ ਵਾਲੇ ਨੇ। ਤੇ ਜਿਹੜਾ ਪ੍ਰੇਮੀ ਆਪਣੇ ਪਿਆਰੇ ਨੂੰ ਰਿਝਾਉਣਾ ਚਾਹੁੰਦਾ ਉਹ ਆਪਣੇ ਸਰੀਰ ਦੀ ਕਦੀ ਪਰਵਾਹ ਨਹੀਂ ਕਰਦਾ। ਹਜ਼ੂਰ ਦਾ ਇੱਕ ਬਚਨ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਫਰਮਾਇਓ ਨੇ ਕਿ ਜਿਹੜਾ ਮੇਰੇ ਪਿਆਰੇ ਦੀ ਕੋਈ ਬਾਤ ਸੁਣਾਵੇ, ਸਿਰਫ ਸਿਰ ਸ਼ਬਦ ਦੇ ਪ੍ਰਕਰਨ ਵਿੱਚ ਰਹਿ ਇਸ ਇਤਿਹਾਸ ਨੂੰ ਸੰਖੇਪ ਜਿਹਾ ਆਪ ਨਾਲ ਸਾਂਝਾ ਕਰਨਾ ਚਾਹਾਂਗਾ। ਹਜ਼ੂਰ ਕਹਿੰਦੇ ਨੇ ਕੋਈ ਮੇਰੇ ਪਿਆਰੇ ਦੀ ਗੱਲ ਸੁਣਾਏ ਉਹਦੀ ਸੇਵਾ ਕੀ ਕਰਾਂ। ਕਹਿਣ ਲੱਗੇ ਸਭ ਤੋਂ ਕੀਮਤੀ ਸਿਰ ਹੈ, ਮੈਂ ਆਪਣਾ ਸਿਰ ਵੱਢ ਕੇ ਉਹਦਾ ਆਸਣ ਬਣਾ ਦੇਵਾਂ, ਆਪਣੇ ਆਪ ਨੂੰ ਭੇਟ ਕਰਕੇ ਮੈਂ ਉਹ ਦਿਨ ਰਾਤ ਉਹਦੀ ਸੇਵਾ ਵਿੱਚ ਤਤਪਰ ਰਹਾਂ। ਅਸੀਂ ਇਹ ਵੀ ਬਚਨ ਪੜ੍ਹਨੇ ਆ, ਤੈਂ ਸਾਹਿਬ ਕੀ ਬਾਤ ਜੇ ਆਖ ਹੈ, ਤੇ ਜਿਹੜਾ ਸਾਹਿਬ ਖੁਦ ਹੈ ਉਹਦੇ ਤੋਂ ਸਿਰ ਕਿੰਨਾ ਕੁ ਕੁਰਬਾਨ ਜਾਏਗਾ। ਅਜੇ ਤਾਂ ਸਾਹਿਬ ਦੀ ਗੱਲ ਹੀ ਕੋਈ ਸੁਣਾਏ ਤੇ ਸਿਰ ਭੇਟ ਕੀਤਾ ਜਾਂਦਾ। ਤੈਂ ਸਾਹਿਬ ਕੀ ਬਾਤ ਜੇ ਆਖ ਹੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਧੰਨ ਗੁਰੂ ਰਾਮਦਾਸ ਦੇ ਅਮੋਲਕ ਬਚਨ, ਕਹਿੰਦੇ ਨੇ ਦੇਖੋ ਭਾਈ, ਬੜੇ ਪੁੰਨ ਲੋਕ ਕਰਦੇ ਨੇ। ਕੋਈ ਧਨ ਪੁੰਨ ਕਰਦਾ, ਦਾਨ ਪੁੰਨ ਕਰਦਾ, ਕੋਈ ਜ਼ਮੀਨ ਦਾਨ ਪੁੰਨ ਕਰਦਾ, ਕੋਈ ਸਿਆਲ ਦੇ ਦਿਨ ਆਏ ਨੇ ਬਸਤਰ ਦਾਨ ਪੁੰਨ ਕਰੇਗਾ, ਕੋਈ ਆਪਣੇ ਵੱਲੋਂ ਅੰਨ ਜਿਹੜਾ ਉਹਦਾ ਦਾਨ ਕਰੇਗਾ, ਪਰ ਸਭ ਤੋਂ ਵੱਡਾ ਪੁੰਨ ਇਹ ਵੇ ਕਿ ਆਪਣੇ ਗੁਰੂ ਸਾਹਮਣੇ ਆਪਣੇ ਸੀਸ ਨੂੰ ਝੁਕਾ ਦੇ, ਤੇ ਸਭ ਤੋਂ ਵੱਡਾ ਪੁੰਨ ਇਹ ਵੇ ਹੱਥ ਜੋੜ ਕੇ ਆਪਣੇ ਆਪ ਨੂੰ ਗੁਰੂ ਦੇ ਸਾਹਮਣੇ ਤੂੰ ਸਮਰਪਿਤ ਕਰ ਦੇ। ਗੁਰਦੇਵ ਦੇ ਬਚਨ ਅਸੀਂ ਰੋਜ਼ ਪੜ੍ਹਨੇ ਆ ਕਿ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਖੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਖੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਖੇ। ਸਭ ਤੋਂ ਵੱਡਾ ਪੁੰਨ ਏਵੇ ਕਿ ਤੈਨੂੰ ਖੱਤ ਜੋੜਨ ਦੀ ਸਮਰਪਣ ਹੋਣ ਦੀ ਜਾਚ ਆ ਜਾਏ। ਕਰ ਸਾਧੂ ਅੰਜੁਲੀ ਪੁੰਨ ਵੱਡਾ ਖੇ ਤੇ ਨਾਲ ਬਚਨ ਕੀਤੋ ਨੇ ਕਰ ਡੰਡੋਤ ਪੁੰਨ ਵੱਡਾ ਖੇ। ਸਭ ਤੋਂ ਵੱਡਾ ਪੁੰਨ ਏਵੇ ਕਿ ਤੂੰ ਆਪਣੇ ਆਪ ਨੂੰ ਸਤਿਗੁਰੂ ਦੇ ਚਰਨਾਂ ਵਿੱਚ ਡੰਡੇਵਤ ਸਮਰਪਿਤ ਕਰ ਦੇ। ਸਿਰ ਦੇਣਾ, ਸਿਰ ਭੇਟ ਕਰ ਦੇਣਾ, ਆਪਣੇ ਪਿਆਰੇ ਤੋਂ ਕੁਰਬਾਨ ਜਾਣਾ, ਇਹ ਅਸਲ ਵਿੱਚ ਪ੍ਰੇਮੀ ਦੇ ਅੰਦਰ ਦੀ ਅਵਸਥਾ ਹੈ। ਕਿਉਂਕਿ ਸਭ ਤੋਂ ਵੱਧ ਬੰਦੇ ਦਾ ਪਿਆਰ ਆਪਣੇ ਸਰੀਰ ਦੇ ਨਾਲ ਹੈ। ਮਨੁੱਖ ਆਪਣੇ ਤਨ ਦੇ ਦੇਹ ਅਧਿਆਸ ਨੂੰ, ਆਪਣੇ ਸਰੀਰ ਦੇ ਮੋਹ ਨੂੰ ਤਿਆਗਣ ਨੂੰ ਤਿਆਰ ਨਹੀਂ, ਪਰ ਜਿਹੜੇ ਪਿਆਰੇ ਦੇ ਪਿਆਰ ਵਿੱਚ ਭਿੱਜ ਜਾਣ ਉਹ ਸਰੀਰ ਦੇ ਮੋਹ ਤੋਂ ਉੱਪਰ ਉੱਠ ਜਾਂਦੇ ਨੇ। ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ ਕਿ ਰੱਤੇ ਸਹੀ ਜੇ ਮੁੱਖ ਨਾ ਮੁੜਨ। ਉਹ ਅਸਲ ਵਿੱਚ ਪ੍ਰੇਮ ਵਿੱਚ ਰੱਤੇ ਨੇ ਜਿਨ੍ਹਾਂ ਨੇ ਆਪਣੇ ਗੁਰੂ ਤੋਂ ਕਦੀ ਮੂੰਹ ਨਹੀਂ ਮੋੜਿਆ। ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿੰਨੀ ਸੰਝਾਤਾ ਸਾਈ ਝੜ ਝੜ ਪਾਉਂਦੇ ਕੱਚੇ ਬਿਰਕੀ ਜਿਨ੍ਹਾਂ ਕਾਰ ਨਾ ਆਏ। ਜਿਹੜੇ ਪਿਆਰੇ ਨੇ ਉਹ ਆਪਣੇ ਪਿਆਰੇ ਤੋਂ ਆਪਣੇ ਆਪ ਨੂੰ ਕੁਰਬਾਨ ਕਰਦੇ ਨੇ। ਆਓ ਥੋੜਾ ਜਿਹਾ ਇਤਿਹਾਸ ਵਾਲੇ ਪਾਸੇ। ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ, ਜਿਨ੍ਹਾਂ ਦਾ ਸ਼ਾਨੀ ਕੋਈ ਨਹੀਂ, ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪਣੇ ਨੇਤਰਾਂ ਨਾਲ ਦੇਖਦੇ ਨੇ। ਭਾਵਾਂ ਕਿ ਇਹ ਸਾਕਾਂ, ਇਹ ਤਵਾਰੀਖ, ਇਹ ਹਿਸਟਰੀ, ਇਹ ਇਤਿਹਾਸ ਇੱਥੋਂ ਦੇ ਵਸੋਂ ਵਾਲੇ ਚੁਗਿਰਦੇ ਵਾਲਿਆਂ ਨੂੰ ਦਿਨ ਰਾਤ ਉਹਨਾਂ ਦੇ ਜ਼ਿਹਨ ਵਿੱਚ ਰਹਿੰਦਾ ਹੈ। ਪਰ ਅੱਜ ਸੱਚੀ ਸਰਕਾਰ ਦੇ ਦਰਬਾਰ ਵਿੱਚ ਉਸ ਮਾਲਕ ਦੇ ਬੂਹੇ ਅੱਗੇ ਬੈਠੇ ਹਾਂ, ਜਿਵੇਂ ਭਾਈ ਸਾਹਿਬ ਨੇ ਕਿਹਾ, ਸਿਰਫ ਮਹਿਸੂਸ ਕਰੀਏ ਕਿ ਜਿਸ ਬੂਹੇ ਅੱਗੇ ਬੈਠ ਕੇ ਆਪਾਂ ਸਿਫਤ ਪੈ ਕਰਨੇ ਹਾਂ, ਇਸੇ ਗੜੀ ਦੇ ਦਰਵਾਜ਼ੇ ਵਿੱਚੋਂ ਗੁਰੂ ਨੇ ਆਪਣੇ ਲਾਲਾਂ ਨੂੰ ਤੋਰਿਆ ਹੈ, ਆਪਣੇ ਪਿਆਰਿਆਂ ਨੂੰ ਤੋਰਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦਾ ਕੋਈ ਸਾਨੀ ਨਹੀਂ। ਭਾਈ ਨੰਦ ਲਾਲ ਸਾਹਿਬ, ਉਹਨਾਂ ਨੇ ਤਾਂ ਆਪਣੀ ਰਚਨਾ ਵਿੱਚ ਬਚਨ ਕੈਸੀ ਸਾਰੇ ਪੜ੍ਹਨੇ ਆ ਕਿ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਪਰਮਾਤਮਾ ਵੱਲੋਂ ਨਿਵਾਜੇ ਨੇ, ਉਹਨਾਂ ਉੱਪਰ ਅਕਾਲ ਦੀ ਬਖਸ਼ਿਸ਼ ਕਹਿ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਰੇ ਡਿੱਗਿਆ ਹੋਇਆਂ ਦੇ ਮਦਦਗਾਰ ਨੇ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ। ਉਹਦੇ ਵਿੱਚ ਉਹਨਾਂ ਨੇ ਅਨੇਕਾਂ ਸਿਫਤਾਂ ਵਿੱਚ ਇਹ ਵੀ ਸ਼ਬਦ ਕਹਿ, ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ, ਆਪ ਜੀ ਦੇ ਖੱਤ ਵਿੱਚ ਹੱਕ ਰਾਹ ਗੰਜੂਰ, ਹੱਕ ਦਾ ਅਰਥ ਏ ਸੱਚ ਤੇ ਗੰਜੂਰ ਦਾ ਅਰਥ ਏ ਖਜ਼ਾਨਚੀ। ਪਰਮਾਤਮਾ ਨੇ ਆਪਣੇ ਰੁਖਾਨੀਅਤ ਖਜ਼ਾਨੇ ਦਾ ਖਜ਼ਾਨਚੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਬਣਾਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਖੱਤ ਵਿੱਚ ਰੂਹਾਨੀਅਤ ਖਜ਼ਾਨੇ ਦੀਆਂ ਚਾਬੀਆਂ ਨੇ, ਉਹ ਖਜ਼ਾਨਚੀ ਨੇ। ਹੱਕ ਰਾਹ ਗੰਜੂਰ ਗੁਰ ਗੋਬਿੰਦ ਸਿੰਘ, ਜੁਮਲਾ ਫੈਜ਼ ਏ ਨੂਰ ਗੁਰ ਗੋਬਿੰਦ ਸਿੰਘ। ਉਹਨਾਂ ਦੇ ਮੁੱਖ ਉੱਤੇ ਪਰਮਾਤਮਾ ਦਾ ਨੂਰਾਨੀ ਨੂਰ ਚਟਿਆ ਜਾ ਰਿਹਾ, ਰੁਖਾਨੀ ਨੂਰ ਚਟਿਆ ਜਾ ਰਿਹਾ ਹੈ। ਨਾਲ ਉਹ ਬਚਨ ਕਰਦੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ। ਹੱਕ ਦਾ ਅਰਥ ਫਿਰ ਕਰਦਿਆਂ ਸੱਚ, ਆਗਾਹ ਦਾ ਅਰਥ ਏ ਜਾਣਕਾਰ, ਭੇਦੀ, ਸਮਝਣ ਵਾਲਾ। ਧੰਨ ਗੁਰੂ ਗੋਬਿੰਦ ਸਿੰਘ ਪਰਿਪੂਰਨ ਪਰਮਾਤਮਾ ਦੇ ਰੁਖਾਨੀਅਤ ਖਜ਼ਾਨੇ ਦੇ ਭੇਦੀ ਨੇ। ਸ਼ਾਹੇ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ, ਸ਼ਹਿਨ ਸ਼ਾਹ ਦੇ ਸ਼ਹਿਨ ਸ਼ਾਹ ਨੇ ਧੰਨ ਗੁਰੂ ਗੋਬਿੰਦ ਸਿੰਘ। ਉਹਦੇ ਵਿੱਚ ਇੱਕ ਬਚਨ ਕਰਦੇ ਨੇ, ਉਹ ਕਹਿੰਦੇ ਨੇ, ਹੱਕ ਰਾਹ ਮਹਿਬੂਬ ਗੁਰ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਸੱਚ ਨੂੰ ਪਿਆਰ ਕਰਨ ਵਾਲੇ ਨੇ, ਉਹ ਸੱਚ ਤੋਂ ਨਿਸ਼ਾਵਰ ਕਰਦੇ ਨੇ ਆਪਣੇ ਆਪ ਨੂੰ। ਹੱਕ ਰਾਹ ਮਹਿਬੂਬ ਗੁਰ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ, ਤਾਲਬੋ ਮਤਲੂਬ। ਉਹ ਆਪ ਹੀ ਪ੍ਰੇਮੀ ਨੇ, ਆਪ ਹੀ ਪਿਆਰ ਨੇ ਤੇ ਆਪ ਹੀ ਪਿਆਰ ਕਰਨ ਵਾਲੇ ਨੇ। ਇਉਂ ਕਹਿ ਲਓ, ਆਪ ਹੀ ਆਸ਼ਕ ਨੇ ਤੇ ਆਪ ਹੀ ਮਸ਼ੂਕ ਨੇ। ਉਹ ਹੱਕ ਰਾਹ ਮਹਿਬੂਬ ਗੁਰ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ। ਪਰ ਇਸ ਘੜੀ ਵਿੱਚ ਸਿਰਫ ਇੱਕ ਸ਼ੇਰ ਉਹਨਾਂ ਦਾ ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਹੱਕ ਹੱਕ ਆਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਉਹ ਪਾਤਸ਼ਾਹ ਨੇ ਉਹ ਦਰਵੇਸ਼ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਉਹਨਾਂ ਨੇ ਆਨੰਦਪੁਰ ਸਾਹਿਬ ਦਾ ਕਿਲਾ ਤਿਆਗਿਆ। ਦੇਖੋ ਆਨੰਦਪੁਰ ਦੇ ਕਿਲੇ ਤੋਂ ਬਾਅਦ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਵਿਛੋੜਾ ਹੋਇਆ, ਅੱਗੋਂ ਸ਼ਾਹੀ ਫੌਜ ਆ ਰਹੀ ਹੈ, ਪਿੱਛੋਂ ਜਿਨ੍ਹਾਂ ਨੇ ਘੇਰਾ ਪਾਇਆ ਉਹ ਟਿੱਡੀ ਦਲ ਨਾਲ ਤੁਰਿਆ ਆਉਂਦਾ ਹੈ। ਅਸਮਾਨ ਤੇ ਬੱਦਲ ਚਮਕਦੇ ਨੇ, ਬਿਜਲੀ ਚਮਕਦੀ ਹੈ, ਗਰਜ ਹੈ, ਮੀਂਹ ਪੈਂਦਾ ਹੈ। ਚਾਰ ਪੁੱਤਰਾਂ ਨੂੰ ਦੋ ਮਹਿਲ ਤੇ ਮਾਤਾ ਗੁਜਰੀ ਜੀ, ਪੰਜ ਪਿਆਰੇ ਤੇ ਸਿੱਧਕਵਾਨ ਸਿੱਖਾਂ ਦਾ ਕਾਫਲਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਸਰਸਾ ਨੂੰ ਪਾਰ ਕੀਤਾ। ਪਰਿਵਾਰ ਦਾ ਵਿਛੋੜਾ ਪੈ ਗਿਆ। ਇੱਧਰ ਸੂਬਾ ਏ ਕਸ਼ਮੀਰ, ਸੂਬਾ ਏ ਲਾਹੌਰ, ਇਹ ਸੂਬੇ ਸੰਸਾਰੇ, ਸੂਬਾ ਏ ਕਸ਼ਮੀਰ, ਸੂਬਾ ਏ ਲਾਹੌਰ, ਸੂਬਾ ਏ ਮੁਲਤਾਨ, ਸੂਬਾ ਏ ਸਰਹੰਦ, ਬਾਕੀ ਫੌਜਦਾਰ ਨੇ, ਮਲੇਰਕੋਟੀਏ ਵਾਲੇ ਫੌਜਦਾਰ ਨੇ, ਬਾਈ ਧਾਰ ਦੇ ਪਹਾੜੀ ਰਾਜੇ, ਉਸ ਤੋਂ ਇਲਾਵਾ ਇਲਾਕੇ ਦੇ ਕੁਝ ਰੰਗੜ ਤੇ ਕੁਝ ਉਹ ਬਦਮਾਸ਼ ਲੋਕ ਜਿਹੜੇ ਹਕੂਮਤ ਦੇ ਨਾਲ ਮਿਲ ਕੇ ਚੱਲਦੇ ਨੇ, ਉਹ ਸਾਰਾ ਇਕੱਠ ਇਸ ਗੜੀ ਵਿੱਚ ਜਦੋਂ ਹਜ਼ੂਰ ਪ੍ਰਵੇਸ਼ ਕੀਤੇ ਨੇ, ਸਤਿਗੁਰੂ ਜੀ ਦੇ ਕਥਨ ਦੇ ਮੁਤਾਬਕ 10 ਲੱਖ ਦੇ ਕਰੀਬ ਉਹ ਸਾਰੇ ਵੈਰੀ ਬਣ ਕੇ ਆ ਟੁਕੇ। 10 ਲੱਖ ਨੇ, ਪਰ ਡਰਾਵਾ ਕਾਹਦਾ ਕਿ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਜਾਏ। ਹਾਲਾਂ ਕਸਮਾਂ ਖਾ ਕੇ ਮੁੱਕਰ ਗਏ, ਕੁਰਾਨ ਦੀ ਕਸਮ ਖਾਧੀ ਗਈ, ਕਿਸੇ ਨੇ ਆਪਣੇ ਗਊ ਦੀ ਕਸਮ ਖਾਧੀ ਜਿਹਨੂੰ ਇਸ਼ਟ ਮੰਨ ਰਿਹਾ। ਅਖੀਰ ਧੰਨ ਗੁਰੂ ਗੋਬਿੰਦ ਸਿੰਘ ਇਸ ਚਮਕੌਰ ਦੀ ਗੜੀ ਵਿੱਚ ਪ੍ਰਵੇਸ਼ ਕੀਤੇ। ਮੈਂ ਇੱਥੇ ਰੋਕ ਕੇ ਥੋੜੀ ਜਿਹੀ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਬੰਦੇ ਨੂੰ ਸਭ ਤੋਂ ਜ਼ਿਆਦਾ ਜੇ ਭੈ ਖਾਂਦਾ ਹੈ, ਸੱਚ ਇਵੇਂ ਕਿ ਉਹ ਭੈ ਹੈ ਮੌਤ ਦਾ। ਆਦਮੀ ਸੋਚਦਾ ਕਿ ਮੈਂ ਕਦੀ ਮਰਾਂ ਨਾ, ਤੇ ਜੋ ਕੁਝ ਵੀ ਬੰਦੇ ਨੇ ਅੱਜ ਪ੍ਰਬੰਧ ਕੀਤਾ ਉਹ ਇਸੇ ਪ੍ਰਬੰਧ ਵਿੱਚ ਚੱਲਿਆ ਕਿ ਮੈਨੂੰ ਮੌਤ ਛੇਤੀ ਕਦੀ ਨਾ ਆਵੇ। ਤੇ ਅਸਲ ਵਿੱਚ ਜ਼ੁਲਮ ਕਰਨ ਵਾਲੇ, ਝੁਕਾਉਣ ਵਾਲੇ, ਸਭ ਤੋਂ ਅਖੀਰ ਤੇ ਜਿਹੜਾ ਉਹ ਡਰਾਵਾ ਦਿੰਦੇ ਨੇ, ਉਹ ਮੌਤ ਦਾ ਦਿੰਦੇ ਨੇ ਖੋਂਦ ਖਤਮ ਕਰਨ ਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ, ਆਹ ਥੋੜੇ ਜਿਹੇ ਪ੍ਰਮਾਣ ਨੇ ਕਿ ਮੌਤ ਇੱਕ ਅਟਲ ਸੱਚਾਈ ਹੈ। ਪਰ ਜਿਹੜਾ ਨਾਮ ਵਿੱਚ ਰੂਹਾਨੀ ਜ਼ਿੰਦਗੀ ਜੀਣ ਲੱਗ ਪੈਂਦਾ ਹੈ, ਉਹ ਮੌਤ ਨੂੰ ਇੱਕ ਚੋਲਾ ਬਦਲਣਾ ਸਮਝਦਾ ਹੈ, ਉਹ ਮੌਤ ਨੂੰ ਸਰੀਰ ਦਾ ਇੱਕ ਬਿਨਸਨਾ, ਇੱਕ ਚੋਲਾ ਵਟਾਣਾ ਸਮਝਦਾ ਹੈ। ਤਾਂ ਹੀ ਤਾਂ ਹਜ਼ੂਰ ਨੇ ਬਾਣੀ ਵਿੱਚ ਦੋਨੋਂ ਪੱਖ ਰੱਖੇ, ਮੌਤ ਦਾ ਭੈ ਵੀ ਤੇ ਮੌਤ ਤੋਂ ਨਿਰਭੈ ਹੋਇਆ ਦਾ ਜੀਵਨ। ਜਦੋਂ ਅਸੀਂ ਮੌਤ ਦੇ ਭੈ ਦੀ ਗੱਲ ਕਰਨੇ ਆ, ਤੇ ਕਬੀਰ ਸਾਹਿਬ ਜੈਸੇ ਮਹਾਂਪੁਰਖ ਵੀ ਇਹ ਸ਼ਬਦ ਵਰਤਦੇ ਨੇ ਕਿ ਮੌਤ ਦੇ ਸਾਹਮਣੇ ਲੋਕ ਝੁਕ ਗਏ, ਮੌਤ ਤੋਂ ਬਾਅਦ ਤਨ ਸੜਦੇ ਨੇ, ਕਹਿੰਦੇ ਨੇ ਲੱਕੜਾਂ ਦੀ ਤਰ੍ਹਾਂ ਖੱਡੀਆਂ ਸੜਦੀਆਂ ਨੇ, ਘਾਹ ਦੀ ਤਰ੍ਹਾਂ ਕੇਸ ਸੜਦੇ ਨੇ, ਇਹ ਬਲਦੇ ਹੋਏ ਚਖਾ, ਇਹ ਬਲਦੇ ਹੋਈਆਂ ਚਿਖਾ ਦੇ ਵਿੱਚ ਬੰਦਿਆਂ ਦੇ ਸਰੀਰ। ਉਹਨਾਂ ਨੂੰ ਦੇਖ ਕੇ ਉਹ ਮਹਾਂਪੁਰਖ ਵੀ ਕਹਿਣ ਲੱਗੇ, ਕਬੀਰ ਖਾਂਡ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ, ਇਹ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ। ਇਹਦਾ ਮਤਲਬ ਕਿ ਲੋਕਾਂ ਨੂੰ ਸੜਦਿਆਂ ਦੇਖ ਕੇ, ਉਦਾਸੀ ਦਾ ਅਰਥ ਨਿਰਾਸ਼ਤਾ ਨਹੀਂ, ਕਿ ਸੰਸਾਰ ਵਿੱਚ ਉਪਰਾਮ ਰਹਿਣ ਦੀ ਗੱਲ ਉਹਨਾਂ ਕੀਤੀ। ਮੌਤ ਦੀ ਗੱਲ ਕਰਦਿਆਂ ਬਾਬਾ ਫਰੀਦ ਸਾਹਿਬ ਨੇ, ਉਹਨਾਂ ਨੇ ਲੋਕਾਂ ਨੂੰ ਸਮਝਾਉਣ ਲਈ ਸ਼ਬਦ ਵਰਤਿਆ ਕਿ ਲੋਕ ਮੌਤ ਤੋਂ ਤਰਿੰਦੇ ਨੇ, ਪਰ ਕਬਰ ਤਾਂ ਆਵਾਜ਼ਾਂ ਮਾਰ ਕੇ ਕਹਿੰਦੀ ਏ ਕਿ ਜਿਤਨਾ ਮਰਜ਼ੀ ਤੂੰ ਭੈ ਖਾ, ਇੱਕ ਦਿਨ ਤੈਨੂੰ ਮੇਰੀ ਗੋਦ ਵਿੱਚ ਜ਼ਰੂਰ ਆਉਣਾ ਪਏਗਾ। ਅਸੀਂ ਉਹ ਬਚਨ ਪੜ੍ਹਦੇ ਹਾਂ ਹਜ਼ੂਰ ਦੀ ਬਾਣੀ ਵਿੱਚ ਕਿ ਗੌਰ ਨਿਮਾਣੀ ਸੱਡ ਕਰੈ ਨੇ ਘਰਿਆ ਘਰ ਆਓ, ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਆਓ। ਇਹ ਸਲੋਕ ਵਿੱਚ ਦੋ ਗੱਲਾਂ ਨੇ, ਇੱਕ ਮਰਨ ਤੋਂ ਡਰ ਰਿਹਾ ਹੈ, ਤੇ ਬਾਬਾ ਫਰੀਦ ਉਹਨੂੰ ਫਿਰ ਉਪਦੇਸ਼ ਦੇ ਰਹੇ ਨੇ ਤੂੰ ਕਬਰ ਤੋਂ ਡਰ ਨਾ, ਕਬਰ ਤੋਂ ਦੂਰ ਨਾ ਜਾ, ਕਿਉਂਕਿ ਕਬਰ ਆਵਾਜ਼ਾਂ ਮਾਰ ਕੇ ਕਹਿੰਦੀ ਏ ਕਿ ਇੱਕ ਦਿਨ ਤੈਨੂੰ ਮੇਰੀ ਗੋਦ ਵੀ ਸਮਾਣਾ ਪਏਗਾ। ਮੌਤ ਇੱਕ ਅਟਲ ਸੱਚਾਈ ਹੈ, ਪਰ ਮੌਤ ਤੋਂ ਦੁਨੀਆਂ ਤਰਿੰਦੀ। ਹਜ਼ੂਰ ਦੇ ਬਚਨ ਨੇ ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਈ, ਹਰ ਬੰਦਾ ਚਾਹੁੰਦਾ ਮੈਂ ਜੀਵਾਂ ਮੈਨੂੰ ਮੌਤ ਨਾ ਆਵੇ। ਪਰ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਜਦੋਂ ਵੀ ਜ਼ਾਲਮ ਨੇ ਜ਼ੁਲਮ ਦੀ ਇੰਤਹਾ ਕੀਤੀ, ਉਹਨੇ ਅਖੀਰਲਾ ਵਾਰ ਮੌਤ ਰੱਖਿਆ। ਇਸ ਘਰ ਦੇ ਵਿੱਚ ਜਦੋਂ ਸੱਚ ਦੇ ਮਾਰਗ ਤੇ ਚੱਲਦਿਆਂ ਕੋਈ ਆਪਣੇ ਆਪ ਨੂੰ ਕੁਰਬਾਨ ਕਰਦਾ, ਅਸੀਂ ਉਹਨੂੰ ਸ਼ਹੀਦ ਕਹਿੰਦੇ ਹਾਂ। ਦੇਖੋ ਸ਼ਹੀਦ ਦੇ ਅਖਰੀ ਅਰਥ ਬਹੁਤ ਵਾਰੀ ਦਾਸ ਨੇ ਕੀਤੇ ਨੇ। ਅਰਬੀ ਦਾ ਸ਼ਬਦ ਹੈ ਕਿ ਗਵਾਹ, ਗਵਾਹੀ ਦੇਣ ਵਾਲਾ। ਪਰ ਗੁਰੂ ਸਾਹਿਬ ਦੇ ਘਰ ਅੰਦਰ ਸੱਚ ਦੇ ਮਾਰਗ ਤੇ ਚੱਲਣ ਵਾਲੇ, ਉਹਨਾਂ ਨੇ ਦੋ ਤਰ੍ਹਾਂ ਦੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ। ਇੱਕ ਸ਼ਹਾਦਤ ਹੈ ਸ਼ਾਂਤਮਈ, ਸਬਰ ਵਾਲੀ, ਸਿਦਕ ਵਾਲੀ, ਸਿਰ ਵਾਲੀ, ਤੇ ਦੂਸਰੀ ਸ਼ਹਾਦਤ ਹੈ ਰਣ ਤੱਤੇ ਵਿੱਚ ਜੂਝ ਕੇ ਆਪਣੇ ਆਪ ਨੂੰ ਕੁਰਬਾਨ ਕਰਨ ਦੀ। ਫਿਰ ਬੇਨਤੀ ਸਮਝਿਓ, ਇੱਕ ਹੈ ਸ਼ਾਂਤਮਈ ਸ਼ਹੀਦੀ ਤੇ ਦੂਸਰੀ ਹੈ ਜੁਝਾਰੂ ਸ਼ਹੀਦੀ। ਹਜ਼ੂਰ ਨੇ ਦੋਨੋਂ ਪੱਖ ਬਾਣੀ ਵਿੱਚ ਰੱਖੇ ਨੇ। ਜਦੋਂ ਸ਼ਾਂਤਮਈ ਦੀ ਗੱਲ ਕਰਦੇ ਨੇ, ਉਦੋਂ ਸਬਰ ਨਾਲ ਇਹ ਕਹਿੰਦੇ ਨੇ, ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿੰਦੋਰਾ ਲੀਨ। ਸਿੰਦੋਰੇ ਦੀ ਗੱਲ ਕੀਤੀ ਸ਼ਸਤਰ ਦੀ ਨਹੀਂ, ਉਹ ਸਬਰ ਵਾਲੀ ਹੈ। ਹਾਂ ਸਿੰਦੋਰਾ ਲੀਨ, ਜਾਂ ਅਸੀਂ ਪੜ੍ਹਦੇ ਹਾਂ, ਡਗਮਗ ਛਾੜ ਰੇ ਮਨ ਬੋਰਾ, ਅਬ ਤੋ ਜਰੈ ਮਰੈ ਸਿੱਧ ਪਾਈਐ ਲੀਨੋ ਹਾਥ ਸੰਧੋਰਾ। ਪਰ ਜਦੋਂ ਜੁਝਾਰੂ ਸ਼ਹੀਦੀ ਦੀ ਗੱਲ ਆਈ ਤੇ ਉਸੇ ਮਹਾਂਪੁਰਖ ਦੇ ਪਵਿੱਤਰ ਸਲੋਕ ਨੇ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਉ, ਉੱਥੇ ਹੱਥ ਵੀ ਸੰਧੋਰਾ ਹੈ। ਇੱਥੇ ਕਹਿਣ ਲੱਗੇ ਗਗਨ ਵਿੱਚ, ਆਕਾਸ਼ ਵਿੱਚ ਨਗਾਰਾ ਵੱਜਿਆ, ਭਾਵੇਂ ਇਹਦੇ ਅਰਥ ਨੇ ਦਸਮ ਦਵਾਰ ਵਿੱਚ ਉਹਨਾਂ ਦੇ ਸ਼ਬਦ ਗੂੰਜਣ ਦੇ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਉ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਉੱਥੇ ਸ਼ਬਦ ਜੂਝਣ ਨਹੀਂ ਵਰਤਿਆ, ਉੱਥੇ ਕਹਿੰਦੇ ਨੇ ਹਾਥ ਸੰਧੋਰਾ ਲੀਨ, ਜਾਂ ਅਸੀਂ ਪੜ੍ਹਨੇ ਉਹ ਸ਼ਬਦ ਦੋ ਪਵਿੱਤਰ ਪ੍ਰਵਾਨ ਨੇ। ਇੱਥੇ ਉਹ ਜੂਝਣ ਦੀ ਗੱਲ ਕਰਦੇ ਨੇ। ਸਬਰ ਵਾਲਾ ਸਭ ਕੁਝ ਆਪਣੇ ਤਨ ਤੇ ਜਰ ਜਾਂਦਾ ਹੈ, ਤੇ ਜੂਝਣ ਵਾਲਾ ਉਹਵੇ ਜਦੋਂ ਸਾਹਮਣੇ ਕੋਈ ਸ਼ਸਤਰ ਲੈ ਕੇ ਆਉਂਦਾ ਹੈ ਤੇ ਜੂਝਣ ਵਾਲਾ ਉਹਦਾ ਮੁਕਾਬਲਾ ਸ਼ਸਤਰ ਨਾਲ ਕਰਦਾ ਹੈ। ਸਾਹਿਬ ਕਹਿ ਰਹੇ ਨੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਉ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਖੇਤ, ਇਹ ਜੂਝਣ ਵਾਲਾ ਜੋ ਲੜੈ ਆਪ ਖੁਦ ਅੱਗੋਂ ਮੁਕਾਬਲਾ ਕਰੇ, ਕੱਲਾ ਜਰੇ ਨਾ, ਉਹ ਮੁਕਾਬਲਾ ਕਰਕੇ ਮਰੇ। ਹਜ਼ੂਰ ਕਹਿ ਰਹੇ ਨੇ ਕਿ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਖੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੇ ਖੇਤ। ਕਦੀ ਆਪਣੇ ਪੈਰ ਨੀ ਉਹ ਉਖੜਨ ਦਿੰਦਾ, ਉਹ ਰਣ ਤੱਤੇ ਖੇਤ ਨੂੰ ਕਦੀ ਨਹੀਂ ਛੱਡਦਾ। ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ, ਆਓ ਥੋੜਾ ਜੇ ਉਸ ਨਜ਼ਾਰੇ ਨੂੰ ਅੰਦਰ ਹਿਰਦੇ ਦੇ ਇੱਕ ਭਾਵਨਾ ਲੈ ਕੇ, ਇਹ ਕੇਵਲ ਸ਼ਬਦ ਕਥਾ ਵਾਚਕਾਂ ਵਾਲੇ ਮਤ ਸਮਝ ਕੇ ਜਦੋਂ ਆਪਾਂ ਆਏ ਹਾਂ ਮਹਿਸੂਸ, ਕਿਉਂਕਿ ਰੂਹਾਨੀ ਜੀਵਨ ਤਾਂ ਕੇਵਲ ਅਨੁਭਵ ਹੈ। ਜੋ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਸ਼ਬਦ ਨੇ, ਇਹ ਉਧਾਰੇ ਲੈ ਕੋਈ ਬਚਨ ਨਹੀਂ, ਹਰ ਬਚਨ ਜਿਹੜਾ ਉਹ ਆਪਣਾ ਅਨੁਭਵ ਹੈ। ਹਾਂ ਜਦੋਂ ਕਿਸੇ ਨੂੰ ਅਨੁਭਵ ਸਮਝ ਨਹੀਂ ਪੈਂਦਾ ਤੇ ਉਹ ਲੋਕ ਕਈ ਵਾਰੀ ਮਜ਼ਾਕ ਕਰਕੇ ਕਹਿਣ ਲੱਗ ਪੈਂਦੇ ਸਨ ਕਿ ਜੋ ਕੁਝ ਸ਼ਬਦ ਕਹਿ ਰਹੇ ਨੇ ਇਹ ਤਾਂ ਕੇਵਲ ਜੋੜੇ ਕੋਈ ਅੱਖਰ, ਇਹ ਤਾਂ ਗੀਤ ਨੇ। ਪਰ ਉਹਨਾਂ ਕਿਹਾ ਨਹੀਂ, ਜਿਸ ਦਾ ਅਨੁਭਵ ਨਹੀਂ ਉਹਦੇ ਨਾਲ ਜੁੜੇ ਕੋਈ ਅੱਖਰ ਕੇਵਲ ਗੀਤ ਨੇ। ਕਹਿੰਦੇ ਨੇ ਇਹ ਤਾਂ ਉਹ ਉਪਦੇਸ਼ ਹੈ ਜਿਹਨੂੰ ਇੱਕ ਵਾਰ ਕੋਈ ਪੜ੍ਹੇ, ਕੋਈ ਸੁਣੇ, ਉਹਦਾ ਪਾਰ ਉਤਾਰਾ ਹੋ ਜਾਏਗਾ। ਕਬੀਰ ਸਾਹਿਬ ਨੇ ਆਪਣੀ ਰਚਨਾ ਵਿੱਚ ਹੀ ਬਚਨ ਕਹਿਵੇਂ ਖਿੰਨ ਵਿੱਚੋਂ ਜ਼ਰੂਰ ਨਿਕਲਿਆ, ਆਉਣਾ ਕਿਸੇ ਪ੍ਰਸੰਗ ਵਿੱਚ ਕਹਿਣ ਲੱਗੇ ਲੋਕ ਜਾਣੈ ਇਹੋ ਗੀਤ ਹੈ। ਜਿਨ੍ਹਾਂ ਨੂੰ ਅਨੁਭਵ ਨਹੀਂ ਸੀ, ਸਮਝ ਨਹੀਂ ਸੀ, ਪਰ ਅਨੁਭਵੀ ਮਹਾਂਪੁਰਖ ਨੇ ਕਿਹਾ ਗੀਤ ਨਹੀਂ, ਇਹ ਬੋਧਕ ਤਲ ਤੇ ਜੋੜੇ ਹੋਏ ਅੱਖਰਾਂ ਦੀ ਇੱਕ ਲੜੀ ਨਹੀਂ। ਲੋਕ ਜਾਣੈ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜੋ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ, ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਉ ਕਬੀਰ ਸੰਸਾ ਨਗੀ ਅੰਤ ਪਰਮ ਗਤ ਪਾਏ। ਅਨੁਭਵ ਚੋ ਕਹਿ ਰਹੇ ਨੇ, ਕਦੀ ਇਸ ਚੀਜ਼ ਨੂੰ ਮਹਿਸੂਸ ਕਰੀਏ। ਇਤਿਹਾਸ ਸਾਨੂੰ ਸਥਾਨ ਤੇ ਸਮਾਂ ਭੁਲਾਉਂਦਾ ਹੈ, ਸ਼ਬਦਾਂ ਵੱਲ ਧਿਆਨ ਦਿਆ ਜੇ। ਗੁਰੂ ਕੀ ਸਾਖੀ, ਗੁਰੂ ਦੇ ਬਚਨ ਸਥਾਨ ਤੇ ਸਮਾਂ ਭੁਲਾ ਦਿੰਦੇ ਨੇ। ਭਾਵੇਂ ਅੱਜ ਅਸੀਂ ਇਹ ਸਦੀ ਵਿੱਚ ਬੈਠੇ ਹਾਂ, ਪਰ ਜਦੋਂ ਸ਼ਹਾਦਤ ਦੀ ਗੱਲ ਚੱਲੇਗੀ ਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਬੈਠੇ ਨੇ, ਹਜ਼ੂਰ ਦੇ ਦੋਨੋਂ ਪੁੱਤਰ ਕੋਲ ਨੇ, ਪੰਜ ਪਿਆਰੇ ਕੋਲ ਨੇ, ਚਾਰ ਚਫੇਰੇ ਟਿੱਡੀ ਦਲ ਦੁਸ਼ਮਣ ਘੇਰਾ ਪਾਈ ਬੈਠੇ। ਧੰਨ ਗੁਰੂ ਗੋਬਿੰਦ ਸਿੰਘ ਖਿੜੇ ਕੋਈ ਮੁੱਖ ਨਾਲ ਆਪਣੇ ਸਿੱਖਾਂ ਨੂੰ ਤੇ ਆਪਣੇ ਪੁੱਤਰਾਂ ਨੂੰ ਉਪਦੇਸ਼ ਕੀ ਦਿੰਦੇ, ਹਜ਼ੂਰ ਇਸ ਗੜੀ ਵਿੱਚ ਪ੍ਰਵੇਸ਼ ਕੀਤੇ ਨੇ, ਹਾਲਾਂਕਿ ਕਤਲਗੜ੍ਹ ਸਾਹਿਬ ਮੱਥਾ ਥੱਲੇ ਟੇਕ ਕੇ ਆਏ ਹਾਂ। ਤੁਸੀਂ ਸਾਰਿਆਂ ਇੱਕੋ ਸਤਰ ਪੜ੍ਹੀਏ, ਗਰ ਹਿੰਦ ਮੇ ਏਕ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਯਾ ਖੁਦਾ ਕੇ ਲੀਏ। ਆਹ ਉਹ ਥਾਂ ਹੈ, ਠੀਕ ਉਹ ਪਾਠ ਅੰਤਰ ਹੈ ਸ਼ੇਰ ਵਿੱਚ, ਕਈ ਥਾਵਾਂ ਤੇ ਮਿਲਦਾ ਹੈ ਗ੍ਰੰਥਾਂ ਵਿੱਚ, ਬਸ ਹਿੰਦ ਮੇ ਏਕ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਯਾ ਖੁਦਾ ਕੇ ਲੀਏ, ਚਮਕ ਹੈ ਮੇਰ ਕੀ ਚਮਕੌਰ ਤੇਰੇ ਜ਼ਰੋ ਮੇ, ਯਹੀ ਸੇ ਸਤਾਰੇ ਬਣ ਕੇ ਗਏ ਆਸਮਾਂ ਕੇ ਲੀਏ। ਅੱਜ ਉਸ ਥਾਂ ਤੇ ਬੈਠੇ ਹਾਂ ਜਿੱਥੇ ਖੁਦਾ ਦੀ ਖਾਤਰ, ਕੌਮ ਦੀ ਖਾਤਰ, ਅਣਖ ਦੀ ਖਾਤਰ, ਸਵਤੰਤਰਤਾ ਦੀ ਖਾਤਰ, ਆਜ਼ਾਦੀ ਦੀ ਖਾਤਰ, ਧੰਨ ਗੁਰੂ ਗੋਬਿੰਦ ਸਿੰਘ ਨੇ ਆਪਣੇ ਜਿਗਰ ਦੇ ਦੋਨੋਂ ਟੁਕੜੇ, ਲਖ ਤੇ ਜਿਗਰ, ਦੋਨੋਂ ਪੁੱਤਰ ਇੱਥੇ ਸ਼ਹੀਦ ਕਰਾਏ ਨੇ, ਹਜ਼ੂਰ ਗੜੀ ਵਿੱਚ ਪ੍ਰਵੇਸ਼ ਕੀਤੇ ਨੇ। 46 ਰਾਤ ਹੈ ਤੇ ਦਿਨ ਬਿਲਕੁਲ ਛੋਟੇ ਨੇ, ਪੋਹ ਦੇ ਦਿਨ ਅੱਗੇ ਆ ਰਹੇ ਨੇ, ਕਿੰਨਾ ਕੁ ਦਿਨ ਹੁੰਦਾ ਹੈ। ਕਕਰੀਲੀਆਂ ਰਾਤਾਂ ਨੇ, ਸਵੇਰੇ ਖਵਾਵਾਂ ਠੰਡੀਆਂ ਚੱਲਦੀਆਂ ਨੇ, ਪਰਿਵਾਰ ਵਿਛੜ ਚੁੱਕਾ ਹੈ। ਧੰਨ ਗੁਰੂ ਗੋਬਿੰਦ ਸਿੰਘ ਇਸ ਗੜੀ ਵਿੱਚ ਪ੍ਰਵੇਸ਼ ਕੀਤੇ, ਜ਼ਿਆਦਾ ਡਿਟੇਲ ਚ ਨਹੀਂ, ਸਿਰਫ ਉਸ ਸ਼ਹਾਦਤ ਸੰਬੰਧੀ, ਕਿਉਂਕਿ ਸੰਖੇਪ ਸਮੇਂ ਵਿੱਚ ਰਹਿ ਕੇ ਬੇਨਤੀ ਕਰਨੀ ਚਾਹੁੰਦਾ। ਹਜ਼ੂਰ ਆਏ ਨੇ, ਗੜੀ ਕੱਚੀ ਹੈ, ਸਾਰੇ ਲੋਕ ਮੰਨਦੇ ਨੇ ਕੱਚੀ ਗੜੀ ਹੈ। ਹਜ਼ੂਰ ਨੇ ਗੜੀ ਵਿੱਚ ਪ੍ਰਵੇਸ਼ ਕੀਤਾ, ਚਾਰ ਚੁਫੇਰੇ ਗੜੀ ਨੂੰ ਬੜੀ ਨੀਚ ਦੇ ਨਾਲ ਤੱਕਿਆ ਹੈ। ਇੱਥੇ ਸਾਰੇ ਵਿਦਵਾਨਾਂ ਦੇ ਖਿਆਲ ਵੀ ਨੇ, ਜਜ਼ਬਾਤ ਵੀ ਨੇ, ਅੰਦਰ ਦੀਆਂ ਭਾਵਨਾਵਾਂ ਕੰਮ ਕਰਦੀਆਂ ਨੇ। ਇਹ ਜਜ਼ਬਾਤ, ਭਾਵਨਾਵਾਂ ਤੇ ਖਿਆਲ ਇਕੱਠੇ ਹੋ ਜਾਣ ਤੇ ਮਨ ਬੈਰਾਗ ਵਿੱਚ ਆ ਜਾਂਦਾ ਹੈ, ਤੇ ਬੈਰਾਗ ਵਿੱਚ ਆਇਆ ਹੋਇਆ ਮਨ ਕਿਤੇ ਅੱਖਾਂ ਵਿੱਚੋਂ ਇੱਕ ਅਥਰੂ ਨਿਕਲੇ ਤੇ ਕਰੋੜਾਂ ਜਨਮਾਂ ਦੀ ਮੈਲ ਧੋ ਜਾਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਆਏ ਨੇ, ਦੇਖਿਆ ਗੜੀ ਨੂੰ, ਨੀਜ ਨਾਲ ਤੱਕਿਆ ਤੇ ਸਿੱਖ ਪੁੱਛਦੇ ਨੇ ਮਹਾਰਾਜ ਕਿ ਇਸ ਜਗ੍ਹਾ ਨੂੰ ਇੰਨੇ ਧਿਆਨ ਨਾਲ, ਇੰਨੀ ਬਾਰੀਕੀ ਨਾਲ ਆਪ ਦੇਖ ਰਹੇ ਹੋ, ਖੈਨ ਭਾਵੇਂ ਉਸ ਦੇ ਖਿਆਲ, ਮੈਂ ਸਿਰਫ ਉਹ ਰਾਤ, ਜੰਗ ਵਾਲਾ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਗੜੀ ਵਿੱਚੋਂ ਨਿਕਲਣਾ, ਇੰਨੀਆਂ ਕੁ ਬੇਨਤੀਆਂ ਸਿਰਫ ਇਸ ਸਥਾਨ ਤੇ ਕਰਨੀਆਂ। ਹਜ਼ੂਰ ਗੜੀ ਨੂੰ ਦੇਖ ਕੇ ਕਿੰਦਨ ਸਿੰਘੋ, ਜਿਸ ਖਿੱਤੇ ਮੇ ਹਮ ਕਹਿਤੇ ਥੇ ਆਨਾ ਯੇ ਵੋਹੀ ਹੈ, ਕੱਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਯੇ ਵੋਹੀ ਹੈ, ਜਿਸ ਜਗ੍ਹਾ ਪੇ ਬੱਚੋ ਕੋ ਕਟਾਨਾ ਯੇ ਵੋਹੀ ਹੈ, ਮਿੱਟੀ ਕਹਿ ਦੇਤੀ ਹੈ ਠਿਕਾਣਾ ਯੇ ਵੋਹੀ ਹੈ। ਇਹ ਉਹ ਥਾਂ, ਉਹ ਟਿਕਾਣਾ ਹੈ ਜਿੱਥੇ ਆਪ ਅੱਜ ਬੈਠੇ ਹਾਂ, ਇਹ ਮਿੱਥ ਨਹੀਂ। ਜਿਸ ਜਗ੍ਹਾ ਤੇ ਮੇਰੇ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਣਾ, ਜਿੱਥੇ ਮੇਰੇ ਲਖ ਤੇ ਜ਼ਿਗਰ ਰਣ ਤੱਤੇ ਵਿੱਚ ਜੂਝ ਕੇ ਸ਼ਹੀਦ ਹੋਣੇ ਨੇ, ਇਹ ਉਹ ਥਾਂ ਹੈ। ਦਿਨ ਢਲ ਚੁੱਕਾ ਹੈ, ਸ਼ਾਮ ਪੈ ਗਈ ਹੈ, ਸੂਰਜ ਅਸਤ ਹੁੰਦਾ ਪਿਆ। ਅੱਜ ਕਈ ਦਿਨਾਂ ਦੇ ਭੁੱਖੇ ਭਾਣੇ ਸਿੱਖ, ਇਹ ਸ਼ਬਦ ਅਕਸਰ ਮੈਂ ਵਰਤਣਾ, ਭੁੱਖੇ ਭਾਣੇ ਦਾ ਅਰਥ ਤ੍ਰਿਸ਼ਨਾ ਨਹੀਂ, ਸਰੀਰ ਨੂੰ ਚਲਾਉਣ ਵਾਸਤੇ ਅੰਨ ਵੀ ਚਾਹੀਦਾ ਤੇ ਪਾਣੀ ਵੀ ਚਾਹੀਦਾ ਹੈ। ਤੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਚੱਲੈ ਪਾਣੀ ਅੰਨ, ਅੰਨ ਪਾਣੀ ਇਸ ਦੇਹੀ ਨੂੰ ਪਾਲਣ ਵਾਸਤੇ ਅਤ ਜ਼ਰੂਰੀ ਹੈ। ਤੇ ਜਿਹੜੇ ਇਸ ਗੜੀ ਵਿੱਚ ਪ੍ਰਵੇਸ਼ ਕੀਤੇ ਨੇ, ਉਹਨਾਂ ਕੋਲ ਪ੍ਰਸ਼ਾਦਾ ਨੇ ਕਈ ਦਿਨਾਂ ਦਾ, ਉਹਨਾਂ ਕੋਲ ਕੋਈ ਖੁਰਾਕ ਨਹੀਂ, ਉਹਨਾਂ ਕੋਲ ਜੇ ਕਹੇ ਅੰਦਰ ਦਾ ਸਿਦਕ, ਉਹਨਾਂ ਕੋਲ ਕਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪਿਆਰ, ਤੇ ਸੱਚ ਇਵੇਂ ਜਿੱਥੇ ਪਿਆਰ ਹੋਵੇ ਉੱਥੇ ਦੁੱਖ ਵੀ ਜਰਿਆ ਜਾਂਦਾ, ਉੱਥੇ ਭੁੱਖ ਵੀ ਜਰੀ ਜਾਂਦੀ ਏ, ਜਿੱਥੇ ਪਿਆਰ ਹੋਵੇ ਉੱਥੇ ਕਕਰੀਲੀਆਂ ਰਾਤਾਂ ਵੀ ਜਾ ਕੇ ਗੁਰੂ ਦੀ ਸੇਵਾ ਕੀਤੀ ਜਾਂਦੀ ਹੈ। ਸਤਿਗੁਰੂ ਦੇ ਚਰਨਾਂ ਵਿੱਚ ਸਿੱਖ ਬੈਠੇ ਨੇ, ਸੂਰਜ ਅਸਤ ਹੋਇਆ ਹੈ, ਰਹਿਰਾਜ ਸਾਹਿਬ ਜੀ ਦਾ ਪਾਠ ਸ਼ੁਰੂ ਹੋ ਗਿਆ, ਕਿਉਂਕਿ ਨੇਮ ਹੀ ਸਿੱਖ ਦਾ ਜੀਵਨ ਹੈ, ਜਿੱਥੇ ਨੇਮ ਨਹੀਂ ਉੱਥੇ ਪ੍ਰੇਮ ਵੀ ਨਹੀਂ। ਸ਼ਾਮ ਨੂੰ ਰਹਿਰਾਜ ਸਾਹਿਬ ਜੀ ਦਾ ਪਾਠ ਕੀਤਾ ਗਿਆ, ਦੋਨੋਂ ਸਾਹਿਬਜ਼ਾਦੇ ਹਜ਼ੂਰ ਦੇ ਕੋਲ ਨੇ, ਪੰਜ ਪਿਆਰੇ ਹਜ਼ੂਰ ਜੀ ਦੇ ਚਰਨਾਂ ਵਿੱਚ ਬਿਰਾਜਮਾਨ ਨੇ, ਪਿਆਰੇ ਸਿੱਖ ਨੇ। ਪਰ ਇਤਿਹਾਸ ਕਹਿੰਦਾ ਹੈ ਕਿ ਦੋ ਸ਼ੱਕੇ ਭਰਾ ਲਿਖ ਕੇ ਵੀ ਲਾਇਆ ਗਿਆ, ਇੱਥੇ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ, ਦੋਨੋਂ ਸ਼ੱਕੇ ਭਰਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਵੇਲੇ ਕੋਲ ਚਮਕੌਰ ਦੀ ਗੜੀ ਦੇ ਦਰਵਾਜ਼ੇ ਦਾ ਪਹਿਰਾ ਦੇ ਰਹੇ ਨੇ। ਹਜ਼ੂਰ ਸੱਚੇ ਪਾਤਸ਼ਾਹ ਰਹਿਰਾਸ ਦੇ ਪਾਠ ਤੋਂ ਬਾਅਦ ਸਿੱਖਾਂ ਨੂੰ ਕੋਲ ਬੁਲਾਇਆ, ਹੁਣ ਉਸ ਰਾਤ ਕੀ ਗੱਲਾਂ ਹੋਈਆਂ? ਕਈ ਵਾਰੀ ਭਾਈ ਸਾਹਿਬ ਨੇ ਪੁੱਛਿਆ ਕੀ ਹੋਇਆ? ਠੀਕ ਹੈ ਗ੍ਰੰਥ ਪੜ੍ਹਨੇ ਆ, ਕਵੀ ਗੁਰੂ ਸ਼ੋਭਾ ਗ੍ਰੰਥ ਹੈ, ਕਵੀ ਸੈਨਾਪਤ ਦਾ, ਗੁਰਬਿਲਾਸ ਪਾਤਸ਼ਾਹੀ ਦਸਵੀਂ ਪੜ੍ਹ ਲਾਂਗੇ, ਦੋ ਗ੍ਰੰਥ ਨੇ, ਅਸੀਂ ਗੁਰ ਪ੍ਰਤਾਪ ਸੂਰਜ ਪੜ੍ਹ ਲਾਂਗੇ, ਪੰਥ ਪ੍ਰਕਾਸ਼ ਪੜ੍ਹ ਲਾਂਗੇ ਜੋ ਸਿੱਖਾਂ ਨੇ ਲਿਖੇ ਨੇ, ਉੱਥੇ ਕੀ ਹੋਇਆ? ਕੀ ਉਪਦੇਸ਼ ਗੁਰਦੇਵ ਨੇ ਦਿੱਤਾ? ਠੀਕ ਹੈ ਵਿਦਵਾਨਾਂ ਦੇ ਆਪਣੇ ਖਿਆਲ ਨੇ, ਪਰ ਜੇ ਕਿਤੇ ਮਹਿਸੂਸ ਕੀਤਾ ਜਾਏ ਕਿ ਚਾਰ ਚੁਫੇਰੇ ਫੌਜਾਂ ਘੇਰਾ ਪਈਆਂ ਪਾਉਂਦੀਆਂ ਨੇ, ਤਨ ਗੁਰੂ ਗੋਬਿੰਦ ਸਿੰਘ ਨੇ ਜੋ ਸ਼ਾਮ ਵੇਲੇ ਉਪਦੇਸ਼ ਦਿੱਤਾ ਹੈ ਉਹ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ ਹੈ, ਪੁਰਜਾ ਪੁਰਜਾ ਕੱਟ ਮਰਨ ਦੀ ਗੱਲ ਕਹੀ ਹੈ, ਪਰ ਉਹਨਾਂ ਸਾਹਮਣੇ ਝੁਕਣਾ, ਉਹਨਾਂ ਦੀ ਈਨ ਨੂੰ ਪ੍ਰਵਾਨ ਕਰਨਾ, ਹਜ਼ੂਰ ਨੇ ਕਦਾ ਚਿੱਤ ਵੀ ਉਹਨੂੰ ਕਬੂਲਿਆ ਨਹੀਂ, ਨਾ ਈਨ ਪ੍ਰਵਾਨ ਨਾ ਝੁਕਣਾ ਹੈ। ਤਨ ਗੁਰੂ ਗੋਬਿੰਦ ਸਿੰਘ ਸ਼ਾਮ ਪਈਏ, ਸਿੱਖ ਕਹਿੰਦੇ ਨੇ ਅਟਾਰੀ ਸੀ ਉੱਤੇ, ਪੁਰਾਤਨ ਹੋ ਸਕਦਾ ਗੜੀ, ਆਪਨੇ ਤਾਂ ਦਰਸ਼ਨ ਕੀਤੇ ਹੋਣ, ਉੱਤੇ ਅਟਾਰੀ ਸ਼ਬਦ ਵਰਤਦੇ ਨੇ ਵਿਦਵਾਨ। ਸੱਚੀ ਸਰਕਾਰ ਲਈ ਸਿੰਘਾਂ ਨੇ ਇੱਕ ਆਸਨ ਤਿਆਰ ਕੀਤਾ ਹੈ, ਤਨ ਗੁਰੂ ਗੋਬਿੰਦ ਸਿੰਘ, ਉਹ ਬਾਦਸ਼ਾਹ ਦਰਵੇਸ਼ ਨੇ, ਉਹ ਮੀਰੀ ਪੀਰੀ ਦੇ ਮਾਲਕ ਨੇ, ਮੈਂ ਸ਼ਬਦ ਮੀਰੀ ਪੀਰੀ ਵਰਤਿਆ, ਆਪ ਕਹੋਗੇ ਗੁਰੂ ਹਰਗੋਬਿੰਦ ਸਾਹਿਬ, ਉਹ ਪੀਰ ਵੀ ਨੇ, ਉਹ ਮੀਰ ਵੀ ਨੇ, ਉਹ ਸੁਲਤਾਨ ਵੀ ਨੇ, ਉਹ ਪਰਮਾਤਮਾ ਦੀ ਚਰਨਾ ਵੀ ਚੁਬੀ ਕੋਈ ਸੁਰਤ ਵਾਲੇ ਅਨਨ ਭਗਤ ਵੀ ਨੇ। ਹਜ਼ੂਰ ਸੱਚੀ ਸਰਕਾਰ ਲਈ ਸਿੰਘਾਂ ਨੇ ਅੱਜ ਟਿਕਾਣਾ ਆਸਨ ਤਿਆਰ ਕੀਤਾ ਹੈ। ਆਪ ਸਿੰਘ, ਇਤਿਹਾਸ ਕਹਿੰਦਾ ਘੋੜਿਆਂ ਦੀਆਂ ਕਾਠੀਆਂ, ਕੋਈ ਕਹਿੰਦਾ ਕਾਠੀਆਂ ਦੇ ਥੱਲੇ ਵਿਛਾਣ ਵਾਲੇ ਬਸਤਰ, ਉਹਨੂੰ ਜ਼ਮੀਨ ਤੇ ਵਿਛਾ ਕੇ ਅੱਜ ਪੈ ਗਏ, ਕੋਈ ਬਿਸਤਰਾ ਨਹੀਂ, ਕੋਈ ਗਰਮ ਬਸਤਰ ਨਹੀਂ। ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ, ਉਹਨਾਂ ਦੇ ਕੋਲ ਦੋਨੋਂ ਸਾਹਿਬਜ਼ਾਦੇ ਤੇ ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਭਾਈ ਦਇਆ ਸਿੰਘ ਜੀ ਬਿਰਾਜਮਾਨ ਨੇ, ਉਹ ਹਜ਼ੂਰ ਸੱਚੇ ਸਰਕਾਰ ਦੇ ਕੋਲ ਨੇ। ਦੋਨੋਂ ਭਰਾ ਮਦਨ ਸਿੰਘ ਤੇ ਕੋਠਾ ਸਿੰਘ ਇਸ ਦਰਵਾਜ਼ੇ ਦਾ ਪਹਿਰਾ ਦੇ ਰਹੇ ਨੇ। ਉੱਥੇ ਭਾਵੇਂ ਉਸ ਮੁਸਲਮਾਨ ਵੀਰ ਦੇ ਖਿਆਲ ਨੇ, ਕਿਉਂਕਿ ਸਾਕੇ ਵਿੱਚ ਉਹਨੂੰ ਕੋਟ ਕਰਨ ਤੋਂ ਬਿਨਾਂ ਹਰ ਵਿਦਵਾਨ ਦੀ ਇਹ ਮਜਬੂਰੀ ਹੈ ਕਿ ਜਿਸ ਪ੍ਰਵਾਹ ਵਿੱਚ, ਜਿਸ ਭਾਵਕਤਾ ਵਿੱਚ, ਜਿਸ ਜਜ਼ਬਾਤ ਵਿੱਚ, ਜਿਸ ਬਿਰਹਾ ਵਿੱਚ ਉਹਨੇ ਲਿਖਿਆ, ਮੇਰਾ ਖਿਆਲ ਹੈ ਉਹਦੇ ਪਾਏਦਾਰ, ਉਹਦੇ ਬਰਾਬਰ ਦੀ ਸਾਨੂੰ ਕੋਈ ਲਿਖਤ ਲੱਭ ਨਹੀਂ ਰਹੀ। ਉਹ ਲਿਖਦਾ ਹੈ, ਰਾਤ ਪੈ ਗਈ ਹੈ, ਸਿੱਖ ਆਰਾਮ ਪੈ ਕਰਦੇ ਨੇ, ਚਾਰ ਚੁਫੇਰੇ ਟਿੱਡੀ ਦਲ ਇਕੱਠਾ ਹੋ ਰਿਹਾ ਸਵੇਰੇ ਖੱਲਾ ਕਰਨ ਲਈ। ਤਨ ਗੁਰੂ ਗੋਬਿੰਦ ਸਿੰਘ, ਉਹਦੇ ਖਿਆਲ ਦੀ ਸਿਰਜਣਾ, ਪਰ ਹਕੀਕਤ ਤੇ ਜੇ ਬਾਣੀ ਦੀ ਨਜ਼ਰੀਏ ਨਾਲ ਦੇਖਾਂਗੇ, ਹਜ਼ੂਰ ਸੱਚੇ ਪਾਤਸ਼ਾਹ ਸਿੱਖਾਂ ਦੇ ਵਿਸ਼ਰਾਮ ਕਰਨ ਵੇਲੇ ਆਪ ਉੱਠ ਕੇ ਬੈਠ ਗਏ ਨੇ, ਚੌਂਕੜਾ ਮਾਰਿਆ, ਅਕਾਲ ਦਾ ਸੁੱਤ, ਪੰਥ ਪਰਚੁਰ ਕਰਨੇ ਲਈ ਜੋ ਆਏ ਨੇ, ਧਰਮ ਨੂੰ ਚਲਾਉਣ ਲਈ, ਸੰਤਾਂ ਨੂੰ ਉਭਾਰਨ ਲਈ ਤੇ ਦੁਸ਼ਟਾਂ ਨੂੰ ਖਪਾਉਣ ਲਈ ਜੋ ਆਏ ਨੇ। ਤਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਆਪਣੇ ਉਸ ਪਿਆਰੇ ਪ੍ਰਭੂ ਦੀ ਯਾਦ ਵੀ ਜੁੜੇ ਨੇ, ਉਸ ਵਿਦਵਾਨ ਦੇ ਸ਼ਬਦ ਨੇ। ਉਹ ਲਿਖਦਾ, ਇਸ ਗੜੀ ਵਿੱਚ ਲੇਟ ਗਏ ਕੁਛ ਖਾਕ ਪੇ, ਜੀ ਪੋਸ਼ ਬਿਛਾ ਕਰ, ਪਹਿਰਾ ਲੱਗੇ ਦੇਨੇ ਕੋਈ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਬ ਬਾਸ ਹੋਵੇ ਖੈਮੇ ਮੇ ਜਾਕਰ, ਦੇਖਾ ਤੋ ਵਹਾਂ ਬੈਠੇ ਖੈ ਗਰਦਨ ਕੋ ਝੁਕਾ ਕਰ। ਇੱਥੇ ਸ਼ਬਦ ਜ਼ਰੂਰ ਕਵਾਂ, ਉਹਦੇ ਖਿਆਲ ਨੇ, ਪਰ ਗਰਦਨ ਝੁਕਾਉਣ ਦਾ ਅਰਥ ਮਯੂਸੀ ਨਹੀਂ, ਸਿਮਰਨ ਵੀ ਜੁੜੇ, ਸ਼ੁਕਰ ਵੀ ਜੁੜੇ। ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ 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 ਖੈ ਮੂੰਹ ਸੇ ਨਿਕਲਤਾ, ਖੈ ਤੁਹੀ ਹੀ ਤੁਹੀ ਤੂੰ ਤੂੰ ਹੈ ਮੂੰਹ ਸੇ ਨਿਕਲਤਾ, ਜਬ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੈਂ, ਖੈਮੇ ਸੇ ਨਿਕਲ ਆਏ ਸਰਕਾਰ ਖਵਾ ਮੈਂ। ਇਸ ਗੜੀ ਦੇ ਵਿੱਚ ਬਾਹਰ ਆ ਗਏ ਸਿੰਘ, ਆਰਾਮ ਪੈ ਕਰਦੇ ਨੇ। ਹੁਣ ਸ਼ਬਦ ਵਾਹਿਗੁਰੂ ਤੇ ਤੂੰ ਹੀ ਤੂੰ, ਇਹੀ ਤਾਂ ਸਿੱਖੀ ਦੀ ਬੁਨਿਆਦ ਹੈ। ਜਿੱਥੇ ਸਿਮਰਨ ਕਹਿ ਉੱਥੇ ਅਡੋਲਤਾ ਹੈ, ਜਿੱਥੇ ਸਿਮਰਨ ਕਹਿ ਉੱਥੇ ਚੜ੍ਹਦੀ ਕਲਾ ਹੈ, ਜਿੱਥੇ ਸਿਮਰਨ ਕਹਿ ਉੱਥੇ ਰਣ ਤੱਤੇ ਵਿੱਚ ਜੂਝਣ ਲਈ ਸਿੰਘ ਨਿੱਤਰਦੇ ਨੇ। ਸੱਚ ਇਹ ਵੇ, ਜਿੱਥੇ ਸਿਮਰਨ ਨਹੀਂ ਉਹ ਤਾਂ ਚੱਲਦੀਆਂ ਫਿਰਦੀਆਂ ਲਾਸ਼ਾਂ ਨੇ, ਉਹ ਤਾਂ ਮੁਰਦੇ ਨੇ। ਜਿਹੜੇ ਸਿਮਰਨ ਵੀ ਜਿੰਦੇ ਨੇ ਉਹ ਅਸਲੀ ਜੀਵਨ ਹੈ। ਸਿਮਰਨ ਤੋਂ ਬਿਨਾਂ ਗਿਆਨੀ ਹੋਵੇ, ਭਾਵੇਂ ਕੋਈ ਵਿਦਵਾਨ ਹੋਵੇ, ਧਨਵਾਨ ਹੋਵੇ, ਗੁਣਵਾਨ ਹੋਵੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਮ ਨੂੰ ਪਿਆਰ ਕਰਨ ਤੋਂ ਬਿਨਾਂ ਗੁਣਵਾਨ, ਧਨਵਾਨ, ਗਿਆਨਵਾਨ ਸਾਰੇ ਹੀ ਮੁਰਦੇ। ਅਸੀਂ ਬਚਨ ਪੜ੍ਹਦੇ ਹਾਂ, ਕਿ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਈਆਂ ਨਾਨਕਾ ਜੈ ਪ੍ਰੀਤ ਨਹੀ ਭਗਵੰਤ ਸਾਰੇ ਗਿਣ ਦਿੱਤੇ। ਮਹਾਰਾਜ ਕਹਿੰਦੇ ਨੇ ਨਾਮ ਬਿਨਾ ਜੋ ਪੈਰੈ ਖਾਏ ਜੋ ਕੂਕਰ ਜੂਠਨ ਮੈਂ ਪਾਏ ਨਾਮ ਬਿਨਾ ਜੇਤਾ ਬਿਓਹਾਰ ਜੋ ਮ੍ਰਿਤਕ ਮਿਥਿਆ ਸ਼ਿੰਗਾਰ। ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਨੇ ਜ਼ਿੰਦਗੀ ਕਾਦੀ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ। ਨਾਮ ਹੀ ਅਸਲੀ ਜ਼ਿੰਦਗੀ ਹੈ। ਮਹਾਰਾਜ ਉਸ ਪਿਆਰੇ ਦੀ ਯਾਦ ਵਿੱਚ ਤੇ ਤੂੰ ਹੀ ਸ਼ਬਦ ਕਿਉਂਕਿ ਇੱਥੇ ਮੈਂ ਨਹੀਂ ਗੁਰੂ ਤੇ ਪਾਰ ਬ੍ਰਹਮ ਵਿੱਚ ਕੋਈ ਵਿਥ ਨਹੀਂ। ਇਹ ਸ਼ਬਦ ਮੈਂ ਫਿਰ ਦੁਹਰਾ ਦੇਵਾਂ ਗੁਰ ਪਰਮੇਸ਼ਰ ਏਕੋ ਜਾਣ ਪਰ ਸਾਡੇ ਵਰਗੇ ਪੰਜਾਂ ਤੱਤਾਂ ਦੇ ਪੁਤਲੇ ਵਿੱਚ ਰਹਿਣ ਵਾਲੇ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਇਹ ਹਜ਼ੂਰ ਦੇ ਬਚਨ ਨੇ। ਮਹਾਰਾਜ ਜੀ ਦੇ ਬਾਰੇ ਉਹ ਲਿਖਦੇ ਨੇ ਕਿ ਹਜ਼ੂਰ ਤੂੰ ਹੀ ਤੇ ਮੇਰਾ ਖਿਆਲ ਉਹਨੇ ਦਸਮ ਦੀ ਬਾਣੀ ਵਾਚੀ ਕਿਉਂਕਿ ਹਜ਼ੂਰ ਜਦੋਂ ਉਸ ਮਾਲਕ ਦੀ ਉਸਤਤ ਕਰਦੇ ਨੇ ਤੇ ਪੈਰਾਂ ਘੰਟਿਆਂ ਵੱਧੀ ਕੇਵਲ ਤੂੰ ਹੀ ਦੀ ਆਵਾਜ਼ ਨਿਕਲਦੀ ਹੈ। ਅਸੀਂ ਬਚਨ ਪੜ੍ਹਦੇ ਹਾਂ ਕਿ ਜ਼ਮੀ ਤੁਹੀ ਜ਼ਮਾ ਤੁਹੀ ਮੱਕੀ ਤੁਹੀ ਮਕਾ ਤੁਹੀ ਅਪੂ ਤੁਹੀ ਅਪੈ ਤੁਹੀ ਅਛੂ ਤੁਹੀ ਅਛੈ ਤੁਹੀ ਜਤਸ ਤੁਹੀ ਬ੍ਰਤਸ ਤੁਹੀ ਮਤਸ ਤੁਹੀ ਗਤਸ ਤੁਹੀ ਤੂੰ ਹੀ ਤੁਹੀ। ਪਰ ਇਹ ਪਰਮ ਅਵਸਥਾ ਹੈ ਕਿ ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੂ ਤਤ ਤੂੰ। ਜਿੱਥੇ ਤੂੰ ਹੈ ਉੱਥੇ ਹੀ ਤੇਰੇ ਵਾਲੀ ਭਾਵਨਾ ਆਵੇਗੀ। ਉਹ ਲਿਖਦਾ ਹੈ ਕਿ ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ ਹੈ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ ਜਬ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ ਖੈਮੇ ਸੇ ਨਿਕਲ ਆਏ ਸਰਕਾਰ ਖਵਾ ਮੇ ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋ ਕਰ ਕਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋ ਕਰ। ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋ ਕਰ ਕਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋ ਕਰ। ਅਗਲੇ ਸ਼ਬਦ ਨੇ ਮੈਂ ਤੇਰਾ ਖੂੰ ਮੇਰੇ ਬੱਚੇ ਵੀ ਤੇਰੇ ਖੈ ਮੌਲਾ ਖੇ ਪਰਮਾਤਮਾ ਖੇ ਵਾਹਿਗੁਰੂ ਮੇਰੇ ਸਾਹਿਬਜ਼ਾਦੇ ਮੈਂ ਸਭ ਕੁਝ ਤੇਰੇ ਸਾਹਮਣੇ ਪੇਟ ਕੀਤਾ। ਮੈਂ ਤੇਰਾ ਖੂੰ ਮੇਰੇ ਬੱਚੇ ਵੀ ਤੇਰੇ ਖੈ ਮੌਲਾ ਠੇ ਤੇਰੇ ਖੈ ਤੇਰੇ ਰਹੇਗੇ ਤੇਰੇ ਦਾਤਾ ਜਿਸ ਹਾਲ ਮੇ ਰੱਖੇ ਵੋਈ ਖਾਲ ਹੈ ਅੱਛਾ ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਨ ਪਰ ਨਹੀਂ ਸ਼ਿਕਵਾ। ਮਾਲਕਾ ਮੈਂ ਤਾਂ ਤੇਰਾ ਰਾਤ ਸ਼ੁਕਰਾਨਾ ਕਰਦਾ। ਉਹ ਰਾਤ ਮਾਲਕ ਦੀ ਯਾਦ ਵਿੱਚ ਪਰਮਾਤਮਾ ਦੇ ਚਿੰਤਨ ਵਿੱਚ ਉਸ ਪਰਮਾਤਮਾ ਦੇ ਸ਼ੁਕਰ ਵਿੱਚ ਹੁਣ ਉਸ ਰਾਤ ਦੀਆਂ ਇੱਕ ਦੋ ਘਟਨਾਵਾਂ ਜੋ ਇਤਿਹਾਸ ਨੇ ਕਹੀਆਂ ਉਹ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗਾ। ਹੁਣ ਜਿਹੜੇ ਸਿੰਘ ਇਸ ਗੜੀ 'ਚ ਰਾਤ ਨੂੰ ਪਏ ਨੇ ਉਹ ਨੌਕਰਾਂ ਦੀ ਤਰ੍ਹਾਂ ਨਹੀਂ ਮੈਂ ਸ਼ਬਦ ਵਰਤ ਰਿਹਾ ਵਾਂ। ਦੇਖੋ ਆਮ ਬੰਦਾ ਕਿਸੇ ਨੂੰ ਦਾਸ ਬਣਾਉਂਦਾ ਹੈ ਤੇ ਉਹਦਾ ਵਰਤਾਂ ਉਹਦੇ ਵਰਤਨ ਵਿਖਾਰ ਵਿੱਚ ਫਰਕ ਆ ਜਾਂਦਾ। ਪਰ ਜਿਹੜੇ ਸਵੇਰੇ ਸ਼ਹੀਦ ਹੋਣ ਵਾਸਤੇ ਰਾਤ ਨੂੰ ਇੱਥੇ ਹਜ਼ੂਰ ਦੇ ਚਰਨਾਂ 'ਚ ਨੇ ਮੇਰੇ ਸਤਿਗੁਰੂ ਬਾਣੀ ਵਿੱਚ ਸਿੱਖ ਨੂੰ ਆਪਣੀ ਜਿੰਦ ਤੋਂ ਪਿਆਰ ਕਰਦੇ ਨੇ। ਇੱਥੇ ਜਿਹੜੇ ਸ਼ਹੀਦ ਹੋਏ ਨੇ ਆਪਣੀ ਜਿੰਦ ਤੋਂ ਵੱਧ ਨੇ। ਉਹ ਕਿਵੇਂ? ਜਿਵੇਂ ਅਸੀਂ ਬਾਣੀ 'ਚ ਬਚਨ ਪੜ੍ਹਦੇ ਹਾਂ ਇੱਕ ਦੋ ਸਿਰ ਪ੍ਰਮਾਣ ਨੇ ਕਿਉਂਕਿ ਉਹਨਾਂ ਮਹਾਨ ਸਿੱਖਾਂ ਨੂੰ ਯਾਦ ਕਰਨਾ ਜਿੱਥੇ ਸਾਹਿਬਜ਼ਾਦਿਆਂ ਨੂੰ ਪਿਆਰਿਆਂ ਨੂੰ ਚੇਤੇ ਕਰ ਰਹੇ ਹਾਂ ਕਿ ਸਿੱਖ ਤੇ ਗੁਰੂ ਦਾ ਆਪਸੀ ਨਾਤਾ ਕੈਸਾ ਹੈ, ਕੈਸਾ ਪਿਆਰ ਹੈ। ਇੱਕ ਉਦਾਹਰਨ ਅਕਸਰ ਧੰਨ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੈ। ਕਹਿੰਦੇ ਨੇ ਗੁਰੂ ਤੇ ਸਿੱਖ ਦੇ ਅੰਦਰ ਦੀ ਸਾਂਝ ਐਸੀ ਹੈ ਜਿਵੇਂ ਇੱਕ ਮਾਂ ਤੇ ਉਹਦੇ ਪੁੱਤਰ ਦੀ ਆਪਸੀ ਸਾਂਝ ਹੈ। ਮਾਂ ਆਪਣੇ ਪੁੱਤਰ ਨੂੰ ਪਿਆਰ ਕਰਦੀ ਹੈ ਤੇ ਬਾਣੀ ਵਿੱਚ ਦੋ ਕੁ ਪ੍ਰਮਾਣ ਸਿਰਫ ਇਹ ਕਿ ਮੱਛੀ ਨੂੰ ਪਾਣੀ ਮਿਲੇ ਤੇ ਮੱਛੀ ਅੱਤ ਦੀ ਪ੍ਰਸੰਨ ਹੈ, ਪੁੱਤ ਨੂੰ ਖੁਰਾਕ ਮਿਲੇ ਮਾਂ ਅੱਤ ਦੀ ਪ੍ਰਸੰਨ ਹੈ, ਤੇ ਜਦੋਂ ਸਿੱਖ ਨੂੰ ਕੋਈ ਭਾਵਨਾ ਨਾਲ ਪਿਆਰ ਕਰਦਾ ਸਿੱਖ ਦੇ ਮੂੰਹ ਵਿੱਚ ਪੈਂਦਾ ਹੈ ਤੇ ਗੁਰੂ ਇਸ ਤਰ੍ਹਾਂ ਪ੍ਰਸੰਨ ਹੁੰਦੇ ਨੇ ਜਿਵੇਂ ਮਾਂ ਪੁੱਤ ਨੂੰ ਵੇਖ ਕੇ ਪ੍ਰਸੰਨ ਹੁੰਦੀ। ਹਜ਼ੂਰ ਦੇ ਬਚਨ ਨੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਹਾਏ ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਜਾਂ ਹਜ਼ੂਰ ਦੇ ਬਚਨ ਨੇ ਕਿ ਜਿਉਂ ਜਨਨੀ ਸੁੱਤ ਜਨ ਪਾਲਤੀ ਨਾਖੈ ਰਾਖੈ ਨਦਰ ਮਜ਼ਾਰ, ਅੰਤਰ ਬਾਰ ਮੁਖ ਦੇ ਗਰਾਸ, ਖਿਨ ਖਿਨ ਪਹੁੰਚਾਰ ਤਿਉ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਇਸੇ ਤਰ੍ਹਾਂ ਸਮਰੱਤ ਗੁਰੂ ਆਪਣੇ ਸਿੱਖ ਨੂੰ ਰੱਖਦੇ। ਭਾਈ ਸਾਹਿਬ ਨੇ ਜਦੋਂ ਸ਼ਬਦ ਪੜਿਆ ਕਿ ਇਨਹੀਂ ਕੀ ਕਿਰਪਾ ਕੇ ਸਜੇ ਖਮਖੈ ਨਹੀਂ ਮੋਸੈ ਗਰੀਬ ਕਰੋਰ ਪਰੇ, ਜਾਂ ਅਸੀਂ ਹਜ਼ੂਰ ਦਾ ਸ਼ਬਦ ਪੜ੍ਹਨੇ ਆ ਕਿ ਸੇਵ ਕਰੀ ਇਨਹੀਂ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਸ਼ਮੇਸ਼ ਪਿਤਾ ਦੇ ਬਚਨ ਨੇ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਰਚਨਾ ਵਿੱਚੋਂ ਪੜ੍ਹੀਏ, ਇਹ ਸ਼ਬਦ ਸਾਨੂੰ ਮਿਲਣਗੇ ਕਿ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਖਰ ਧੂੜ ਦੇ ਖਮ ਪਾਪੀ ਪੀ ਗਤ ਪਾਹੇ। ਜਾਂ ਗੁਰਦੇਵ ਦੇ ਬਚਨ ਕਿ ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ, ਜਾਂ ਹਜ਼ੂਰ ਦੇ ਬਚਨ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਸਿਰਫ ਇੱਕ ਬੇਨਤੀ ਕਿ ਉਹ ਗੁਰਸਿੱਖ ਜਿਨ੍ਹਾਂ ਨੇ ਸਵੇਰੇ ਸ਼ਹਾਦਤ ਦਾ ਜਾਮ ਪੀਣਾ, ਉਹ ਹਜ਼ੂਰ ਦੇ ਚਰਨਾਂ ਵਿੱਚ ਵਿਸ਼ਰਾਮ ਪੈ ਕਰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਆਪ ਉੱਠੇ ਨੇ, ਆਪਣੇ ਕਦਮਾਂ ਨਾਲ ਆਪਣੇ ਮੁਬਾਰਕ ਚਰਨਾਂ ਨਾਲ ਟਹਿਲਦਿਆਂ ਉਹਨਾਂ ਗੁਰਸਿੱਖਾਂ ਦੇ ਵਿੱਚੋਂ ਨਿਕਲੇ ਨੇ। ਇਤਿਹਾਸ ਕਹਿੰਦਾ ਹੈ ਕਿ ਕਈ ਦਿਨਾਂ ਦੇ ਉਹ ਥੱਕੇ ਟੁੱਟੇ ਨੇ, ਸ਼ਸਤਰ ਚਲਾਉਂਦੇ ਆਏ ਨੇ, ਮੁਕਾਬਲਾ ਰਸਤਾ ਵਿੱਚ ਕਰਦੇ ਆਏ ਨੇ, ਕਿਉਂਕਿ ਰੋਪੜ ਰੰਗੜਾ ਨੇ ਮੁਕਾਬਲਾ ਕੀਤਾ ਸੀ। ਅੱਜ ਉਹ ਵਿਸ਼ਰਾਮ ਪੈ ਕਰਦੇ ਨੇ। ਹਜ਼ੂਰ ਇੱਕ ਇੱਕ ਸਿੱਖ ਦੇ ਚਿਹਰੇ ਨੂੰ ਦੇਖਦੇ ਨੇ। ਇਤਿਹਾਸ ਨੇ 43-44 ਗਿਣਤੀ ਕੀਤੀ ਹੈ। ਜ਼ਫਰਨਾਮੇ ਵਿੱਚ ਮਹਾਰਾਜ ਜੀ ਨੇ 40 ਲਿਖਿਆ, ਗੁਰਸਨਾ ਚੇ ਕਾਰੇ ਕੁਨਦ ਚਿਹਲ ਨਰ ਕੇ 10 ਲੱਖ ਬਰਾਇਦ ਬਰੋ ਬੇਖਬਰ। ਉੱਥੇ 40 ਸ਼ਹਾਦਤਾਂ ਦਾ ਜ਼ਿਕਰ ਕੀਤਾ ਗਿਆ ਹੈ। ਹਜ਼ੂਰ ਤੋਂ ਇਲਾਵਾ 2 ਸਾਹਿਬਜ਼ਾਦੇ ਨੇ। 43 ਤੇ 44 ਗਿਣਤੀ ਕੀਤੀ ਹੈ ਵਿਦਵਾਨਾਂ ਨੇ, ਪਰ ਹਜ਼ੂਰ ਨੇ 40 ਸ਼ਬਦ ਵਰਤਿਆ ਹੈ। ਉਹ 40 ਸਿੱਖ ਸੱਚੀ ਸਰਕਾਰ ਦੇ ਸਾਹਮਣੇ ਨੇ, ਜਿਨ੍ਹਾਂ ਨੇ ਪਰਿਵਾਰ ਦਾ ਮੋਹ, ਸੰਸਾਰ ਦਾ ਮੋਹ, ਘਰ ਬਾਹਰ ਦਾ ਮੋਹ ਤਿਆਗਿਆ। ਮਹਾਰਾਜ ਉਹਨਾਂ ਦੇ ਵਿੱਚੋਂ ਨਿਕਲ ਰਹੇ ਨੇ, ਇੱਕ ਇੱਕ ਦੇ ਚਿਹਰੇ ਨੂੰ ਧਿਆਨ ਨਾਲ ਦੇਖਦੇ ਪਏ ਨੇ। ਉਹਨਾਂ ਚਿਹਰਿਆਂ ਨੂੰ ਦੇਖ ਕੇ ਆਪਣੀ ਨਦਰੇ ਕਰਮ, ਆਪਣੀ ਅੰਮ੍ਰਿਤ ਦ੍ਰਿਸ਼ਟੀ ਉਹਨਾਂ ਚਿਹਰਿਆਂ ਤੇ ਪਾਉਂਦੇ ਨੇ, ਉਹਨਾਂ ਸਿੱਖਾਂ ਨੂੰ ਅਸੀਸਾਂ ਪੈ ਦਿੰਦੇ ਨੇ। ਹੁਣ ਮੈਂ ਤਾਂ ਹੀ ਸ਼ਬਦ ਚੁਣੇ ਨੇ ਆਪਣੇ ਕੋਲੋਂ, ਜੇ ਮੁਕਤਸਰ ਦੀ ਜੰਗ ਵਿੱਚ ਸਿੱਖ ਸ਼ਹੀਦ ਹੁੰਦੇ ਨੇ, ਹਜ਼ੂਰ ਇੱਕ ਇੱਕ ਦੇ ਸ਼ਹਾਦਤ ਵਾਲੇ ਚਿਹਰੇ ਨੂੰ ਦੇਖ ਕੇ ਉਹਨੂੰ ਅਸੀਸਾਂ ਪੈ ਦਿੰਦੇ ਨੇ, ਤੇ ਜਿਨ੍ਹਾਂ ਸਵੇਰੇ ਸ਼ਹਾਦਤ ਦਾ ਜਾਮ ਪੀਣਾ, ਕਲਗੀ ਵਾਲੇ ਨੇ ਕਿੰਨੀਆਂ ਕੁ ਅਸੀਸਾਂ ਉਹਨਾਂ ਸਿੱਖਾਂ ਨੂੰ ਦਿੱਤੀਆਂ ਹੋਣਗੀਆਂ, ਰਾਤ ਕਿੰਨੀ ਕੁ ਬਖਸ਼ਿਸ਼ਾਂ ਦਿੱਤੀਆਂ। ਉਹ ਵਿਦਵਾਨ ਕਹਿੰਦਾ ਕਿ ਰਾਤ ਲੰਘਦਿਆਂ ਚਿਹਰੇ ਦੇਖਦੇ ਨੇ ਕਿ ਘੋੜਿਆਂ ਦੀਆਂ ਕਾਠੀਆਂ ਨੂੰ ਸਿਰਹਾਣਾ ਬਣਾਇਆ, ਜੇ ਕਿਸੇ ਦਾ ਸੀਸ ਘੋੜੇ ਦੀ ਕਾਠੀ ਤੋਂ ਸਿਰਹਾਣੇ ਤੋਂ ਅੱਗੇ ਪਿੱਛੇ ਹੋਇਆ, ਉਸ ਸੀਸ ਨੂੰ ਸਵਾਰਦੇ ਪਏ ਨੇ। ਜੇ ਕਿਸੇ ਦੇ ਕੇਸ ਖੁੱਲੇ ਨੇ, ਉਹਨੂੰ ਆਪਣੇ ਹੱਥਾਂ ਦੇ ਨਾਲ ਮੁਬਾਰਕ ਕਰ ਨਾਲ ਉਹਨਾਂ ਕੇਸਾਂ ਨੂੰ ਟੱਕਦੇ ਪਏ ਨੇ। ਕਹਿੰਦੇ ਨੇ ਖਿੜੇ ਹੋਏ ਮੁੱਖ ਵਾਲੇ ਸਤਿਗੁਰੂ ਸਿੱਖਾਂ ਦੇ ਮਸਤਕ ਚੁੰਮਦੇ ਨੇ, ਉਹਨਾਂ ਦੇ ਗਲੇ ਚੁੰਮਦੇ ਨੇ, ਉਹਨਾਂ ਦੇ ਹੱਥਾਂ ਨੂੰ ਲੈ ਕੇ ਆਪਣੇ ਹੱਥਾਂ ਵਿੱਚ ਮੋਹ ਨਾ ਕੇਵਲ ਸਮਝਿਓ, ਜਜ਼ਬਾਤ ਨਾ ਸਮਝਿਓ, ਗੁਰੂ ਦਾ ਆਪਣੇ ਸਿੱਖ ਲਈ ਅਥਾਹ ਪਿਆਰ ਹੈ। ਹਜ਼ੂਰ ਉਹਨਾਂ ਹੱਥਾਂ ਨੂੰ ਪਕੜਦੇ ਨੇ, ਉਹ ਤਾਂ ਲਿਖਦਾ ਹੈ ਜਦੋਂ ਪੈਰਾਂ ਵਾਲੇ ਪਾਸਿਓ ਲੰਘਦੇ ਨੇ, ਹਜ਼ੂਰ ਉਹਨਾਂ ਦੇ ਚਰਨਾਂ ਨੂੰ ਵੀ ਪਕੜਦੇ ਨੇ, ਉਹਦੇ ਖਿਆਲ ਨੇ। ਪਰ ਉੱਥੇ ਸ਼ਬਦ ਨੇ ਕਿ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ, ਜਿਨ੍ਹਾਂ ਸਵੇਰੇ ਸ਼ਹੀਦ ਹੋਣਾ ਹੈ, ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ, ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇ ਮਰਨਾ, ਬਾਲੀ ਸੇ ਸ਼ਹੀਦੋਂ ਕੇ ਹੂਆ ਜਬ ਕੇ ਗੁਜਰਨਾ, ਚੂਮਾ ਕਵੀ ਖਲਕੂਮ ਦਾਨ ਚੂਮਨੇ ਬੈਠੇ, ਜਬ ਗੁਰੂ ਜੀ 35 ਆਏ ਤੋ ਚਰਨ ਚੂਮਨੇ ਬੈਠੇ। ਉਹ ਲਿਖਦਾ ਹਾਸ਼ਾ ਕਿਸੀ ਮੁਰਸ਼ਦ ਮੇ ਯੇ ਇਸਾਰ ਨਹੀਂ ਹੈ, ਕਿਸੇ ਵੀ ਮੁਰਸ਼ਦ ਵਿੱਚ ਇਹ ਪਿਆਰ ਨਹੀਂ ਮਿਲੇਗਾ ਕਿ ਆਪਣੇ ਚੇਲਿਆਂ ਤੋਂ ਆਪਣੇ ਮੁਰੀਦਾਂ ਤੋਂ ਕੁਰਬਾਨ ਖੋਣ ਦਾ। ਹਾਸ਼ਾ ਕਿਸੀ ਮੁਰਸ਼ਦ ਮੇ ਯੇ ਇਸਾਰ ਨਹੀਂ ਹੈ, ਯੇ ਪਿਆਰ ਕਿਸੀ ਪੀਰ ਮੇ ਜ਼ਿਨਖਾਰ ਨਹੀਂ ਹੈ। ਰਾਤ ਬਤੀਤ ਹੋਈ, ਸਵੇਰੇ 4 ਚਫੇਰੇ ਇਸ ਗੜੀ ਨੂੰ ਘੇਰਾ ਪੈ ਚੁੱਕਾ ਹੈ। ਅੰਮ੍ਰਿਤ ਵੇਲੇ ਸਿੰਘ ਉੱਠੇ ਨੇ, ਹਜ਼ੂਰ ਸੱਚੀ ਸਰਕਾਰ ਆਪ ਅੰਮ੍ਰਿਤ ਵੇਲੇ ਮਾਲਕ ਦੀ ਯਾਦ ਵੀ ਜੁੜੇ ਨੇ। ਇਧਰ ਮਲੇਰ ਕੋਟਲੀਆਂ ਵਿੱਚੋਂ ਨਾਰ ਖਾਂ ਆ ਗਿਆ ਹੈ, ਸੂਬਾ ਇਹ ਸਰਹੰਦ ਹੈ, ਸਾਰੇ ਸੂਬੇ ਤੇ ਫੌਜਦਾਰ ਇਹਤੇ ਇਕੱਠੇ ਨੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਸੂਰਜ ਦੀ ਟਿੱਕੀ ਨਿਕਲਦਿਆਂ ਸਿੰਘਾਂ ਨੂੰ ਆਪਣੇ ਕੋਲ ਬੁਲਾਇਆ ਹੈ। ਇਸ ਗੜੀ ਦੀ ਹਜ਼ੂਰ ਨੇ ਕਿਸ ਢੰਗ ਦੇ ਨਾਲ ਵਿਉਂਤਬੰਦੀ ਕੀਤੀ ਹੈ? ਇਤਿਹਾਸ ਕਹਿੰਦਾ ਕਿ ਚਾਰੇ ਪਾਸੇ ਹਜ਼ੂਰ ਨੇ ਅੱਠ ਅੱਠ ਸਿੱਖ ਜਿਹੜੇ ਨੇ ਉਹ ਖੜੇ ਕਰ ਦਿੱਤੇ ਨੇ। ਧਿਆਨ ਦਿਆ ਜੇ, ਅੱਠ ਇੱਕ ਪਾਸੇ, ਅੱਠ ਇੱਕ ਪਾਸੇ, ਚਾਰੇ ਪਾਸੇ ਅੱਠ ਅੱਠ ਨੇ, ਤੇ ਦੋ ਭਰਾ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਉਹ ਦਰਵਾਜ਼ੇ ਦੇ ਵਿੱਚ ਨੇ, ਉਹ ਪਹਿਰੇਦਾਰ ਨੇ। ਪਰ ਵਿਉਂਤਬੰਦੀ ਕਰਨ ਤੋਂ ਪਹਿਲਾਂ ਖਾਲਸੇ ਨੂੰ ਆਪਣੇ ਕੋਲ ਬੁਲਾਇਆ ਹੈ। ਕਹਿਣ ਲੱਗੇ, ਖਾਲਸਾ ਜੀ, ਅੱਜ ਪਰਖ ਦੀ ਘੜੀ ਹੈ, ਅੱਜ ਰਣ ਤੱਤੇ ਵਿੱਚ ਜੂਝਣ ਦਾ ਵਕਤ ਆ ਗਿਆ ਹੈ, ਅੱਜ ਸਵਾ ਲੱਖ ਸੇ ਏਕ ਲੜਾਉਣ ਵਾਲਾ ਸਮਾਂ ਆ ਬਣਿਆ ਹੈ। ਦੇਖੋ, ਰਣ ਤੱਤੇ ਵਿੱਚ ਜੂਝ ਕੇ ਸ਼ਹੀਦ ਹੋਵੋਗੇ ਤੇ ਮਾਲਕ ਦੇ ਚਰਨਾਂ ਵਿੱਚ ਕਬੂਲ ਹੋਵੋਗੇ, ਪ੍ਰਵਾਨ ਚੜੋਗੇ, ਇਸ ਘਰ ਦੇ ਵਿੱਚੋਂ ਅਸੀਸਾਂ ਪ੍ਰਾਪਤ ਕਰੋਗੇ। ਇਧਰ ਹਜ਼ੂਰ ਸਿੰਘਾਂ ਨੂੰ ਆਪਣੇ ਵੱਲੋਂ ਚੜ੍ਹਦੀ ਕਲਾ ਦਾ ਉਪਦੇਸ਼ ਦੇ ਰਹੇ ਨੇ, ਤੇ ਦੂਜੇ ਪਾਸੇ ਆ ਟਿੱਡੀ ਦਲ ਵਿੱਚੋਂ ਆਵਾਜ਼ ਆ ਰਹੀ ਏ, ਕਿੰਨੇ ਕੁ ਸਿੰਘ ਨੇ ਗੜੀ ਦੇ ਵਿੱਚ, ਪੌੜੀ ਲਾਓ, ਉਹਨਾਂ ਨੂੰ ਆਪਾਂ ਜਿਉਂਦੇ ਕਿਉਂ ਨਹੀਂ ਪਕੜ ਲੈਂਦੇ? ਕਹਿੰਦੇ ਨੇ, ਨਾਰ ਖਾਨ ਨੇ ਹਿੰਮਤ ਕੀਤੀ ਆਪਣੇ ਆਪ ਨੂੰ ਸੂਰਮਾ ਦਰਸਾਉਣ ਲਈ ਕਿ ਪਿੱਛੇ ਹਟੋ, ਮੈਂ ਹੁਣੇ ਪੌੜੀ ਲਾ ਕੇ ਗੜੀ ਵਿੱਚ ਗਿਆ, ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦਿਆਂ ਪਕੜ ਸਕਣਾ ਵਾ। ਜਦੋਂ ਪੌੜੀ ਲਾਈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਨੇ ਆਪਣੇ ਪੱਥੇ ਵਿੱਚੋਂ ਤੀਰ ਕੱਢਿਆ ਹੈ। ਮਹਾਰਾਜ ਜੀ ਨੇ ਉਹ ਤੀਰ ਨਾਰ ਖਾਨ ਦੇ ਮੱਥੇ ਵਿੱਚ ਮਾਰਿਆ, ਉਹ ਪੌੜੀ ਦੇ ਸਮੇਤ ਜ਼ਮੀਨ ਤੇ ਡਿੱਗਾ, ਤੜਫ ਕੇ ਉਹ ਪ੍ਰਾਣ ਤਿਆਗ ਗਿਆ ਹੈ। ਇੱਕ ਗਣੀ ਖਾਨ ਦਾ ਜ਼ਿਕਰ ਕੀਤਾ ਜਾਂਦਾ, ਉਹਦੇ ਤੇ ਵਾਰ ਹੋਇਆ। ਇਹਨਾਂ ਵਿੱਚੋਂ ਸੀ ਖਵਾਜਾ ਮਹਿਮੂਦ, ਜਿਹਨੂੰ ਹਜ਼ੂਰ ਨੇ ਜ਼ਫਰਨਾਮੇ ਵਿੱਚ ਖਵਾਜਾ ਮਰਦੂਦ ਲਿਖਿਆ ਹੈ। ਉਹਨੇ ਕਿਹਾ, ਮੈਂ ਜਾਵਾਂਗਾ ਅੱਗੇ। ਜਦੋਂ ਸਾਥੀ ਤੀਰਾਂ ਨਾਲ ਫੁੰਡੇ ਗਏ, ਉਹ ਆਪਣਾ ਸਿਰ ਲੁਕਾ ਕੇ ਦੀਵਾਰ ਦੇ ਸਹਾਰੇ ਨੀਵਾਂ ਖੋ ਕੇ ਚਲਾ ਗਿਆ, ਤੇ ਮਹਾਰਾਜ ਜੀ ਨੇ ਜ਼ਫਰਨਾਮੇ 'ਚ ਲਿਖਿਆ ਕਿ ਅਗਰ ਉਹਦਾ ਸਿਰ ਮੈਨੂੰ ਦਿਸ ਪੈਂਦਾ ਤੇ ਇੱਕ ਤੀਰ ਮੈਂ ਉਹਦੇ ਸਿਰ ਦੇ ਵਿੱਚ ਵੀ ਬਖਸ਼ ਦੇਣਾ ਸੀ। ਹਜ਼ੂਰ ਦੇ ਬਚਨ ਨੇ, ਦਰੇਗਾ ਅਗਰ ਰੂਵੇ ਆ ਦੀਦ ਮੰਗ, ਬਾ ਯੱਕ ਤੀਰ ਲਾਚਾਰ ਬਖਸ਼ੀਦ ਮੰਗ, ਜੇ ਉਹਦਾ ਚਿਹਰਾ ਦਿਸ ਪੈਂਦਾ ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦੇਣਾ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਤੀਰਾਂ ਨਾਲ ਜਦੋਂ ਉਹਨਾਂ ਦੇ ਇਹ ਆਦਮੀ ਮਰਦੇ ਦਿਸੇ, ਫਿਰ ਉਹਨਾਂ ਨੇ ਕਿਹਾ ਗੜੀ ਵਾਲੇ ਪਾਸੇ ਖਾਲਾ ਕੀਤਾ ਜਾਏ। ਇੱਧਰ ਸੱਚੀ ਸਰਕਾਰ ਨੇ ਸਿੰਘਾਂ ਦੇ ਜਥੇ ਬਣਾ ਕੇ ਗੜੀ ਤੋਂ ਤੋਰਨੇ ਸ਼ੁਰੂ ਕੀਤੇ ਨੇ। ਪਿਆਰਿਓ, ਕਿ ਉਹ ਸਿੰਘ ਜਿਹੜੇ ਸਭ ਕੁਝ ਗੁਰੂ ਦੇ ਚਰਨਾਂ ਵਿੱਚ ਸੀਸ ਭੇਟ ਕਰਕੇ ਬੈਠੇ ਨੇ, ਹਜ਼ੂਰ ਨੇ ਇੱਕ ਇੱਕ ਨੂੰ ਆਪਣੀ ਛਾਤੀ ਨਾਲ ਲਾਇਆ। ਇਸ ਗੜੀ ਤੋਂ ਸੱਚੀ ਸਰਕਾਰ ਨੇ ਸਿੰਘਾਂ ਦੇ ਜਥੇ ਬਣਾ ਕੇ ਤੋਰਨੇ ਸ਼ੁਰੂ ਕੀਤੇ। ਦਰਵਾਜ਼ਾ ਖੁੱਲਦਾ, ਸਾਹਮਣੇ ਸਿਰ ਹੀ ਸਿਰ ਨਜ਼ਰ ਆਉਂਦੇ ਨੇ, ਯਾ ਅਲੀ ਯਾ ਅਲੀ ਦੇ ਨਾਰੇ ਪਵਾਜਦੇ ਨੇ। ਇਧਰ ਸਿੰਘ ਪਹਿਲਾ ਜਥਾ ਨਿਕਲਿਆ, ਉਹ ਦੁਸ਼ਮਣਾਂ ਨੂੰ ਚੀਰਦਾ ਹੋਇਆ ਰਣ ਤੱਤੇ ਦੇ ਵਿੱਚ ਜੂਝਣ ਲੱਗ ਪਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਆਪਣੇ ਨੇਤਰਾਂ ਨਾਲ, ਆਪਣੇ ਸਾਹਿਬਜ਼ਾਦਿਆਂ ਨਾਲ ਖਲੋ ਕੇ ਇਸ ਗੜੀ ਤੋਂ ਸਭ ਕੁਝ ਦੇਖਦੇ ਪਏ ਨੇ। ਇੱਕ ਪਾਸੇ 10 ਲੱਖ, ਦੂਜੇ ਪਾਸੇ ਗਿਣਤੀ ਦੇ ਸਿੰਘਾਂ ਦਾ ਜਥਾ, ਪਰ ਫਿਰ ਵੀ ਉਹ ਸੈਂਕੜਿਆਂ ਦਾ ਮੁਕਾਬਲਾ ਕਰਦੇ ਹੋਏ, ਚੀਰਦੇ ਹੋਏ ਦੁਸ਼ਮਣ ਨੂੰ ਉਹਦੀ ਕੀਤੀ ਦੀ ਸਜ਼ਾ ਵੀ ਦਿੰਦੇ ਹੋਏ ਇਸ ਤੋਂ ਅੱਗੇ ਵੱਧਦੇ ਹੋਏ ਅਖੀਰ ਪੁਰਜਾ ਪੁਰਜਾ ਕੱਟ ਮਰੇ, ਉਹ ਸ਼ਹੀਦ ਹੋ ਗਏ। ਦੁਪਹਿਰ ਤੱਕ ਹਜ਼ੂਰ ਨੇ 3 ਕੁ ਜਥੇ ਭੇਜ ਦਿੱਤੇ ਨੇ। ਮੈਂ ਸ਼ਬਦ ਸਿਰਫ ਇਸ ਗੜੀ ਵੱਲ ਕੇਂਦਰਿਤ ਰੱਖ ਕੇ ਭਾਵਾਂ ਕਿ ਇਹ ਵਿਚਾਰ ਬੇਅੰਤ ਵਰੀ ਹੋਈ ਹੈ, ਸਿਰਫ ਇੱਕ ਭਾਵਨਾ ਸੀ ਕਿ ਸੱਚੀ ਸਰਕਾਰ ਦੀ ਗੜੀ ਸਾਹਮਣੇ ਬੈਠ ਕੇ ਕੇਵਲ ਮਾਲਕ ਦੇ ਗੁਣ ਗਾਏ ਜਾਣ। ਜਦੋਂ ਇਹ ਸਿੰਘ ਸ਼ਹੀਦ ਹੋ ਗਏ ਨੇ, ਵਿਦਵਾਨਾਂ ਦਾ ਕਥਨ ਹੈ ਕਿ 16 ਦੇ ਕਰੀਬ, ਇਸ ਗਿਣਤੀ ਮਿੰਤੀ ਕਰਕੇ ਕੋਈ ਵਾਦ ਵਿਵਾਦ ਨਹੀਂ, ਉਹ ਸਿੰਘ ਸ਼ਹੀਦ ਹੋ ਗਏ। ਪਿਆਰੇ ਭਾਈ ਦਇਆ ਸਿੰਘ ਕੋਲ ਹਜ਼ੂਰ ਦੇ ਖਲੋਤੇ ਨੇ, ਦਿਸਦਾ ਪਿਆ ਸੂਰਜ ਢਲ ਰਿਹਾ, ਇਸ ਸ਼ਾਹੀ ਫੌਜ ਨੇ, ਪਹਾੜੀਆਂ ਨੇ, ਸੂਬੇਦਾਰਾਂ ਦੀ ਫੌਜ ਨੇ ਖੱਲਾ ਕਰਨਾ ਹੈ। ਪਿਆਰੇ ਭਾਈ ਦਇਆ ਸਿੰਘ ਕਹਿੰਦੇ ਨੇ, ਸੱਚੇ ਪਾਤਸ਼ਾਹ ਇੱਕ ਕਿਰਪਾਲਤਾ ਕਰੋ। ਮਹਾਰਾਜ ਜੀ ਨੇ ਕਿਹਾ, ਦੱਸੋ। ਕਹਿਣ ਲੱਗੇ, ਆਪਣੇ ਸਾਹਿਬਜ਼ਾਦਿਆਂ ਨੂੰ अपने लख ते जिगर अपने दोनों वड्या पुत्रां नू कृपा करो अपने समेत किसे महफूज जगह ते ले जाओ। सची सरकार ने एक शब्द कहा, मोढ़े ते हाथ रख के, प्यारे दया सिंह तुसी मेरे पुत्र नहीं, तुसी मेरे बच्चे नहीं, मेरे सिख भी मेरे पुत्र ने। बस इन्ना ही कोई शब्द हजूर दी रसना तो निकले, बाबा अजीत सिंह वड्डे साहिबजादे सची सरकार दे सामने आ गए ते बेनती कीती ने सचे पातशाह कृपालता करो, जिस इस धर्म दे युद्ध विच अज आप जी दे प्यारे सिख साडे गुरसिख शहीद होए ने, तुहाडा पुत्र तुहाडे तो इजाजत मंगदा है, कृपा करके मैनू असीस बख्शो, मैं रण तत्ते विच जूझण वास्ते जावां। सतगुरु गुरु गोविंद सिंह हजूर दा चेहरा चेहरा अगे भी खिड़िया है, इहदे च कोई दो रावां नहीं। चढ़दी कला विच जदों पुत्र ने अपने आप नूं भेट कीता, जान दी इजाजत मंगी, सच्ची सरकार खुशी विच आए, कहन लगे खां बेटा कि तेरा जन्म होया जंग जित के आए, तेरा नाम अजीत रखिया है, एक काम करियो रण तत्ते विच जाओ, जाके दुश्मन दा मुकाबला करो, उथे अपने आप नूं कुर्बान कर देना, पर याद रखियो तुहाडा नाम अजीत सिंह है। हाय शी जां कोई कायरता वाला शब्द नहीं। जोरे तेग विच ओ भी मुसलमान लिखारी दी लिखी लिखत है, ओ कहिंदा हजूर दे पुत्र ने क्या महाराज नाम का अजीत हूं, जीता ना जाऊंगा, जीता तो खैर हार के जीता ना आऊंगा। आप जी ने नाम अजीत सिंह रखे, रण तत्ते विच मैं मौत ते फतेह पाऊंगा। तन गुरु गोबिंद सिंह सच्ची सरकार ने अपने पुत्र वड्डे साहिबजादे नूं इस गड़ी दे विचो तोरिया है। असी कथा करन वाले शब्द कह देंगे सच एवे, आप जी सुन लोगे तो हो सकता है भी कहांगे ये शब्द तां बड़ी बारी सुनिया, आपां पुत्रां वाले बैठे हां संतान वाले बैठे हां। मैं बेनती करा कि पुत्र घरों तुरदा है ते रात किते देर हो जाए ते मापे दरवाजे विच खलोते ने, रसोई विच रोटी पक्की हुंदी है, मां बाप दा चित नहीं करदा रोटी मुंह विच पा लैन, वार वार दरवाजा देखदे ने कि पुत्र आया नहीं, ऐस वेले तां आ जांदा है, पर उस चोजी प्रीतम दे जिगरे नूं तको कि जिहड़ा दरवाजा खोलदा पिया है पुत्र नूं तोरदा पिया है, वी पता है कि हुण पुत्र ने वापस गड़ी विच आउणा वी नहीं। ओ जिगरा कैसा है, ओ कैसा दृढ़ता वाला अंदर है। बाबा अजीत सिंह पिता गुरुदेव दे चरणा च मत्था टेकिया है ते गुरु जी दे प्यारियां विचों प्यारे नाल तुरे ने, सच्ची सरकार पुत्र नूं तोर के आप अटारी उत्ते चले गए, आप गड़ी दे उत्ते ने, तीरां नाल भरिया होया पत्था पुत्र उत्ते छां करनी चाहते ने तीरां दी। हजूर सच्चे पातशाह ने अपने पुत्र नूं नेत्रां नाल इस गड़ी तो देखिया। बाबा अजीत सिंह जकारे गजांदे होए चढ़दी कला विच रण तत्ते विच जूझण लई सूरमे दे चित अंदर उलास है, उन्होंने जांदियां सार तीरां दी वरतों कीती, तीर कईयां विचों लंघ के उन्हां दे सीने छलनी करके निकल गए, जदों तीर खत्म होए गिनती दे तीर सन उन्होंने अपनी करमान कृपाण म्यान विचों धू लई, उन्होंने कृपाण नाल दुश्मन दा मुकाबला कीता, जदों कृपाण टुटी ते उन्होंने अपना सांग किया जांदा है बरछा हाथ विच पकड़ लिया, सच्ची सरकार उत्तों तीरां दी छां पै करदे ने ते पुत्तर नूं रण तत्ते विच जूझदियां देख के ओ शाबाश देंदे ने असीसां पै देंदे ने, पर इधर सिंघां ने हजूर दे चार चवेरे बाबा अजीत सिंह जी नूं घेरा पा के जिहड़े रण तत्ते विच ने ओ चाहुंदे ने कि साहिबजादे वल दुश्मन कोई ना आवे, पर कित्थे लखां दी गिनती विच उन्हां ने मुकाबला कीता, टुकड़े टुकड़े हो गए, नाल दे सिंह शहीद हो गए ने। बाबा अजीत सिंह उन्हां दा जिहड़ा ओ नेजा है ओ टुट गया, ये इतिहास कहिंदा है कि दुश्मन दे सीने विच वज्जे ओ सांग टुटा है, पर इधर दुश्मन दे जथे विचों उन्हां विचों आवाज आई कि धन गुरु गोबिंद सिंह साहिब दा ये वड्डा साहिबजादा, असी शब्द धन गुरु गोबिंद सिंह मैं भावना नाल वरते है, ਉਹਨਾਂ ਕਿਹਾ ਗੁਰੂ ਦਾ ਵੱਡਾ ਪੁੱਤਰ ਜੇ ਇਹ ਵਾਪਸ ਜਾਏ ਨਾ, ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਨੇਤਰਾਂ ਨਾਲ ਦੇਖਦੇ ਪਏ ਨੇ। ਬਾਬਾ ਅਜੀਤ ਸਿੰਘ ਦੇ ਸੀਨੇ 'ਚ ਇੱਕੋ ਦਮ ਦੁਸ਼ਮਣਾਂ ਨੇ ਤੀਰਾਂ ਦੀ ਵਾਛੜ ਕੀਤੀ, ਪੁੱਤਰ ਦਾ ਸੀਨਾ ਤੀਰਾਂ ਦੇ ਨਾਲ ਭਰਿਆ ਗਿਆ ਹੈ। ਹੁਣ ਉੱਥੇ ਹਕੂਮਤ ਨੂੰ ਖੁਸ਼ ਕਰ ਲਈ ਬਾਬਾ ਅਜੀਤ ਸਿੰਘ ਡਿੱਗ ਰਹੇ ਨੇ ਮੈਦਾਨੇ ਜੰਗ ਵਿੱਚ, ਉਧਰ ਹਕੂਮਤ ਨੂੰ ਖੁਸ਼ ਕਰਨ ਲਈ ਕੋਈ ਕਿਰਪਾਨ ਲੈ ਕੇ ਆ ਰਿਹਾ, ਕੋਈ ਨੇਜਾ ਲੈ ਕੇ ਆ ਰਿਹਾ, ਜੋ ਕਿਸੇ ਦੇ ਹੱਥ ਵਿੱਚ ਕੋਈ ਕਟਾਰ ਤੇ ਖੰਜਰ ਲੈ ਕੇ ਆ ਰਿਹਾ। ਬਾਬਾ ਅਜੀਤ ਸਿੰਘ ਜ਼ਮੀਨ ਤੇ ਡਿੱਗੇ ਨੇ। ਹਰ ਬੰਦੇ ਨੇ ਆਪਣੀ ਰੀਝ ਪੂਰੀ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ, ਉਹਨਾਂ ਦੇ ਵੱਡੇ ਪੁੱਤਰ, ਉਹਨਾਂ ਦੇ ਸਰੀਰ ਤੇ ਵਾਰ ਕੀਤੇ ਗਏ। ਬਾਬਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਜਦੋਂ ਹਜ਼ੂਰ ਨੇ ਸ਼ਬਦ ਕਹੇ, ਬਾਬਾ ਜੁਝਾਰ ਸਿੰਘ ਪਿਤਾ ਜੀ ਦੇ ਮੁੱਖ ਨੂੰ ਦੇਖਿਆ। ਹੁਣ ਦੇਖੋ, ਕਦੀ ਮਹਿਸੂਸ ਕਰੋ, ਇਹ ਤਕਰੀਬਨ ਹਰ ਵਿਦਵਾਨ ਨੇ, ਡਾਕਟਰ ਗੰਡਾ ਸਿੰਘ ਉਹਨਾਂ ਨੇ ਵੀ, ਜਿੰਨਿਆਂ ਨੂੰ ਮੈਂ ਤਕਰੀਬਨ ਪੜਿਆ, ਇੱਥੇ ਆ ਕੇ ਹਰ ਇੱਕ ਦੀ ਕਲਮ ਨੇ ਇਹ ਕਿਹਾ ਕਿ ਦੇਖੋ, ਚਾਰ ਸਨ, ਦੋ ਵਿਛੜ ਗਏ, ਇੱਕ ਨੇਤਰਾਂ ਸਾਹਮਣੇ ਸ਼ਹੀਦ ਹੋ ਗਿਆ, ਹੁਣ ਚਾਰਾਂ ਵਿੱਚੋਂ ਕੇਵਲ ਇੱਕ ਅੱਖਾਂ ਦੇ ਸਾਹਮਣੇ ਹੈ। ਕਹਿੰਦੇ ਨੇ, ਕੋਈ ਬਾਪ ਐਸਾ ਹੈ ਆਪਣੇ ਜਿਗਰੇ ਤੇ ਹੱਥ ਰੱਖ ਕੇ ਦੇਖੇ ਕਿ ਆਪਣੇ ਇੱਕ ਪੁੱਤਰ ਨੂੰ ਗੁਰੂ ਕਿਵੇਂ ਤੋਰਦਾ ਹੈ। ਹਾਲਾਂ ਇਸ ਗੜੀ ਵਿੱਚ ਇਹ ਵੀ ਸ਼ਬਦ ਕਹੇ ਸਨ ਕਿ ਬੇਟਾ, ਮੈਂ ਸੁਰਖਰੂ ਹੋਵਾਂਗਾ, ਥੇ ਚਾਰ ਹੋ ਅਬ ਦੋ ਹੀ, ਸਾਰ ਯੇ ਵੀ ਨਾ ਹੋਗੇ, ਹਮ ਸਬਰ ਕਰੇਂਗੇ ਅਗਰ ਯੇ ਵੀ ਨਾ ਹੋਗੇ। ਹੁਣ ਇਹ ਇੱਕ ਪੁੱਤਰ, ਉਹਨੂੰ ਅੱਖਾਂ ਨਾਲ ਨੇਤਰਾਂ ਨਾਲ ਦੇਖਿਆ, ਬਾਬਾ ਜੁਝਾਰ ਸਿੰਘ ਜੀ ਨੇ ਪਿਤਾ ਗੁਰਦੇਵ ਦੇ ਚਿਹਰੇ ਨੂੰ ਦੇਖਿਆ, ਮਹਿਸੂਸ ਕਰ ਗਏ ਪਿਤਾ ਜੀ ਕੀ ਚਾਹੁੰਦੇ ਨੇ। ਬਾਬਾ ਜੁਝਾਰ ਸਿੰਘ ਅੱਗੇ ਵਧੇ, ਹੱਥ ਜੋੜ ਕੇ ਨਮਸਕਾਰ ਕੀਤੀ, ਕਹਿਣ ਲੱਗੇ, ਪਿਤਾ ਜੀ ਇੱਕ ਕਿਰਪਾ ਕਰੋ, ਜਿੱਧਰ ਵੱਡਾ ਵੀਰ ਤੋਰਿਆ, ਮੈਂ ਤੁਹਾਡੇ ਤੋਂ ਇਜਾਜ਼ਤ ਮੰਗਣਾ, ਕਿਰਪਾ ਕਰੋ ਮੈਨੂੰ ਰਣ ਤੱਤੇ ਵਿੱਚ ਜੂਝਣ ਵਾਸਤੇ ਅਸੀਸ ਬਖਸ਼ੋ, ਮੈਨੂੰ ਤੁਰਨ ਦੀ ਇਜਾਜ਼ਤ ਬਖਸ਼ੋ। ਮਹਾਰਾਜ ਜੀ ਨੇ ਲਾਲ ਦਾ ਜਦੋਂ ਚਿਹਰਾ ਦੇਖਿਆ, ਇੱਥੇ ਇੱਕ ਵਿਦਵਾਨ ਦੇ ਸ਼ਬਦ ਮੈਨੂੰ ਬਹੁਤ ਭਾਉਂਦੇ ਨੇ, ਤੇ ਤਕਰੀਬਨ ਉਹ ਅੱਜ ਨੌਜਵਾਨੀ ਨੂੰ ਟੁੰਬਣ ਵਾਸਤੇ ਦੇਖ ਕੇ ਕਹਿਣ ਲੱਗੇ, ਪੁੱਤਰ ਅਸੀਂ ਆਵਾਜ਼ ਨਹੀਂ ਮਾਰੀ, ਤੂੰ ਬਿਨਾਂ ਆਵਾਜ਼ ਦਿੱਤਿਆਂ ਰਣ ਤੱਤੇ ਵਿੱਚ ਆਇਆ ਹੈ, ਆਪਣੇ ਆਪ ਨੂੰ ਤੂੰ ਪੇਸ਼ ਕੀਤਾ, ਤੇਰੀ ਇਸ ਬਹਾਦਰੀ ਨੂੰ ਦੇਖ ਕੇ ਇਹ ਗੜੀ, ਇਹ ਅਸਥਾਨ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਦੀ ਅਗਵਾਈ ਕਰੇਗਾ। ਜਦੋਂ ਵੀ ਇਹੋ ਜੀ ਜੋ ਅੱਜ ਵਾਪਰ ਰਿਹਾ ਹੈ, ਇਹੋ ਜੀ ਕੌਮ ਤੇ ਆ ਬਣੇਗੀ, ਤੇਰੇ ਵਰਗੇ ਨੌਜਵਾਨ ਘਰ ਦਾ ਮੋਹ ਛੱਡ ਕੇ ਆਪਣੇ ਆਪ ਨੂੰ ਕੌਮ ਤੋਂ ਕੁਰਬਾਨ ਕਰਨ ਵਾਸਤੇ ਆ ਜਾਣਗੇ, ਕਿਉਂਕਿ ਤੇਰਾ ਜੀਵਨ ਨੌਜਵਾਨਾਂ ਦੀ ਰਾਹਨੁਮਾਈ ਕਰੇਗਾ। ਬਸ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਵਿਚਾਰ ਦੇਸ਼ ਪ੍ਰਦੇਸ਼ਾਂ ਦੇ ਚੈਨਲ ਨੇ, ਇੱਥੇ ਕਈ ਸੱਜਣ ਇਹਨੂੰ ਰਿਕਾਰਡ ਕਰ ਰਹੇ ਨੇ, ਮੈਂ ਇੱਕ ਬੇਨਤੀ ਕਰਨੀ ਚਾਹਾਂਗਾ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਉਹ ਪਿਤਾ ਗੁਰਦੇਵ ਤੋਂ ਇਜਾਜ਼ਤ ਲੈ ਕੇ ਰਣ ਤੱਤੇ ਵਿੱਚ ਜੂਝਦੇ ਨੇ, ਬਸ ਇਸ ਗੜੀ ਵਿੱਚ ਮੱਥਾ ਟੇਕਣ ਆਏ ਵੀਰਾਂ, ਇੱਥੇ ਮੱਥਾ ਟੇਕ ਕੇ ਸਿਰਫ ਇਹਦੀਆਂ ਦੀਵਾਰਾਂ ਤੋਂ ਪੁੱਛ ਲਈ, ਜਿਸ ਉਮਰ ਵਿੱਚ ਤੂੰ, ਮੈਂ ਸਾਰਿਆਂ ਲਈ ਨਹੀਂ, ਤੂੰ ਨਸ਼ੇ ਵਿੱਚ, ਪਤਿਤ ਪੁਣੇ ਵਿੱਚ, ਐਸ਼ੋ ਆਰਾਮ ਵਿੱਚ, ਦੁਨੀਆਂ ਦੇ ਵਿਸ਼ੇ ਤੇ ਵਕਾਰਾਂ ਵਿੱਚ ਗਲੀਚ ਹੋਇਆ ਪਿਆ, ਇਹਦੀਆਂ ਦੀਵਾਰਾਂ ਨੂੰ ਪੁੱਛ ਕੇ ਦੇਖ, ਤੇਰੀ ਵਰਗੀ ਜਵਾਨੀ ਉਹਨਾਂ ਕੋਲ ਵੀ ਸੀ, ਪਰ ਉਹਨਾਂ ਨੇ ਆਪਣੀ ਜਵਾਨੀ, ਆਪਣੀ ਕੌਮ, ਆਪਣੀ ਅਣਖ, ਆਪਣੇ ਗੁਰੂ, ਆਪਣੇ ਮੁਰਸ਼ਦ ਤੋਂ ਕੁਰਬਾਨ ਕਰ ਦਿੱਤੀ ਹੈ। ਤੂੰ ਕੁਰਬਾਨੀ ਸਿਰਫ ਇੰਨੀ ਕਰ ਕਿ ਨਸ਼ਿਆਂ ਨੂੰ ਤਿਆਗ ਦੇ, ਤੂੰ ਕੁਰਬਾਨੀ ਇੰਨੀ ਕੁ ਕਰ ਕਿ ਪਤਿਤ ਪੁਣੇ ਨੂੰ ਤਿਆਗ ਦੇ, ਤੂੰ ਹੋਰ ਕੁਛ ਨੀ, ਟੁਕੜੇ ਟੁਕੜੇ ਨਹੀਂ, ਤੂੰ ਇੰਨੀ ਕੁ ਕਿਤੇ ਅੰਦਰੋਂ ਜਾਗ ਪਾਓ ਕਿ ਇੰਨਾ ਗੱਲ ਕਹਿ ਦੇ ਗੜੀ ਵਿੱਚ ਆ ਕੇ ਕਿ ਧੰਨ ਗੁਰੂ ਗੋਬਿੰਦ ਸਿੰਘ, ਤੇਰੇ ਪੁੱਤਰਾਂ ਦੇ ਖੂਨ ਦੀ ਕਸਮ, ਅੱਜ ਤੋਂ ਬਾਅਦ ਮੇਰੇ ਚਿਹਰੇ ਵਿੱਚੋਂ ਤੇਰੇ ਪੁੱਤਰਾਂ ਦਾ ਚਿਹਰਾ ਦਿਸਿਆ ਕਰੇਗਾ। ਬਸ ਇੰਨੀ ਕੁ ਇੱਕ ਭਾਵਨਾ ਬਣਾ ਲੈ ਅੰਦਰ, ਇੰਨੀ ਕੁ ਸਿੱਖ ਉਹਨੂੰ ਟਿਕਾ ਨਾਲ ਬੇਨਤੀ ਸੁਣਿਓ। ਹਜ਼ੂਰ ਨੇ ਪੁੱਤਰ ਨੂੰ ਕਿਹਾ, ਸ਼ਾਬਾਸ਼ ਬੇਟੇ, ਤੂੰ ਆਇਆ ਹੈ, ਇਹ ਕਹਾਣੀ ਨਹੀਂ, ਕਿਸੇ ਦਾ ਲਿਖਿਆ ਡਰਾਮਾ ਨਹੀਂ, ਇਹ ਕਿਸੇ ਦਾ ਲਿਖਿਆ ਹੋਇਆ ਪਲੇ ਜਾਂ ਨਾਟਕ ਨਹੀਂ, ਇਹ ਕਿਸੇ ਦੀ ਲਿਖੀ ਹੋਈ ਇਕਾਂਗੀ ਨਹੀਂ, ਇਹ ਕਿਸੇ ਦੇ ਸਿਰਜੇ ਹੋਏ ਪਾਤਰ ਨਹੀਂ, ਇਹ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ, ਉਹਦੇ ਪਿਆਰਿਆਂ ਤੇ ਉਹਦੇ ਸਿੱਖਾਂ ਦਾ ਖੂਨ ਨਾਲ ਭਿੱਜਿਆ ਹੋਇਆ ਇਤਿਹਾਸ ਦਾ ਪੰਨਾ ਹੈ। ਜਦੋਂ ਲਾਲ ਨੂੰ ਤੋਰਨ ਲੱਗੇ, ਸਿੰਘ ਨਾਲ ਤੁਰੇ ਨੇ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਗੁਰਸਿੱਖ ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ। ਸਿੱਖ ਦੇਖਦੇ ਨੇ ਪਰ ਇਹਨੂੰ ਜਜ਼ਬਾਤ ਲਈ ਨਹੀਂ, ਗੁਰਮੁਖੋ ਸਾਹਮਣੇ ਵੱਡਾ ਪੁੱਤਰ ਸ਼ਹੀਦ ਹੋਇਆ, ਸਿੱਖਾਂ ਨੇ ਕਿਵੇਂ ਆਪਣੇ ਆਪ ਨੂੰ ਜੱਜ ਵਿੱਚ ਰੱਖਿਆ ਹੋਵੇਗਾ। ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨ ਧੋਤੇ ਹੋਣਗੇ ਆਪਣੇ ਨੇਤਰਾਂ ਦੇ ਨਾਲ ਕਿ ਹੇ ਸੱਚੇ ਪਾਤਸ਼ਾਹ ਤੇਰੇ ਚਰਨਾਂ ਤੋਂ ਕੁਰਬਾਨ ਜਾਈਏ। ਅੱਜ ਕੋਈ ਵੀ ਬੰਦਾ ਹੈ, ਖਿਮਾ ਕਰਿਓ ਬਹੁਤ ਘੱਟ, ਆਮ ਰਾਜਨੀਤਿਕ ਬੰਦੇ ਵੀ ਜਦੋਂ ਮੁਸੀਬਤ ਪੈਂਦੀ ਏ ਸਭ ਤੋਂ ਪਹਿਲਾਂ ਆਪਣੀ ਔਲਾਦ ਨੂੰ ਸੇਵ ਕਰਦੇ ਨੇ, ਆਪਣੇ ਖਜ਼ਾਨੇ ਨੂੰ ਸੇਵ ਕਰਦੇ ਨੇ, ਆਪਣੀ ਜਾਇਦਾਦ ਨੂੰ ਸੇਵ ਕਰਦੇ ਨੇ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਸਰਕਾਰ, ਜਿਨ੍ਹਾਂ ਨੇ ਇਸ ਕੌਮ ਦੀਆਂ ਜੜਾਂ ਵਿੱਚ ਆਪਣੇ ਪੁੱਤਰਾਂ ਦਾ ਖੂਨ ਪਾਇਆ, ਉਹ ਪੁੱਤਰਾਂ ਨੂੰ ਸੇਵ ਨਹੀਂ ਕਰਦੇ ਪਏ, ਉਹ ਪਿਆਰਿਆਂ ਨੂੰ ਕੋਲ ਬਚਾ ਕੇ ਬੈਠੇ ਨੇ, ਆਪਣੇ ਪੁੱਤਰਾਂ ਨੂੰ ਕੁਰਬਾਨ ਪਏ ਕਰਦੇ। ਬਾਬਾ ਜੁਝਾਰ ਸਿੰਘ ਕਹਿਣ ਲੱਗੇ, ਪਿਤਾ ਗੁਰਦੇਵ ਜੀ ਇਜਾਜ਼ਤ, ਉੱਥੇ ਇਤਿਹਾਸ ਨੇ ਕੁਝ ਸ਼ਬਦ ਕਹੇ ਨੇ, ਉਹ ਸ਼ੇਰ ਮੈਂ ਜ਼ਰੂਰ ਸਾਂਝੇ ਕਰਨੇ ਨੇ। ਕਹਿੰਦੇ ਨੇ ਹਜ਼ੂਰ, ਗੰਭੀਰਤਾ ਵਿੱਚ ਡੂੰਘੀ ਆਵਾਜ਼ ਵਿੱਚ ਇੱਥੋਂ ਆਵਾਜ਼ ਆਈ, ਬਰਰਾਈ ਸੀ ਆਵਾਜ਼ ਮੈਂ ਬੋਲੇ ਗੁਰੂ ਗੋਬਿੰਦ, ਬੇਟਾ ਪਾਲਾ ਹੈ ਤੁਮੇਂ ਨਾਜ ਸੇ ਬੋਲੇ ਗੁਰੂ ਗੋਬਿੰਦ, ਤੈਨੂੰ ਲਾਡਾਂ ਨਾਲ ਪਾਲਿਆ। ਤੇ ਦੇਖੋ ਬਾਦਸ਼ਾਹ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਦੇ ਪੁੱਤਰ ਨੇ, ਉਹਨਾਂ ਦੇ ਕਦੀ ਹੱਥ ਵੀ ਮੈਲੇ ਹੋਏ ਸਨ? ਉਹ ਮਖਮਲੀ ਸੇਜਾਂ ਤੇ ਸੌਣ ਵਾਲੇ, ਉਹ ਸੋਹਣੇ ਗਲੀਚਿਆਂ ਉੱਤੇ ਤੁਰਨ ਵਾਲੇ, ਉਹਨਾਂ ਦੇ ਅੱਗੇ ਪਿੱਛੇ ਸਿੰਘ ਉਹਨਾਂ ਨੂੰ ਚੁੱਕਣ ਵਾਲੇ, ਖਡਾਉਣ ਵਾਲੇ, ਪਿਆਰ ਕਰਨ ਵਾਲੇ, ਉਸ ਪੁੱਤਰ ਨੂੰ ਤੋਰਦਿਆਂ ਹਜ਼ੂਰ ਕਹਿ ਰਹੇ ਨੇ, ਅਜੇ ਦਾੜਾ ਮੁਕੰਮਲ ਨਹੀਂ ਕਿ ਬੇਟਾ ਬਰਰਾਈ ਸੀ ਆਵਾਜ਼ ਮੈਂ ਬੋਲੇ ਗੁਰੂ ਗੋਬਿੰਦ, ਪਾਲਾ ਹੈ ਤੁਮੇ ਨਾਸ਼ ਸੇ ਬੋਲੇ ਗੁਰੂ ਗੋਬਿੰਦ, ਉਸ ਨੰਨੇ ਸੇ ਜਾਂ ਬਾਜ ਸੇ ਬੋਲੇ ਗੁਰੂ ਗੋਬਿੰਦ, ਰੋਕਾ ਨਹੀਂ ਆਗਾਸ਼ ਸੇ ਬੋਲੇ ਗੁਰੂ ਗੋਬਿੰਦ। ਕੀ ਬੋਲੇ? ਲੋ ਆਓ ਤਨ ਪਾਕ ਪੇ ਹਥਿਆਰ ਸਜਾ ਦੇ, ਆ ਪੁੱਤਰ ਤੇਰੀ ਪਵਿੱਤਰ ਦੇਹੀ ਹੈ, ਇਸ ਦੇਹੀ ਤੇ ਅੱਜ ਮੈਂ ਆਪਣੇ ਹੱਥਾਂ ਨਾਲ ਸ਼ਸਤਰ ਸਜਾਵਾਂਗਾ। ਲੋ ਆਓ ਤਨ ਪਾਕ ਪੇ ਹਥਿਆਰ ਸਜਾ ਦੇ, ਨੰਨੀ ਸੀ ਤਲਵਾਰ, ਨੰਨੀ ਸੀ ਕਮਾਂ, ਛੋਟੀ ਸੀ ਤਲਵਾਰ ਸਜਾ ਦੇ, ਤੇ ਆਪਣੀ ਕਮਰ ਕੱਸੇ ਚੋਂ ਕੱਢਿਆ ਖੰਜਰ, ਖੁਸ਼ ਨਾਲੇ ਖਿੜੇ ਮੱਥੇ ਨਾਲ ਕੱਢਿਆ ਖੰਜਰ, ਤੇ ਪੁੱਤਰ ਦੇ ਕਮਰ ਕੱਸੇ ਵਿੱਚ ਖੰਜਰ ਟੁੰਗਦਿਆਂ ਸਾਰ ਕਹਿਣ ਲੱਗੇ, ਬੇਟਾ ਹਮ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ, ਨਿਸ਼ਾਨੀਆਂ ਨੇ ਮੇਰੀਆਂ ਲਾਲ ਜੀ, ਹਮ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ, ਨੇਜ਼ੋਂ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ। ਪੁੱਤਰ ਕੱਲੇ ਜ਼ਖਮ ਕਰੀ ਨਾ, ਜਦੋਂ ਸੀਨੇ ਚ ਜ਼ਖਮ ਵੱਜੇ, ਸ਼ਸਤਰ ਵੱਜੇ ਤੇ ਦਲਗੀਰ। ਫਿਰ ਸ਼ਬਦ ਸੁਣਿਓ, ਹਮ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ, ਨੇਜ਼ੋਂ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਉਸੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਫ ਮੂੰਹ ਸੇ ਮੇਰੀ ਜਾਂ ਕਭੀ ਨਹੀਂ ਉਚਰਨਾ। ਹਜ਼ੂਰ ਨੇ ਜਦੋਂ ਦਿੱਤੇ ਸ਼ਸਤਰ ਸਜਾਏ, ਫਿਰ ਇੱਕ ਸ਼ਬਦ ਕਿਹਾ, ਪਿਆਰਿਓ ਇਹ ਸਿੱਖੀ ਦਾ ਬੇੜਾ ਹੈ, ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸੀਸ ਦੇ ਚੱਪੂ ਲੱਗੇ ਨੇ, ਇਹਨੂੰ ਇਹਨੂੰ ਕੋਈ ਡੋਬ ਨਹੀਂ ਜੇ ਸਕਦਾ, ਵਕਤੀ ਖੜੋਤਾਂ ਆਉਂਦੀਆਂ ਨੇ। ਮੈਂ ਫਿਰ ਸ਼ਬਦ ਦੁਹਰਾ ਦਿਆਂ, ਵਕਤੀ ਖੜੋਤਾਂ ਆਉਂਦੀਆਂ ਨੇ, ਪਰ ਜਿਹਦੇ ਬੇੜੇ ਨੂੰ ਗੁਰੂ ਗੋਬਿੰਦ ਸਿੰਘ ਨੇ ਜਿਸ ਬੇੜੇ ਨੂੰ ਆਪਣੇ ਪੁੱਤਰਾਂ ਦੇ ਸੀਸ ਦੇ ਚੱਪੂ ਲਾਏ, ਉਹ ਬੇੜਾ ਡੋਲ ਵੀ ਨਹੀਂ ਸਕਦਾ, ਉਹ ਡੁੱਬ ਵੀ ਨਹੀਂ ਸਕਦਾ। ਤੋਰਦਿਆਂ ਲਾਲ ਨੂੰ ਇਹ ਸ਼ਬਦ ਕਹਿ, ਬੇਟਾ ਬਾਬਾ ਜੁਝਾਰ ਸਿੰਘ ਜੀ ਨੇ ਦੇਖਿਆ ਪਿਤਾ ਜੀ ਵੱਲ, ਹਜ਼ੂਰ ਨੇ ਖਿੜੇ ਮੁੱਖ ਨਾਲ ਕਿਹਾ, ਬੇਟਾ ਤੁਮੀ ਉਹ ਪੰਥ ਕੇ ਬੇੜੇ ਕੇ ਖਵਈਆ, ਸਰ ਭੇਂਟ ਕਰੋ ਤਾਂ ਕਿ ਧਰਮ ਕੀ ਜਲੇ ਨਈਆ। ਬੇਟਾ ਤੁਮੀ ਉਹ ਪੰਥ ਕੇ ਬੇੜੇ ਕੇ ਖਵਈਆ, ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੈ ਦੇ ਕੇ ਤੁਮ ਕੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤਿਆ ਖਲਦ ਮੇ ਭਈਆ। ਪਿਤਾ ਜੀ ਮੇਰੇ ਲਈ ਕੋਈ ਅੰਤਲਾ ਬਚਨ, ਮੇਰੇ ਲਈ ਕੋਈ ਅੰਤਲਾ ਫੁਰਮਾਨ, ਇਹ ਪਤਾ ਅੰਤਲਾ ਵਾਪਸ ਨੀ ਆਉਣਾ, ਅੰਤਲਾ ਬਚਨ, ਅੰਤਲਾ ਹੁਕਮ, ਅੰਤਲਾ ਫੁਰਮਾਨ। ਕਹਿਣ ਲੱਗੇ, ਬੇਟਾ ਹਾਂ ਇੱਕ ਕੰਮ ਕਰੀ, ਕਿ ਮੈਨੂੰ ਇੱਕ ਖਾਹਿਸ਼ ਹੈ, ਇੱਕ ਇੱਛਾ ਹੈ ਤੇਰੇ ਤੋਂ। ਪਿਤਾ ਜੀ ਹੁਕਮ। ਕਹਿਣ ਲੱਗੇ, ਮੈਂ ਚਾਹਨਾ ਕਿ ਤੁਸੀਂ ਰਣ ਤੱਤੇ ਵਿੱਚ ਤੇਗ ਜਦੋਂ ਚਲਾਓ, ਤੇ ਇੱਕ ਇੱਛਾ ਮੈਂ ਪੁੱਤਰ ਆਪਣੀਆਂ ਅੱਖਾਂ ਨਾਲ ਤੈਨੂੰ ਤੇਗ ਚਲਾਉਂਦਿਆਂ ਦੇਖਾਂ, ਸ਼ਸਤਰ ਚਲਾਉਂਦਿਆਂ ਦੇਖਾਂ। ਉਹ ਪਿਆਰਿਓ, ਇੱਥੇ ਲੋਕ ਪੁੱਤਰਾਂ ਨੂੰ ਡਿਗਰੀਆਂ ਮਿਲਦੀਆਂ ਵੇਖਣ ਜਾਂਦੇ ਨੇ, ਇਹਨੂੰ ਜਜ਼ਬਾਤ ਲਈ ਨਾ ਸਮਝਣਾ। ਇੱਥੇ ਸਿੱਖਾਂ ਦੇ ਪੁੱਤਰ ਨੱਚਦੇ ਨੇ ਤੇ ਮਾਪੇ ਕੁਰਸੀਆਂ ਤੇ ਬੈਠੇ ਨੱਚਦਿਆਂ ਪੁੱਤਰਾਂ ਨੂੰ ਵੇਖਣ ਜਾਂਦੇ ਨੇ, ਇਹ ਸਟਾਰ ਬਣ ਰਿਹਾ ਹੈ, ਸੱਚ ਹੈ। ਇੱਥੇ ਪੁੱਤਰਾਂ ਨੂੰ ਮਾਡਲਿੰਗ ਕਰਦਿਆਂ ਦੇਖਣ ਜਾਂਦੇ ਨੇ, ਇੱਥੇ ਡਿਗਰੀਆਂ, ਇੱਥੇ ਮਾਡਲਿੰਗ, ਇੱਥੇ ਨੱਚਣਾ ਟੱਪਣਾ ਪੁੱਤਰਾਂ ਦਾ ਵੇਖਿਆ ਜਾਂਦਾ ਹੈ। ਪਰ ਜਿਸ ਗੁਰੂ ਦੀ ਦਹਿਲੀਜ਼ ਤੇ ਅੱਜ ਬੈਠੇ ਹੋ, ਇਹ ਗੁਰੂ ਆਪਣੇ ਅੱਖਾਂ ਨਾਲ ਆਪਣੇ ਪੁੱਤਰਾਂ ਦੇ ਟੁਕੜੇ ਟੁਕੜੇ ਹੁੰਦਿਆਂ ਦੇਖਣਾ ਚਾਹੁੰਦਾ ਹੈ। ਸੱਚੀ ਸਰਕਾਰ ਨੇ ਆਪਣੇ ਪੁੱਤਰ ਨੂੰ ਤੋਰਦਿਆਂ ਸ਼ਬਦ ਕਿਹਾ, ਹਾਂ ਬੇਟਾ ਇੱਕ ਇੱਛਾ ਹੈ। ਹਜ਼ੂਰ ਪਿਤਾ ਜੀ ਹੁਕਮ ਕਿ ਆਪਣੇ ਨੇਤਰਾਂ ਨਾਲ ਤੈਨੂੰ ਮੈਂ ਸ਼ਸਤਰ ਚਲਾਉਂਦਿਆਂ ਦੇਖਾਂ, ਤੇ ਦੂਜੀ ਇੱਛਾ ਹੈ ਜਦੋਂ ਤੇਰੇ ਸੀਨੇ ਵਿੱਚ ਤੀਰ ਵੱਜਣ, ਤੇਰੇ ਸੀਨੇ ਵਿੱਚ ਕਟਾਰ ਵੱਜੇ, ਤੇਰੇ ਸੀਨੇ ਵਿੱਚ ਬਰਸ਼ੀ ਵੱਜੇ, ਤੇਰੇ ਸੀਨੇ ਵਿੱਚ ਵੱਜੀ ਕੋਈ ਬਰਸ਼ੀ ਕਿਤੇ ਅੰਦਰਾਂ ਬਾਹਰ ਕੱਢੇ, ਮੈਂ ਤੇਰੇ ਚਿਹਰੇ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦਾ। ਬਸ ਜੁਝਾਰ, ਮੇਰੇ ਲਾਲ ਮੇਰੀ ਇੱਛਾ ਹੈ ਪੂਰੀ ਜ਼ਰੂਰ ਕਰੇ। ਅੱਜ ਉਸ ਦਰਬਾਰ ਵਿੱਚ ਆਪਾਂ ਬੈਠੇ ਹਾਂ, ਕਦੀ ਦੇਖੋ ਸ਼ਹੀਦ ਉਹ ਕੀ ਅੱਜ ਸਾਨੂੰ ਦੇਖ ਨਹੀਂ ਰਹੇ। ਸ਼ਹੀਦ ਦਾ ਨਿਵਾਸ ਤਾਂ ਕਰਮ ਖੰਡ ਹੈ, ਕਰਮ ਖੰਡ ਤੇ ਸੱਚ ਖੰਡ ਇੱਕੋ ਪੌੜੀ ਨੇ। ਤਿੱਥੇ ਜੋਧ ਮਹਾਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ। ਉਹ ਮਹਾਨ ਸ਼ਹੀਦ ਅੱਜ ਦੇਖੋ ਰਾਤ ਦਾ ਸਨਾਟਾ, ਕਿ ਇਹਨੂੰ ਇਹ ਨਹੀਂ ਵੀ ਭਾਈ ਸਾਹਿਬ ਸ਼ਾਇਦ ਇਮੋਸ਼ਨਲ ਕਰ ਰਹੇ ਸਨ, ਨਹੀਂ, ਅੱਜ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਦੇਖ ਰਿਹਾ ਹੈ। ਜਿਸ ਗੜੀ ਨੂੰ 10 ਲੱਖ ਦੇ ਮੁਲਖਈਏ ਨੇ ਘੇਰਾ ਪਾਇਆ, ਜਿਸ ਗੜੀ ਤੋਂ ਬਾਹਰ ਮੇਰੇ ਪੁੱਤਰਾਂ ਦੇ ਤਨ ਦੇ ਉੱਤੇ ਤੀਰਾਂ ਖੰਜਰਾਂ ਕਟਾਰਾਂ ਨਾਲ ਵਾਰ ਕੀਤੇ, ਅੱਜ ਉਸ ਗੜੀ ਦੇ ਸਾਹਮਣੇ ਮੈਨੂੰ ਮੰਨਣ ਵਾਲੇ ਸਿੱਖ ਮੱਥਾ ਟੇਕਣ ਵਾਸਤੇ ਆਏ। ਅੱਜ ਉਹ ਮਹਾਨ ਸ਼ਹੀਦ ਜਿਹੜੇ ਇੱਥੋਂ ਨਿਕਲੇ ਨੇ, ਕਦੀ ਮਹਿਸੂਸ ਕਰੀਏ। ਹਜ਼ੂਰ ਦੇ ਸ਼ਬਦਾਂ ਵੱਲ ਆਵਾਂ, ਬੇਟਾ ਤੁਮੀ ਉਹ ਪੰਥ ਕੇ ਬੇੜੇ ਕੇ ਖਵਈਆ, ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੈ ਦੇਖ ਕੇ ਤੁਮ ਕੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤਿਆਂ ਖਲਦ ਮੇ ਭਈਆ। ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਬੇਟਾ ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ। ਬਸ ਪੁੱਤਰ, ਬਸ ਇਹ ਇੱਛਾ ਹੈ। ਬਾਬਾ ਜੁਝਾਰ ਸਿੰਘ ਪਿਤਾ ਜੀ ਦੇ ਚਰਨਾਂ ਚ ਮੱਥਾ ਟੇਕ ਕੇ ਤੁਰੇ ਨੇ, ਨਮਸਕਾਰ ਕੀਤੀ। ਹਜ਼ੂਰ ਨੇ ਘੁੱਟ ਕੇ ਸੀਨੇ ਨਾਲ ਲਾਇਆ, ਇਹਨੂੰ ਮੋਹ ਦੀਆਂ ਤੰਦਾਂ ਨਾ ਸਮਝਿਓ, ਆਖਰ ਜਿਸਮ ਹੈ। ਘੁੱਟ ਕੇ ਸੀਨੇ ਨਾਲ ਲਾਇਆ, ਪੁੱਤਰ ਦੇ ਮੁੱਖ ਨੂੰ ਚੁੰਮਿਆ, ਤੇ ਜਦੋਂ ਤੁਰ ਲੱਗੇ ਇਹ ਸ਼ਬਦ ਕਹੇ, ਲੋ ਜਾਓ ਬੇਟਾ, ਲੋ ਜਾਓ ਸੁਧਾਰੋ, ਤੁਮੇ ਕਰਤਾਰ ਕੋ ਸੌਂਪਾ। ਲੋ ਜਾਓ ਬੇਟਾ, ਲੋ ਜਾਓ ਸੁਧਾਰੋ, ਤੁਮੇ ਕਰਤਾਰ ਕੋ ਸੌਂਪਾ। ਮਰ ਜਾਓ ਜਾਂ ਮਾਰੋ, ਤੁਮੇ ਕਰਤਾਰ ਕੋ ਸੌਂਪਾ। ਰੱਬ ਕੋ ਨਾ ਵਿਸਾਰੋ, ਤੁਮੇ ਕਰਤਾਰ ਕੋ ਸੌਂਪਾ। ਵਾਹਿਗੁਰੂ ਅਬ ਜੰਗ ਕੀ ਕੀਮਤ ਤੁਮੇ ਬਖਸ਼ੇ, ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਪੁੱਤਰ ਤੂੰ ਚੱਲੇ, ਤੈਨੂੰ ਸ਼ਹਾਦਤ ਦਾ ਜਾਮ ਮਿਲੇ। ਬਾਬਾ ਜੁਝਾਰ ਸਿੰਘ ਨਿਕਲੇ, ਜਿਨ੍ਹਾਂ ਸਿੱਖਾਂ ਨੇ ਤੋਰਿਆ ਹੋਵੇਗਾ, ਉਹਨਾਂ ਦੀਆਂ ਅੱਖਾਂ ਚ ਕੀ ਛਲਕਿਆ ਹੋਵੇਗਾ। ਪਿਆਰੇ ਭਾਈ ਦਇਆ ਸਿੰਘ, ਧਰਮ ਸਿੰਘ, ਭਾਈ ਮਾਨ ਸਿੰਘ ਸਿੱਖ, ਉਹਨਾਂ ਦੇ ਨੇਤਰਾਂ ਚ ਕਿਸ ਤਰ੍ਹਾਂ ਦਾ ਨੀਰ ਛਲਕਿਆ ਹੋਵੇਗਾ। ਧੰਨ ਗੁਰੂ ਗੋਬਿੰਦ ਸਿੰਘ, ਤੇਰੇ ਚਰਨਾਂ ਤੋਂ ਕੁਰਬਾਨ ਜਾਈਏ, ਤੂੰ ਪੁੱਤਰ ਦੌਰ ਦਿੱਤੇ ਪਰ ਸਾਨੂੰ ਆਪਣੇ ਕੋਲ ਬਚਾ ਲਿਆ। ਸਿੱਖ ਦਾ ਅੰਦਰ ਤਾਂ ਕਹਿੰਦਾ ਹੀ ਹੋਵੇਗਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਤੋਰਿਆ, ਆਪ ਉੱਤੇ ਆ ਗਏ, ਤੀਰ ਕੋਲ ਨੇ, ਪੁੱਤਰ ਜਗਾਰੇ ਗਜਾਂਦਾ ਹੋਇਆ ਮੈਦਾਨੇ ਜੰਗ ਵਿੱਚ ਤੁਰ ਪਏ ਨੇ ਬਾਬਾ ਜੁਝਾਰ ਸਿੰਘ ਜੀ। ਰਣ ਤੱਤੇ ਦੇ ਵਿੱਚ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਪਖਦਾ ਹੋਇਆ ਚਿਹਰਾ, ਸੀਸ ਉੱਤੇ ਕਲਗੀ, ਸੋਹਣੀ ਦਸਤਾਰ, ਪਰ ਉਧਰ ਸੂਰੀ ਛਿਪ ਰਿਹਾ, ਅਸਤ ਹੋ ਰਿਹਾ, ਤੇ ਉਧਰੋਂ ਆਵਾਜ਼ ਆ ਰਹੀ ਹੈ ਕਿ ਪਹਿਲਾਂ ਵੱਡਾ ਪੁੱਤਰ ਸੀ ਗੁਰੂ ਦਾ, ਅੱਜ ਨੇ ਕਲਗੀ ਲਾਈ ਏ, ਗੁਰੂ ਦਾ ਛੋਟਾ ਪੁੱਤਰ ਹੈ, ਇਹ ਜਾਏ ਨਾ। ਉਹ ਮੂਰਖੋ, ਇਹ ਜਾਣ ਵਾਸਤੇ ਨਹੀਂ ਆਇਆ, ਵਾਪਸ ਜਾਣ ਲਈ ਨਹੀਂ, ਇਹ ਕੁਰਬਾਨ ਖੂਨ ਦੇ ਲਈ। ਬਾਬਾ ਜੀ ਨੇ ਆਪਣੇ ਸ਼ਸਤਰਾਂ ਨਾਲ ਮੁਕਾਬਲਾ ਕੀਤਾ, ਦੁਸ਼ਮਣ ਦੇ ਆਹੂ ਲਾਂਦੇ ਰਹੇ। ਉਧਰ ਸੂਰਜ ਅਸਤ ਹੁੰਦਾ ਪਿਆ, ਇਧਰ ਹਜ਼ੂਰ ਤੋਰਦੇ ਪਏ ਨੇ, ਸੂਰਜ ਅਸਤ ਦਾ ਮਤਲਬ ਢਲ ਰਿਹਾ ਦਿਨ। ਇਧਰ ਪੁੱਤਰ ਅਟਾਰੀ ਤੋਂ ਤੋਰਦੇ ਹੋਏ ਪੁੱਤਰ ਨੂੰ ਹਜ਼ੂਰ ਪਿਤਾ ਆਵਾਜ਼ਾਂ ਦੇ ਕਹਿੰਦੇ ਨੇ, ਸ਼ਾਬਾਸ਼ ਪੁੱਤਰ, ਹੋਰ ਅੱਗੇ, ਹੋਰ ਅੱਗੇ। ਹਜ਼ੂਰ ਨੇ ਦੇਖਿਆ ਬਾਬਾ ਜੁਝਾਰ ਸਿੰਘ ਦੇ ਸੀਨੇ ਵਿੱਚ ਵੀ ਸ਼ਸਤਰ ਆ ਵਜੇ, ਛੋਟੇ ਪੁੱਤਰ ਦਾ ਸੀਨਾ ਛਲਨੀ ਛਲਨੀ ਹੋਇਆ। ਦੇਖੋ ਇਹ ਇਤਿਹਾਸ ਹੈ, ਦੁਸ਼ਮਣ ਘੱਟ ਨਹੀਂ ਗੁਜ਼ਾਰਦਾ। ਜਿਨ੍ਹੇ ਗੁਰੂ ਦੇ ਪੁੱਤਰਾਂ ਨੂੰ ਥੜੇ ਤੇ ਪਾ ਕੇ ਭਾਈ ਸਾਹਿਬ ਕਹਿ ਰਹੇ ਸਨ, ਉਹਨੇ ਖੰਜਰ ਨਾਲ, ਛੁਰੀ ਨਾਲ ਜੀਵਾਂ ਕਰ ਦਿੱਤਾ, ਤੇ ਜਿਹੜਾ ਪੁੱਤਰ ਮੈਦਾਨੇ ਜੰਗ ਵਿੱਚ ਸ਼ਸਤਰ ਲੈ ਕੇ ਉਤਰਿਆ, ਉਹਦੇ ਨਾਲ ਕੋਈ ਘੱਟ ਕੀਤੀ ਹੋਵੇਗੀ? ਰਣ ਤੱਤੇ ਵੀ ਜੂਝੇ ਹੋਏ, ਜਦੋਂ ਤੀਰ ਕਲੇਜੇ ਵਿੱਚ ਵੱਜਦੇ ਪਏ ਨੇ, ਮੁਕਾਬਲਾ ਕਰਦੇ ਹੋਏ ਜ਼ਮੀਨ ਤੇ ਡਿੱਗਣ ਲੱਗੇ। ਗੜੀ ਵਿੱਚ ਹਜ਼ੂਰ ਦੇਖਦੇ ਪਏ ਨੇ, ਬਾਬਾ ਜੁਝਾਰ ਸਿੰਘ ਜ਼ਮੀਨ ਤੇ ਡਿੱਗੇ, ਸ਼ਹਾਦਤ ਦਾ ਜਾਮ ਪੀਤਾ, ਤੇ ਗੜੀ ਵਿੱਚੋਂ ਆਵਾਜ਼ ਆਈ, ਬੋਲੇ ਸੋ ਨਿਖਾਲ, ਸਤਿ ਸ੍ਰੀ ਅਕਾਲ। ਨਾਲ ਆਵਾਜ਼ ਆਈ, ਪਰਾਈ ਅਮਾਨ ਕਿਉਂ ਰੱਖੀਏ, ਦਿੱਤੀ ਹੀ ਸੁਖ ਹੋਏ। ਹਜ਼ੂਰ ਥੱਲੇ ਉੱਤਰ ਆਏ, ਦੋਨੋਂ ਲਾਲ ਸ਼ਹੀਦ ਹੋ ਗਏ ਨੇ, ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋ ਗਏ ਨੇ। ਜਦੋਂ ਥੱਲੇ ਉਤਰੇ, ਸੂਰਜ ਅਸਤ ਖੂਨ ਤੇ ਆਇਆ, ਪਿਆਰੇ ਸਿੱਖ ਕੋਲ ਨੇ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ, ਉਹਨਾਂ ਦੇ ਚਿਹਰੇ ਵੱਲ ਦੇਖਦੇ ਪਏ ਨੇ, ਮਹਾਰਾਜ ਜੀ ਦੇ ਚਿਹਰੇ ਤੇ ਖੇੜਾ। ਅਕਾਲ ਦੇ ਸੁੱਤ ਨੇ, ਮੌਤ ਦੇ ਭੈ ਤੋਂ ਮੁਕਤ ਨੇ। ਮੌਤ ਉਹਨਾਂ ਸਾਹਮਣੇ ਕੀ, ਜਿਸ ਚੀਜ਼ ਦਾ ਲੋਕ ਡਰਾਵਾ ਦੇਣ ਆਏ ਨੇ ਦੁਸ਼ਮਣ, ਉੱਥੇ ਪੁੱਤਰ ਨੂੰ ਤੋਰ ਦਿੱਤਾ, ਪੁੱਤਰਾਂ ਨੂੰ ਤੋਰਿਆ। ਇੱਥੇ ਸੀਤਲ ਸਾਹਿਬ ਦੀਆਂ ਚਾਰ ਸਤਰਾਂ ਨੇ, ਸਿੱਖ ਕੋਲ ਨੇ, ਹਜ਼ੂਰ ਸੱਚੀ ਸਰਕਾਰ ਹੱਸ ਪਏ ਦੇਖ ਕੇ ਪਿਆਰੇ ਦਇਆ ਸਿੰਘ ਜੀ ਨੂੰ, ਜਦੋਂ ਮੁਸਕਰਾਏ, ਉੱਥੇ ਉਹਨਾਂ ਦੇ ਜਜ਼ਬਾਤ ਸਨ। ਕਹਿੰਦੇ ਨੇ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ। ਬਾਬਾ ਜੁਝਾਰ ਸਿੰਘ ਜੀ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬਲ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ। ਹੇ ਮੇਰੇ ਮਾਲਕ, ਫਿਰ ਸ਼ਬਦ ਦੁਹਰਾ ਦਿਆਂ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾਂ। ਹੋਇਆ ਹੀ ਗੜੀ ਸਿੱਖੋ ਜਿੱਥੇ ਬੈਠੇ ਅੱਜ ਅਸੀਂ, ਇਸੇ ਗੜੀ ਚੋਂ ਆਵਾਜ਼ ਆਈ, ਤੇ ਜਿਸ ਪੰਥ ਨੂੰ ਗੁਰੂ ਨੇ ਵਸਣ ਦੀ ਗੱਲ ਕਹੀ ਉਹ ਕਦੀ ਉਜੜ ਨਹੀਂ ਦੇ ਸਕਦਾ। ਪੰਥ ਵਸੇ ਮੈਂ ਉਜੜਾਂ ਮਨ ਚੌਕ ਹਨੇਰਾ, ਖੋਵਾਂ ਤੇਤੋ ਸੁਰਖਰੂ ਪ੍ਰਣ ਪ੍ਰਣ ਪਾਲ ਉਚੇਰਾ, ਉਹ ਕਹਿੰਦੇ ਨੇ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜਿਹਰਾ। ਧੰਨ ਗੁਰੂ ਗੋਬਿੰਦ ਸਿੰਘ, ਆਪ ਜੀ ਦੇ ਜਿਗਰੇ ਵਰਗਾ ਹੋਰ ਕਿਸੇ ਦਾ ਜਿਗਰਾ ਨਹੀਂ। ਸੱਚੀ ਸਰਕਾਰ, ਸ਼ਾਮ ਦਾ ਵੇਲਾ ਫਿਰ ਆਇਆ, ਇੱਕ ਸ਼ਾਮ ਪਹਿਲਾਂ ਲੰਘੀਏ, ਰਹਿ ਰਾਜ ਸਾਹਿਬ ਦਾ ਪਾਠ ਹੋਇਆ ਸੀ ਤੇ ਪੁੱਤਰ ਦੋਵੇਂ ਕੋਲ ਬੈਠੇ ਸਨ। ਜਿਹੜਾ ਪਹਿਲਾ ਦਿਨ ਲੰਘਿਆ, ਰਹਿ ਰਾਜ ਸਾਹਿਬ ਦਾ ਪਾਠ ਸੀ, ਪੁੱਤਰ ਦੋਨੋਂ ਕੋਲ ਨੇ, ਪਿਆਰੇ ਕੋਲ ਨੇ। ਅੱਜ ਵੀ ਰਹਿ ਰਾਸ ਦਾ ਪਾਠ ਹੋ ਰਿਹਾ, ਪਰ ਪੁੱਤਰਾਂ ਦੀਆਂ ਲਾਸ਼ਾਂ ਗੜੀ ਤੋਂ ਬਾਹਰ ਪਈਆਂ ਨੇ। ਸਿੱਖ ਬਾਹਰ ਉਹ ਟੁਕੜੇ ਟੁਕੜੇ ਪੁਰਜਾ ਪੁਰਜਾ ਕੱਟ ਮਰੇ ਜੁਝਾਰੂ ਸ਼ਹੀਦੀ ਉਹਨਾਂ ਪ੍ਰਾਪਤ ਕੀਤੀ ਹੈ। ਰਹਿ ਰਾਜ ਸਾਹਿਬ ਦੇ ਪਾਠ ਤੋਂ ਬਾਅਦ ਇਤਿਹਾਸ ਨੂੰ ਜੋ ਰਵਾਇਤ ਚੱਲੀ ਆ ਰਹੀ ਹੈ, ਕੋਈ ਤਬਦੀਲੀ ਦਾਸ ਵੱਲੋਂ ਨਹੀਂ, ਲਿਖਿਆ ਵੀ ਹੈ ਇੱਥੇ ਹਜ਼ੂਰ ਸੱਚੀ ਸਰਕਾਰ ਨੂੰ ਇੱਥੇ ਬੇਨਤੀ ਰੂਪ ਲਿਖਿਆ ਹੈ ਕਿ ਮਹਾਰਾਜ ਆਪ ਕਿਰਪਾਲਤਾ ਕਰੋ। ਸਾਹਿਬ ਨੇ ਕਿਹਾ ਸਵੇਰੇ ਰਣ ਤੱਤੇ ਵਿੱਚ ਜੂਝਣਾ ਹੈ, ਹੇ ਸੱਚੇ ਪਾਤਸ਼ਾਹ ਤੇਰੇ ਚਰਨ ਪਕੜਨੇ ਖਾਂ। ਠੀਕ ਹੈ, ਕਈ ਸੱਜਣ ਇਹਨੂੰ ਗੁਰਮਤਾ ਸ਼ਬਦ ਵਰਦੇ ਨੇ, ਕਈ ਹੁਕਮ ਰੂਪ ਕਹਿੰਦੇ ਨੇ, ਪਤਾ ਨਹੀਂ ਮੇਰਾ ਅੰਦਰ, ਮੈਨੂੰ ਬਖਸ਼ ਦਿਓ ਜੇ ਮੈਂ ਗਲਤ ਹੋਇਆ, ਮੇਰੇ ਜਜ਼ਬਾਤ ਆਪਣੇ ਨੇ। ਉਹ ਜਿਸ ਗੁਰੂ ਨੇ ਪੁੱਤਰਾਂ ਨੂੰ ਸੀਨੇ ਨਾਲ ਲਾ ਕੇ ਟੁਕੜੇ ਟੁਕੜੇ ਹੁੰਦਿਆਂ ਆਪਣੀਆਂ ਅੱਖਾਂ ਨਾਲ ਦੇਖਿਆ, ਸਿੱਖ ਹੋ ਕੇ ਸੋਚੀਏ, ਬੋਧਕ ਤਲ ਤੇ ਨਾ ਸੋਚੀਏ। ਉਹ ਪਿੰਡ ਦੀ ਚੁਣੀ ਕੋਈ ਪੰਚਾਇਤ ਨਹੀਂ, ਸੱਚ ਇਹ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਹੋਣ ਵਾਲੇ ਸਿੱਖ ਨੇ, ਹੁਕਮ ਦੇਣਗੇ। ਸੱਚੀ ਸਰਕਾਰ ਦੇ ਚਰਨ ਪਕੜੇ ਨੇ। ਦੇਖੋ ਪੰਚ ਪ੍ਰਧਾਨੀ ਬੜੀ ਵੱਡੀ ਗੱਲ ਹੈ, ਮੇਰੀ ਬੇਨਤੀ ਸਮਝਿਓ। ਜਦੋਂ ਹੁਣ ਭਾਈ ਸਾਹਿਬ ਪੜ ਰਹੇ ਸਨ, ਇਨਹੀ ਕੀ ਕਿਰਪਾ ਕੇ ਸਜੇ ਖਮ ਖੈ, ਮਨ ਚ ਆਇਆ ਮਣਾ ਆਪਣੇ ਤੇ ਨਾ ਸ਼ਬਦ ਟੁਕਾਈ ਜੇ ਕਿਤੇ, ਇਹ ਤਾਂ ਉਹੀ ਨੇ ਜਿਹੜੇ ਇੱਥੇ ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਗੁਰੂ ਤੋਂ ਆਪਣੇ ਆਪ ਨੂੰ ਕੁਰਬਾਨ ਕੀਤਾ, ਚਰਨ ਪਕੜੇ। ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਹੋ, ਇਹ ਜਿਹੜੇ ਅੱਜ ਸ਼ਹੀਦ ਹੋਏ ਨੇ ਹੋਰ ਲੱਖਾਂ ਪੈਦਾ ਹੋ ਜਾਣਗੇ। ਮਹਾਰਾਜ ਜੀ ਦੇ ਚਰਨ ਪਕੜ ਕੇ ਮਨਾਇਆ। ਜਦੋਂ ਹਜ਼ੂਰ ਤੁਰਨ ਲੱਗੇ, ਇਤਿਹਾਸ ਦੀ ਉਹ ਰਵਾਇਤ ਕਲਗੀ ਦੇ ਭਾਈ ਸੰਗਤ ਸਿੰਘ ਜੀ ਨੂੰ, ਸੱਚੀ ਸਰਕਾਰ ਤੁਰਨ ਲੱਗੇ ਨੇ। ਇੱਥੇ ਇੱਕ ਕਵੀ ਦੇ ਸ਼ਬਦ ਨੇ, ਪਰ ਦੇਖੋ ਚੁੱਪ ਕਰਕੇ ਨਹੀਂ, ਇਤਿਹਾਸ ਨੇ ਉਹ ਸ਼ਬਦ ਭਾਵੇਂ ਫਾਰਸੀ ਦੇ ਲਿਖੇ ਕਿ ਤਾੜੀ ਮਾਰ ਕੇ ਕਿਹਾ, ਪੀਰੇ ਖਿੰਦ ਮੇਰ ਵੱਧ, ਪੀਰੇ ਖਿੰਦ ਮੇਰ ਵੱਧ। ਪਰ ਇੱਥੇ ਉਹ ਵਿਦਵਾਨ ਦੇ ਖਿਆਲ ਨੇ, ਤੁਰਨ ਲੱਗੇ ਗੜੀ ਨੂੰ ਕੱਲ ਵੀ ਦੇਖਿਆ। ਮੈਂ ਤਾਂ ਇਹ ਸ਼ਬਦ ਚੁਣੇ ਨੇ ਕਿਉਂਕਿ ਇਸ ਗੜੀ ਸਾਹਮਣੇ ਅਸੀਂ ਬੈਠੇ ਹਾਂ, ਤੇ ਇੰਦਰ ਦੀ ਇਹ ਭਾਵਨਾ ਸੀ ਗੁਰਮੁਖ ਪਿਆਰਿਆਂ ਨੂੰ ਕਿ ਸੱਚੇ ਪਾਤਸ਼ਾਹ ਤੇਰੇ ਬਰੂਹਾਂ ਵਿੱਚ ਬਹਿ ਕੇ ਤੇਰੀ ਸਿਫਤ ਕਰ ਸਕਾਂ, ਕਿਉਂਕਿ ਸਾਨੂੰ ਤੁਝੇ ਇਹ ਗੁਣ ਦਿੱਤਾ ਹੈ, ਤਰਸ ਕਰਕੇ ਤੇਰੇ ਦਰਵਾਜ਼ੇ ਵਿੱਚ ਬੈਠ ਕੇ ਤੇਰੇ ਸਾਹਮਣੇ ਫਰਿਆਦ ਕਰ ਸਕੀਏ। ਕੱਲ ਵੀ ਗੜੀ ਦੇਖੀ ਸੀ ਤੇ ਦੇਖ ਕੇ ਆਸੀ ਇੱਥੇ ਪੁੱਤਰ ਸ਼ਹੀਦ ਹੋਣੇ ਨੇ, ਅੱਜ ਵੀ ਗੜੀ ਨੂੰ ਛੱਡਦਿਆਂ ਦੇਖਿਆ। ਉਹ ਸ਼ਬਦ ਪੰਜਾਬੀ ਦੀਆਂ ਸਤਰਾਂ ਨੇ ਵਿਦਵਾਨ ਦੀਆਂ, ਹਜ਼ੂਰ ਤੁਰਦਿਆਂ ਕਹਿਣ ਲੱਗੇ, ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ। ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ, ਮੋਏ ਹੋਏ ਵੀ ਜੋ ਮੁਸਕਰਾਉਂਦੇ ਨੇ, ਇੱਥੇ ਮੇਰੇ ਨੇ ਉਹ ਮੁਰੀਦ ਸੁੱਤੇ। ਆਉਣ ਵਾਲਾ ਇਤਿਹਾਸ ਨਾ ਕਹਿ ਮੈਨੂੰ, ਮੈਂ ਸਿੰਘ ਸ਼ਹੀਦ ਕਰਾ ਚੱਲਿਆ, ਮੈਨੂੰ ਭੌਂਦੀ ਦਿਲਦਾਰੀ ਏ ਖਾਲਸੇ ਦੀ, ਕੋਲ ਅਜੀਤ ਜੁਝਾਰ ਬਿਠਾ ਚੱਲਿਆ, ਮੈਨੂੰ ਭੌਂਦੀ ਦਿਲਦਾਰੀ ਏ ਖਾਲਸੇ ਦੀ, ਕੋਲ ਅਜੀਤ ਜੁਝਾਰ ਬਿਠਾ ਚੱਲਿਆ। ਐਸ ਗੜੀ ਚਮਕੌਰ ਦੀ ਵਿੱਚੋਂ ਹਜ਼ੂਰ ਦੇ ਲਾਲ ਤੁਰੇ, ਸਿੰਘ ਸ਼ਹੀਦ ਹੋਏ। ਸੱਚੀ ਸਰਕਾਰ ਇੱਥੋਂ ਤੁਰਦੇ ਨੇ, ਮਾਛੀਵਾੜੇ ਪਹੁੰਚਦੇ ਨੇ, ਉਹ ਅਸੀਂ ਕੱਲ ਨੂੰ ਉੱਥੇ ਪਹੁੰਚਣਾ ਹੈ। ਅੱਜ ਸਿਰਫ ਇੱਕ ਬੇਨਤੀ ਹੈ, ਮੈਂ ਇਤਿਹਾਸ ਨੂੰ ਦੁਹਰਾਇਆ ਜ਼ਰੂਰ ਹੈ, ਪਰ ਯਾਦ ਰੱਖਿਓ ਇਹ ਹਰ ਸਾਲ ਆਉਂਦਾ ਹੈ। ਅੰਦਰ ਦੇ ਜਜ਼ਬਾਤ ਹੋਣ, ਅੰਦਰ ਗੁਰੂ ਨੂੰ ਪਿਆਰ ਹੋਵੇ। ਸ਼ੁਰੂਆਤ ਇੱਥੋਂ ਕੀਤੀ ਸੀ ਕਿ ਪਿਆਰੇ ਤੂੰ ਕੋਈ ਪਿਆਰ ਕਰਦਾ ਮੁਰਸ਼ਿਦ ਨੂੰ ਤੇ ਉਹ ਧਨ ਭੇਟ ਨਹੀਂ, ਬਸਤਰ ਭੇਟ ਨਹੀਂ, ਆਪਣੇ ਪਿਆਰੇ ਦੇ ਚਰਨਾਂ ਵਿੱਚ ਆਪਣਾ ਸੀਸ ਭੇਟ ਕਰ ਦਿੰਦਾ ਹੈ। ਆਪਣੇ ਆਪ ਨੂੰ ਕੁਰਬਾਨ ਕਰਦਾ ਹੈ। ਅੱਜ ਆਪ ਆਏ ਹੋ ਸੱਚੀ ਸਰਕਾਰ ਦੀ ਇਸ ਸਰਦਲ ਤੇ ਇਹਨਾਂ ਪੌੜੀਆਂ ਤੇ ਨਮਸਕਾਰ ਕਰਕੇ ਅਸੀਂ ਸਾਰੇ ਅਰਦਾਸ ਕਰਕੇ ਜਾਈਏ, ਧੰਨ ਗੁਰੂ ਗੋਬਿੰਦ ਸਿੰਘ ਜੀ, ਇੱਕ ਕਿਰਪਾ ਕਰੋ ਸਾਡੇ ਤੇ। ਦਿਨ ਉਹ ਆ ਰਹੇ ਨੇ ਸ਼ਹਾਦਤਾਂ ਵਾਲੇ, ਅਸੀਂ ਤੇਰੇ ਦਰ ਦੇ ਭਿਖਾਰੀ ਬਣ ਕੇ ਆਏ ਹਾਂ। ਕਿਰਪਾ ਕਰ, ਤੂੰ ਸਾਡੀ ਝੋਲੀ ਵਿੱਚ ਆਪਣੀ ਸਿੱਖੀ ਦੀ ਦਾਤ ਪਾ ਦੇ, ਸਾਡੇ ਬੱਚਿਆਂ ਨੂੰ ਸਿੱਖੀ ਦੀ ਦਾਤ ਦੇ ਦੇ। ਤਰਸ ਕਰ ਮੇਰੇ ਮਾਲਕਾ, ਸਾਨੂੰ ਉਹ ਅਡੋਲਤਾ ਸਿਦਕ ਦੇ ਦੇ ਜਿਹਦੇ ਸਿਦਕ ਨਾਲ ਸਿੱਖ ਤੇਰੇ ਚਰਨਾਂ ਤੋਂ ਕੁਰਬਾਨ ਹੋਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਜੀ, ਸ਼ਹੀਦ ਗੁਰਸਿੱਖੋ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਚਵਰ ਸ਼ਰਵਤ ਤਖਤ ਦੇ ਮਾਲਕ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਸ਼ਬਦ ਔਰ ਇਤਿਹਾਸ ਦੀਆਂ ਕੁਝ ਵਿਚਾਰਾਂ ਕੀਤੀਆਂ ਨੇ। ਸਤਿਗੁਰੂ ਭੁੱਲਾ ਨਾ ਚਿਤਾਰਿਓ, ਸ਼ਹੀਦ ਸਿੰਘੋ ਤਰਸ ਕਰਿਓ, ਆਤਮਕ ਜੀਵਨ ਜੀਣ ਦੀ ਸਭ ਨੂੰ ਦਾਤ ਬਖਸ਼ਿਓ। ਦਾਸ ਵੱਲੋਂ ਇੱਥੋਂ ਦੀ ਸਮੂਹ ਸੰਗਤ ਦਾ, ਸਾਰੇ ਇਲਾਕੇ ਦੀ ਸੰਗਤ ਦਾ ਤਹਿ ਦਿਲੋ ਧੰਨਵਾਦ। ਅਗਲੇ ਸਾਲ ਤੋਂ ਪ੍ਰਕਰਨ ਹੋਰ ਵੀ ਨਾਲ ਰੱਖਾਂ ਕਰਾਂਗੇ, ਕਿਉਂਕਿ ਹਰ ਸਾਲ ਸ਼ਹਾਦਤ ਦਾ ਜ਼ਿਕਰ ਤਾਂ ਹੋਣਾ ਹੀ ਹੋਣਾ ਹੈ, ਉਸ ਨਾਲ ਕੀਰਤਨ ਵੀ। ਸਮੂਹ ਸੰਗਤ ਦਾ ਧੰਨਵਾਦ। ਇੱਥੋਂ ਦੇ ਵੀਰ ਭਾਈ ਅਵਤਾਰ ਸਿੰਘ ਭਾਈ ਸਾਹਿਬ ਬੈਠੇ ਨੇ ਥੱਲੇ, ਇਹਨਾਂ ਨੌਜਵਾਨ ਜਿੰਨੇ ਵੀ ਇਹਨਾਂ ਵੀਰਾਂ ਨੇ ਉੱਦਮ ਕੀਤਾ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇੱਥੋਂ ਦੇ ਮੈਨੇਜਰ ਭਾਈ ਅਮਰੀਕ ਸਿੰਘ ਜੀ, ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ, ਜਿਨ੍ਹਾਂ ਨੇ ਸਾਰਾ ਉਪਰਾਲਾ ਕੀਤਾ ਤੇ ਗੜੀ ਦੇ ਸਨਮੁਖ, ਹਜ਼ੂਰ ਦੇ ਪਵਿੱਤਰ ਇਸ ਅਸਥਾਨ ਦੇ ਸਨਮੁਖ ਕੀਰਤਨ ਸਜਿਆ, ਵਿਚਾਰਾਂ ਹੋਈਆਂ। ਹਰ ਸਾਲ ਭਾਈ ਸਾਹਿਬ ਅਨਾਊਂਸ ਕਰਕੇ ਗਏ ਨੇ, ਉਹ ਤਰੀਕਾ ਮੈਨੇਜਰ ਸਾਹਿਬ ਨੂੰ ਦੱਸ ਦਿੱਤੀਆਂ ਗਈਆਂ ਨੇ, ਉਹ ਸਮਾਂ ਕੱਢ ਕੇ ਰੱਖਿਓ। ਕੱਲ੍ਹ ਨੂੰ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ, ਮਾਛੀਵਾੜੇ ਸਾਹਿਬ ਕਿੰਨੀ ਕੁ ਦੂਰ ਹੈ, ਆਲਸ ਨਾ ਕਰਿਓ, ਇਹ ਨਾ ਸਮਝਿਓ ਚਲੋ ਅੱਜ ਸਾਡੇ ਇਲਾਕੇ 'ਚ ਹੋ ਗਿਆ ਹੁਣ ਅੱਗੇ, ਬਸ ਇਹ ਸਮਝ ਲਇਓ ਕਲਗੀ ਵਾਲਿਆ, ਤੁਸੀਂ ਜੋੜਾ ਉਤਾਰ ਕੇ ਕੰਡਿਆਂ ਨੂੰ ਮਿੱਧਦੇ ਹੋਏ ਨਿਕਲਿਓ, ਸਾਨੂੰ ਗੱਡੀਆਂ ਦਿੱਤੀਆਂ ਨਹੀਂ, ਬਸ ਤੇਰੀਆਂ ਦਿੱਤੀਆਂ ਦਾਤਾਂ ਲੈ ਕੇ ਤੇਰੇ ਚਰਨਾਂ 'ਚ ਮੱਥਾ ਟੇਕਣ ਆ ਰਹੇ ਹਾਂ। ਉਹ ਚਰਨ ਕਮਲ ਅਸਥਾਨ ਹੈ, ਕੱਲ੍ਹ ਮੈਂ ਚਰਨ ਕਮਲ ਸੰਬੰਧੀ ਜ਼ਰੂਰ ਬੇਨਤੀ ਕਰਨੀ ਹੈ। ਉਸ ਚਰਨ ਕਮਲ ਦੀ ਮੌਜ ਉਹ ਹੀ ਹੈ ਜਿਹੜਾ ਵਹਿੰਦਾ ਹੈ, ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਦੇਖਿਓ ਕਹਿਵੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਕੱਲ ਨੂੰ ਆਓ ਦੇਖੀਏ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨ, ਉਹਨਾਂ ਚਰਨਾਂ ਨੂੰ ਵੇਖ ਕੇ ਤਾਂ ਮਾਨ ਸਿੰਘ ਵਰਗਾ ਰਾਠ ਸਿੱਖ ਉਹਦੀਆਂ ਅੱਖਾਂ ਵਿੱਚੋਂ ਵੀ ਨੀਰ ਟਪਕਾਇਆ ਸੀ। ਕੱਲ ਨੂੰ ਉੱਥੇ ਸਹਿਯੋਗ ਬਖਸ਼ਿਓ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਇਹ ਉਪਰਾਲਾ ਅਸਲ 'ਚ ਉਹਨਾਂ ਸਾਰਿਆਂ ਕੀਤਾ, ਕੋਈ ਭੇਟਾ ਨਹੀਂ ਜੇ ਲੈਂਦੇ ਸਲੀਹਤ ਤੇ, ਸਿਰਫ ਇੱਕੋ ਮਕਸਦ ਭਾਈ ਪਰਮਜੀਤ ਸਿੰਘ ਜੀ ਖਾਲਸਾ, ਮੇਰੇ ਵੱਡੇ ਵੀਰ ਭਾਈ ਅਮਰਜੀਤ ਸਿੰਘ ਜੀ ਚਾਵਲਾ, ਦੇਖੋ ਇਹ ਆਏ ਬੈਠੇ ਨੇ, ਇੱਕੋ ਅੰਦਰ ਦੀ ਭਾਵਨਾ ਹੈ ਕਿ ਆਪਾਂ ਇਹਨਾਂ ਦਿਨਾਂ ਵਿੱਚ ਕਥਾ ਵਾਚਕ ਜੇ ਕੀਰਤਨੀਆਂ, ਕਿਉਂਕਿ ਜਦੋਂ ਸਭਾ ਆਉਣੀ ਹੈ ਉਦੋਂ ਤੁਹਾਨੂੰ ਵੀ ਪਤਾ ਟਿਕਾ ਨਹੀਂ ਜ਼ਿਆਦਾ ਬਣਦਾ, ਉਦੋਂ ਸਿਆਸੀ ਬੰਦਿਆਂ ਨੇ ਵੀ ਆਪੋ ਆਪਣੇ ਰਣ ਵੈਸੇ ਤੇ ਚਾਹੀਦੇ ਨਹੀਂ। ਕਰਬਲਾ ਦੀ ਜੰਗ ਦੀ ਗੱਲ ਕਰੋ, ਮੁਸਲਮਾਨ ਤਾਜ਼ੀਆ ਕੱਢਦੇ ਨੇ, ਆਪਣੇ ਆਪ ਨੂੰ ਲਹੂ ਲੁਹਾਣ ਕਰ ਲੈਂਦੇ ਨੇ। ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਟੁਕੜੇ ਹੋਏ ਹੋਣ ਤੇ ਸਿੱਖ ਦੀ ਅੱਖ ਨਾ ਉਦਣ ਭਿੱਜੇ, ਉਦਣ ਤਾਂ ਸਿਰਫ ਗੁਰੂ ਦੇ ਸ਼ੁਕਰ ਨੂੰ ਕਰੇ, ਗੁਰੂ ਦੇ ਚਰਨਾਂ ਵਿੱਚ ਚੰਬੜ ਜਾਏ, ਤਨ ਗੁਰੂ ਗੋਬਿੰਦ ਸਿੰਘ ਨੂੰ ਵਾਰ ਵਾਰ ਰੋਮ ਰੋਮ ਤਨ ਤਨ ਕਹੇ, ਤੇ ਭਾਈ ਨੰਦ ਲਾਲ ਦੇ ਕਥਨ ਮੁਤਾਬਕ ਉਹਨਾਂ ਤਾਂ ਇਹ ਵੀ ਸ਼ਬਦ ਕਹੇ ਸਨ, ਗੁਰੂ ਗੋਬਿੰਦ ਸਿੰਘ ਜਿੰਨੀ ਤੇਰੀ ਕਿਰਪਾ ਹੈ ਸਾਡੇ ਸਿੱਖਾਂ ਤੇ, ਮੇਰੀ ਇੱਕ ਜੀਵ ਕੁਝ ਨਹੀਂ ਕਰ ਸਕਦੀ, ਜਿੰਨੇ ਰੋਮ ਨੇ ਉਨੀਆਂ ਜੀਵਾ ਦੇ ਦੇ, ਮੈਂ ਦੰਬ ਦੰਬ ਤੇਰਾ ਸ਼ੁਕਰਾਨਾ ਕਰਦਾ ਰਹਾਂ। ਇਹ ਕੱਲ੍ਹ ਨੂੰ ਚਮਕੌਰ ਦੀ ਗੜੀ ਤੋਂ ਤੁਰਦਿਆਂ ਹਜ਼ੂਰ ਮਾਛੀਵਾੜੇ ਸੱਚੀ ਸਰਕਾਰ ਪਹੁੰਚੇ ਨੇ, ਉੱਥੇ ਗੁਰਦੇਵ ਦੇ ਚਰਨਾਂ ਵਿੱਚ ਆਪਾਂ ਸ਼ਰਧਾ ਦੇ ਸੁਮਨ, ਉੱਥੋਂ ਦੀ ਤਵਾਰੀਖ, ਚਰਨ ਕਮਲ ਤੇ ਫਿਰ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਭਾਈ ਸਾਹਿਬ, ਭਾਈ ਬਲਦੇਵ ਸਿੰਘ ਜੀ ਵਡਾਲਾ, ਭਾਈ ਲਖਵਿੰਦਰ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ, ਜੋ ਉੱਥੋਂ ਦੇ ਹੋਰ ਜਥੇ ਹੋਣਗੇ, ਇਹ 7 ਵਜੇ ਦੀਵਾਨ ਸ਼ੁਰੂ ਹੋ ਜਾਣਗੇ। ਇਹ ਪੂਰਨ ਸਹਿਯੋਗ ਬਖਸ਼ਿਓ ਸਾਧ ਸੰਗਤ ਜੀ, ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਆਓ ਹੁਣ ਆਨੰਦ ਸਾਹਿਬ ਆਪਾਂ ਕਰੀਏ, ਆਨੰਦ ਸਾਹਿਬ ਦਾ ਪਾਠ ਕਰੀਏ ਤੇ ਭਾਈ ਸਾਹਿਬ ਹੁਣੀ ਅਰਦਾਸ ਕਰਨਗੇ ਸਾਰਿਆਂ ਦੀ, ਜਿੰਨੇ ਆਪ ਜੀ ਕਦਮ ਚੱਲ ਕੇ ਆਏ ਹੋ ਨਾ ਸ਼ਹੀਦ ਬਾਬਿਆਂ ਦੇ ਦਰਬਾਰ ਵਿੱਚ। ਮੈਂ ਫਿਰ ਸ਼ਬਦ ਵਰਤਾਂ, ਕਈ ਸਮਝਣਗੇ ਜਜ਼ਬਾਤ ਚ, ਕਈ ਕਹਿਣਗੇ ਮੁਕਤ ਨਹੀਂ ਹੁੰਦੇ ਸ਼ਹੀਦ। ਮੈਂ ਫਿਰ ਬੇਨਤੀ ਕਰਾਂ, ਕਰਮ ਖੰਡ ਸੱਚ ਖੰਡ ਏਕੀ ਹੈ, ਅਰਦਾਸ ਕੀਤੀ ਜਾਏ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣੇ ਚਰਨ ਕਮਲਾਂ ਚ ਪਿਆਰ, ਮੇਰੀਆਂ ਭੁੱਲਾਂ ਨਾ ਚਿਤਾਰਿਓ, ਬੇਅੰਤ ਭੁੱਲਾਂ ਮੈਂ ਕੀਤੀਆਂ ਨੇ, ਮੇਰੀਆਂ ਭੁੱਲਾਂ ਬਖਸ਼ ਦੇਣੀਆਂ। ਅਰਦਾਸ ਕਰਿਓ ਸਤਿਗੁਰੂ, ਜਿਹੜਾ ਸੰਗਤ ਭਰੋਸਾ ਕਰੀ ਬੈਠੀ ਹੈ, ਜੀਵਨ ਤਾਂ ਨਹੀਂ ਭਾਈ ਸਾਹਿਬ ਕਹਿ ਗਏ, ਪਰ ਗੁਰੂ ਰਾਮਦਾਸ ਇੱਕ ਬਚਨ ਕਹਿੰਦੇ ਨੇ, ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕੈ। ਸੰਗਤ ਮੰਨਣ ਲੱਗ ਪਈ, ਇਹ ਸ਼ਬਦ ਦੀ ਲਾਜ ਰੱਖ ਨਹੀਂ ਦਾਤਾ, ਬਿਰਧ ਬਾਣੀ ਦੀ ਲਾਜ ਰੱਖੀ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।